ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਸਵਾਗਤ ਕਰਦਾ ਜੀ ਅੱਜ ਦੇ ਪ੍ਰੋਗਰਾਮ ਦਿਲ ਵਾਲੀ ਗੱਲ 'ਚ, ਕੌਫ ਸਾਰਬਰ ਸਟੂਡੀਓ ਤੋਂ। ਅੱਜ ਤਰੀਕ 6 ਸਪਟੰਬਰ ਹੋ ਚੁੱਕੀ ਆ ਅਤੇ ਇਸ ਤਰੀਕ ਨੂੰ ਸਵੇਰ ਦੇ 8:02 ਹੋ ਚੁੱਕੇ ਨੇ ਔਰ 2025 ਸਨ ਚੱਲ ਰਿਹਾ ਹੈ। ਨਾਨਕਸ਼ਾਹੀ 22 ਭਾਦੋਂ, ਸੰਮਤ 557 ਹੈ ਜੀ। ਸੋ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸੁਣ ਰਹੇ ਹੋ, ਜੁੜ ਰਹੇ ਹੋ ਸਾਡੇ ਨਾਲ ਸਵੇਰ ਦੇ ਪ੍ਰੋਗਰਾਮ ਗੁਰਬਾਣੀ ਵਿਚਾਰ ਸੁਣ ਰਹੇ ਹੋ ਐਪਸ ਦੇ ਰਾਹੀਂ, ਤਾਂ ਆਪ ਬੜੇ ਵਡਭਾਗੀ ਹੋ ਕਿ ਗੁਰਬਾਣੀ ਨਾਲ ਜੁੜਦੇ ਹੋ। ਅਤੇ ਆਓ ਫਿਰ ਆਪਾਂ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਿਹੜੇ ਜੀਵ ਤੰਦਰੁਸਤ ਨੇ, ਸੁਖੀ ਨੇ, ਦਿਨ ਦੀ ਕਿਰਿਆ ਕਰ ਰਹੇ ਨੇ, ਰਾਤ ਦੀ ਕਿਰਿਆ ਕਰ ਰਹੇ ਨੇ, ਉਹ ਵਡਭਾਗੇ ਨੇ। ਜਿਹੜੇ ਮੁਸ਼ਕਿਲ ਦੇ ਵਿੱਚ ਨੇ, ਜਿਹੜੇ ਜੂਝ ਰਹੇ ਨੇ ਹਾਲਾਤਾਂ ਨਾਲ, ਹੜ੍ਹਾਂ ਨਾਲ, ਤੂਫਾਨਾਂ ਨਾਲ, ਹਨੇਰੀਆਂ ਨਾਲ, ਉਹਨਾਂ ਨੂੰ ਭਾਣਾ ਮੰਨਣ ਦੀ ਅਰਦਾਸ ਅਸੀਂ ਕਰਦੇ ਹਾਂ ਅਤੇ ਸਾਡੀਆਂ ਸ਼ੁੱਭ ਚਿੰਤਾਵਾਂ, ਚਿੰਤਨ ਉਹਨਾਂ ਦੇ ਨਾਲ ਹੈ ਅਤੇ ਹਮੇਸ਼ਾ ਹੀ ਜੀਵ ਜੀਵ ਦੇ ਨਾਲ ਖੜ੍ਹਦਾ ਹੈ। ਇਹ ਕੋਈ ਅਤਕਥਨੀ ਨਹੀਂ ਕਿ ਸਾਰੀ ਸ੍ਰਿਸ਼ਟੀ ਇੱਕ ਦੂਜੇ 'ਤੇ ਡਿਪੈਂਡੈਂਟ ਹੈ। ਗੁਰਬਾਣੀ ਬਹੁਤ ਥਾਂ ਇਸ ਨੂੰ ਕਹਿੰਦੀ ਹੈ, ਵੇਦ ਸ਼ਾਸਤਰ ਸਾਰੇ ਇਸ ਨੂੰ ਕਹਿੰਦੇ ਨੇ। ਕਿਤੇ ਕੁੱਤਾ ਡੁੱਬ ਰਿਹਾ ਉਸਨੂੰ ਬੰਦਾ ਕੱਢ ਰਿਹਾ, ਕਿਤੇ ਬੰਦਾ ਮੁਸ਼ਕਲ 'ਚ ਆ ਉਸਨੂੰ ਕੁੱਤਾ ਬਚਾ ਰਿਹਾ, ਕਿਤੇ ਪਸ਼ੂ ਹਲ ਵਾਹ ਕੇ ਬੰਦੇ ਨੂੰ ਪਾਲ ਰਹੇ ਨੇ, ਔਰ ਕਿਧਰੇ ਫਿਰ ਉਹੀ ਬੰਦੇ ਹੜ੍ਹਾਂ ਵੇਲੇ, ਮਾਰ ਵੇਲੇ ਉਹਨਾਂ ਪਸ਼ੂਆਂ ਨੂੰ ਬਚਾ ਕੇ ਸੁੱਕੇ ਥਾਂ ਲਿਜਾ ਕੇ ਚਾਰਾ ਪਾ ਰਹੇ ਨੇ, ਚਾਰਾ ਵੰਡ ਰਹੇ ਨੇ। ਇਹ ਜੀਵ ਜੀਵ ਦੀ ਦੇਖਭਾਲ ਕਰਦਾ, ਇਹ ਰੱਬ ਰੱਬ ਨੂੰ ਪਛਾਣ ਰਿਹਾ। ਹਰੇਕ ਜੀਵ ਦੇ ਵਿੱਚ ਆਤਮਾ ਪਰਮਾਤਮਾ ਦਾ ਇੱਕ ਹੋਣਾ ਇਹ ਸਬੂਤ ਹੈ। ਸੋ ਇਹ ਮੇਰੇ ਮਨ ਦਾ ਵਲਵਲਾ ਸੀ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਉਮੀਦ ਰੱਖਦਾ ਹਾਂ ਕਿ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ। ਆਪਣੇ ਵਿਚਾਰ, ਆਪਣੀ ਪ੍ਰਤੀਕਿਰਿਆ, ਕੁਛ ਵੀ ਫੋਟੋਆਂ, ਵੀਡੀਓ, ਕੁਛ ਵੀ ਸਾਂਝਾ ਕਰਨਾ ਚਾਹੁੰਦੇ ਹੋ ਸਾਡੇ ਨਾਲ, ਤਾਂ ਸਾਡਾ ਟੈਲੀਗ੍ਰਾਮ ਵੀ ਚੱਲ ਰਿਹਾ, ਵਟਸਐਪ ਦੋਨੋਂ ਚੱਲ ਰਹੇ ਨੇ, ਰੇਡੀਓ ਦਾ ਵੀ ਅਤੇ ਮੇਰਾ ਵੀ, ਯੂਟਿਊਬ, ਫੇਸਬੁੱਕ, ਈਮੇਲ, ਕਿਸੇ ਵੀ ਜ਼ਰੀਏ ਤੁਸੀਂ ਮੈਸੇਜ ਭੇਜ ਸਕਦੇ ਹੋ। ਅਗਰ ਰਿਸਕੀ ਹੈ ਤਾਂ ਨਾ ਭੇਜਿਓ। ਅਗਰ ਤੁਸੀਂ ਲੇਟ ਦੇਖ ਰਹੇ ਹੋ, ਪੋਡਕਾਸਟ ਰਾਹੀਂ ਸੁਣ ਰਹੇ ਹੋ, ਤਾਂ ਤੁਸੀਂ ਮੈਸੇਜ ਭੇਜ ਸਕਦੇ ਹੋ। ਹੁਣ ਬਹੁਤ ਸਾਰੇ ਸਰੋਤੇ ਸਾਡੇ ਸੱਜਣ ਮਿੱਤਰ ਔਫ ਟਾਈਮ ਮੈਸੇਜ ਭੇਜ ਦਿੰਦੇ ਨੇ, ਜਿਹੜਾ ਕਿ ਚੰਗਾ ਲੱਗਦਾ, ਚਿੰਤਨ ਹੁੰਦਾ ਉਹਨਾਂ ਦੇ ਵਿੱਚ, ਅਤੇ ਮੈਂ ਹੁਣ ਸਾਂਝਾ ਵੀ ਕਰਾਂਗਾ। ਮੇਰੇ ਨਾਲ ਸਾਂਝ ਪਾਈ ਆ ਕੁਛ ਮਿੱਤਰ ਪਿਆਰਿਆਂ ਨੇ, ਤਸਵੀਰਾਂ ਦੀ ਵੀ ਅਤੇ ਹੋਰ ਵੀ ਜਾਣਕਾਰੀਆਂ ਦੀ। ਸੋ ਪਹਿਲਾਂ ਤੁਸੀਂ ਸੁਣਾਓ ਹਾਲ ਚਾਲ, ਠੀਕ ਠਾਕ ਹੋ, ਸੁਨੇਹਾ ਭੇਜ ਛੱਡੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਸ਼ਾਮਲ ਹੋ ਰਹੇ ਨੇ ਬਸ ਅੱਧੇ ਘੰਟੇ ਬਾਅਦ, ਅਤੇ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ, ਧਾਰਮਿਕ ਗੱਲਾਂ ਕਰਾਂਗੇ ਅਤੇ ਪੰਥ ਦੀਆਂ ਗੱਲਾਂ ਕਰਾਂਗੇ, ਸਮਾਜਿਕ ਗੱਲਾਂ ਕਰਾਂਗੇ। ਉਸ ਤੋਂ ਉਪਰੰਤ ਸਾਡੇ ਨਾਲ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਸ਼ਾਮਲ ਹੋ ਰਹੇ ਨੇ। ਹੜ੍ਹਾਂ ਦੇ ਹਾਲਾਤਾਂ ਤੋਂ ਪਲ ਪਲ ਤੋਂ ਤੁਸੀਂ ਜਾਣੂ ਹੋ, ਸੋਸ਼ਲ ਮੀਡੀਆ ਲੋਕ ਆਪਣੇ ਆਪ ਹੀ ਰਿਪੋਰਟਿੰਗ ਕਰ ਰਹੇ ਨੇ, ਬਾਕੀ ਮੀਡੀਆ ਤੁਹਾਨੂੰ ਪਤਾ ਹੀ ਹੈ, ਅਤੇ ਕੁਛ ਮੀਡੀਆ ਜਿਹੜਾ ਆਪਣੇ ਨੰਬਰ ਬਣਾਉਣ 'ਚ ਲੱਗਾ, ਕੁਛ ਲੋਕ ਆਪਣੇ ਨੰਬਰ ਬਣਾਉਣ 'ਚ ਲੱਗੇ ਹੋਏ ਨੇ, ਪਰ ਲੋਕਾਂ ਦੀ ਜਿਹੜੀ ਕਵਰੇਜ ਹੈ ਉਹ ਬਾ ਕਮਾਲ ਹੈ। ਹਾਲਾਂਕਿ ਰਫ ਹੈ, ਥੋੜ੍ਹੀ ਜਿਹੀ ਰੋ ਆ, ਪਰ ਇਹ 'ਤੇ ਆਪਾਂ ਕੱਲ੍ਹ ਨੂੰ ਚਿੰਤਨ ਕਰਾਂਗੇ। ਪਰ ਫਿਰ ਵੀ ਜੋ ਗਰਾਊਂਡ ਲੈਵਲ 'ਤੇ ਹਾਲਾਤ ਨੇ, ਸਿਚੁਏਸ਼ਨ ਹੈ, ਉਹ ਸਮਝ ਆਉਂਦੀ ਹੈ। ਬੜਾ ਫਰਕ ਹੈ ਸਰਕਾਰੀ ਮੀਡੀਆ, ਇੱਕ ਔਰਗਨਾਈਜ਼ ਮੀਡੀਆ ਦੀ ਰਿਪੋਰਟਿੰਗ ਦਾ ਅਤੇ ਲੋਕਾਂ ਦੀ ਰਿਪੋਰਟਿੰਗ ਦਾ। ਜੋ ਮਨ 'ਚ ਗੱਲ ਹੈਗੀ ਆ ਉਹ ਸਾਹਮਣੇ ਆ ਰਹੀ ਹੈ, ਚਾਹੇ ਉਹ ਚੰਗੀ ਆ ਚਾਹੇ ਉਹ ਮਾੜੀ ਆ, ਕਿਸੇ ਦੇ ਗੋਡੇ ਲੱਗਦੀ, ਗਿੱਟੇ ਲੱਗਦੀ ਕਿ ਚੰਗੀ ਆ, ਸੋ ਉਹ ਆ ਤਾਂ ਰਹੀ ਹੈ ਨਾ। ਇਸ ਕਰਕੇ ਜਿਹੜਾ ਦਰਸ਼ਕ ਹੈ, ਸਰੋਤਾ ਆ, ਉਹ ਆਪਣੀ ਇੰਟੈਲੀਜੈਂਸ ਦੇ ਨਾਲ ਉਹਨੂੰ ਇੰਟਰਪ੍ਰੇਟ ਕਰ ਲੈਂਦਾ ਵੀ ਹਾਂ ਵੀ ਆ ਮੈਂ ਇਹਦੇ ਨਾਲ ਸਹਿਮਤ ਹਾਂ ਜਾਂ ਨਹੀਂ ਸਹਿਮਤ। ਇੱਕ ਹੁੰਦੀ ਹੈ ਕਿ ਕੱਟ ਵੱਢ ਕੇ ਮੀਡੀਆ ਪੇਸ਼ ਕਰਨਾ, ਸਿਰਫ ਉਹੀ ਚੀਜ਼ ਦਿਖਾਲੀ ਜਾਣੀ ਜਿਹੜੀ ਕਿ ਬਸ ਇੱਕ ਪੱਖੀ ਹੋਵੇ ਜਾਂ ਉਹ ਦੂਜਾ ਪੱਖ ਦਿਖਾਲਣਾ ਹੀ ਨਹੀਂ। ਸੋ ਉਸ ਚੀਜ਼ ਤੋਂ ਅਸੀਂ ਬਹੁਤ ਗਾਂਹ ਆ ਚੁੱਕੇ ਹਾਂ ਪਿਛਲੇ 10-15 ਸਾਲ ਤੋਂ, ਅਤੇ ਇਸ ਕਰਕੇ ਹੁਣ ਉਹਨਾਂ ਮੀਡੀਆ ਦੀ ਬਹੁਤੀ ਕੋਈ ਰੈਲੇਵੈਂਸ ਨਹੀਂ ਰਹੀ ਜਿਹੜੇ ਕਿ ਕੱਟ ਵੱਢ ਕੇ ਜਾਂ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕਰਦੇ ਨੇ। ਖੈਰ, ਉਹਨਾਂ ਹੜ੍ਹਾਂ ਦੇ ਹਾਲਾਤਾਂ ਦੀ ਜਾਣਕਾਰੀ ਪਲ ਪਲ ਦੀ ਸਾਨੂੰ ਮਿਲ ਰਹੀ ਹੈ, ਪਰ ਹੁਣ ਅੱਜ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਕਿ ਹੜ੍ਹਾਂ ਦੇ ਹਾਲਾਤਾਂ ਤੋਂ ਬਾਅਦ ਇਹ ਸੁਧਰਨੇ, ਕਿੰਨੀ ਕੁ ਦੇਰ ਬਾਅਦ ਸੁਧਰਨੇ ਆ, ਪਾਣੀ ਦਾ ਕੀ ਹੋਏਗਾ, ਜਿਹੜੇ ਸਿਲਟ ਆ ਗਈ ਆ ਉਹਦਾ ਕੀ ਹੋਏਗਾ, ਕਿੰਨਾ ਟਾਈਮ ਲੱਗੇਗਾ, ਰੂਲਸ ਐਂਡ ਰੈਗੂਲੇਸ਼ਨਸ ਕੀ ਆ, ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਡਿਟੇਲ 'ਚ ਕਰਾਂਗੇ। ਇਸ ਤੋਂ ਇਲਾਵਾ ਤੁਹਾਡੇ ਸੁਨੇਹੇ ਆਉਣਗੇ ਆਫਕੋਰਸ, ਅਤੇ ਉਹ 'ਤੇ ਵੀ ਆਪਾਂ ਚਿੰਤਨ ਕਰ ਸਕਦੇ ਹਾਂ। ਕੋਈ ਵੀ ਟੋਪਿਕ ਨਾਲ ਰਿਲੇਟਡ ਗੱਲਬਾਤ ਹੈ ਉਹ ਵੀ ਆਪਾਂ ਕਰਾਂਗੇ। ਅਤੇ ਪਿਆਰਿਓ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਸਾਂਝੀ ਕਰਦੇ ਹੁੰਦੇ ਹਾਂ, ਅਤੇ ਪਹਿਲਾਂ ਦੇਖਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਕੀ ਹੋ ਰਿਹਾ। ਮੀਂਹ ਆ ਰਿਹਾ ਜੀ, ਮੀਂਹ ਫਿਰ ਪੈ ਰਿਹਾ, ਅਤੇ ਰਾਤੀ ਕਾਫੀ ਮੀਂਹ ਪਿਆ ਕੌਫ ਸਾਰਪਰ ਦੇ ਵਿੱਚ। ਦਿਨੇ ਗਰਮੀ ਸੀ ਹਲਕੀ ਹਲਕੀ, ਪਰ ਲੱਗਦਾ ਹੀ ਸੀ ਮੀਂਹ ਪੈਣਾ, ਸੋ ਰਾਤੀ ਤਕਰੀਬਨ ਮੀਂਹ ਪੈਂਦਾ ਰਿਹਾ। ਹੁਣ ਵੀ ਬੱਦਲ ਕਾਫੀ ਘਣੇ ਨੇ, ਸਮੁੰਦਰ ਦੇ ਵਿੱਚੋਂ ਬੱਦਲ ਉੱਠ ਕੇ ਧਰਤੀ ਵੱਲੋਂ ਆ ਰਹੇ ਨੇ, ਹਲਕੀ ਹਲਕੀ ਹਵਾ ਚੱਲ ਰਹੀ ਹੈ, ਅਤੇ ਲਾਈਟ ਬੜੀ ਘੱਟ ਹੈ, ਸੂਰਜ ਨਹੀਂ ਹੈਗਾ। ਸਿਡਨੀ ਦੇ ਵਿੱਚ ਜਿੱਦਾਂ ਮੈਂ ਦੱਸਿਆ ਇੱਦਾਂ ਦਾ ਹੀ ਮੌਸਮ ਹੈ, 11.3 ਡਿਗਰੀ ਤਾਪਮਾਨ ਸੀ, 20 ਤੱਕ ਜਾਏਗਾ। ਮੈਲਬਰਨ ਵੀ ਇਸੇ ਤਰ੍ਹਾਂ ਹੀ ਹੈ, 4.1 ਸੀਗਾ ਅਤੇ 21 ਤੱਕ ਜਾਏਗਾ। ਬ੍ਰਿਸਬਨ ਮੀਂਹ ਦੱਸਿਆ ਗਿਆ ਜਿੱਦਾਂ ਹੈਗਾ ਹੀ ਹੈ, ਸੇਮ ਸਾਡੇ ਵਾਲਾ ਹੀ ਕੰਮ ਹੈ, 15.5, ਇੱਥੇ ਵੀ ਇੰਨਾ ਹੀ ਹੈ। ਪਰਥ ਦੇ ਵਿੱਚ ਗਰਜ ਨਾਲ ਛਿੱਟਾਂ, ਉੱਥੇ ਮੀਂਹ ਜ਼ਿਆਦਾ ਪੈ ਰਹੇ ਨੇ, ਅਤੇ 9-17 ਡਿਗਰੀ। ਐਡਲੇਟ ਦੇ ਵਿੱਚ 18.5 ਡਿਗਰੀ, ਸਾਰਿਆਂ ਨਾਲੋਂ ਨਿੱਘਾ ਉੱਥੇ ਰਿਹਾ ਅਤੇ ਬੱਦਲ। ਅੱਜ ਉੱਥੇ ਰਿਵਰਲੈਂਡ ਦੇ ਵਿੱਚ ਟੂਰਨਾਮੈਂਟ ਹੈ ਅਤੇ ਦਿਨ ਸਾਫ਼ ਦੱਸਿਆ ਜਾ ਰਿਹਾ, ਹਲਕੀ ਹਵਾ ਵੀ ਚੱਲਣ ਦੀ ਸੰਭਾਵਨਾ ਹੈ। ਕੈਨਬਰਾ ਦੇ ਵਿੱਚ ਹਵਾ ਅਤੇ ਸਾਫ਼, ਮਾਈਨਸ 'ਚ ਸੀਗਾ ਟੈਂਪਰੇਚਰ, 0.4, 0.4, 1 ਡਿਗਰੀ ਤੋਂ 19। ਹੋਬਾਰਟ ਦੇ ਵਿੱਚ 1.4 ਸੀ ਅਤੇ ਡਾਰਵਿਨ ਦੇ ਵਿੱਚ 25.2। ਉੱਥੇ ਗਰਮੀ ਹੋ ਗਈ ਹੈ, ਕਾਫ਼ੀ ਗਰਮੀ ਸੁਭਾਵਿਕ ਹੈ। ਤੁਸੀਂ ਨਕਸ਼ੇ 'ਤੇ ਦੇਖ ਰਹੇ ਹੋ ਕਿ ਉਹ ਜਿਹੜਾ ਗਰਮ ਗਰਮ ਸੰਗਤਰੀ ਸੰਗਤਰੀ ਇਲਾਕਾ ਉਹ ਗਰਮੀ ਦਾ ਆ, ਜਿਹੜਾ ਹਰਾ ਆ ਉਹ ਮੋਡਰੇਟ ਠੰਡ ਦਾ ਆ, ਨਿੱਘਾ ਨਿੱਘਾ, ਅਤੇ ਜਿਹੜਾ ਲਾਲ ਹੈ ਜਿੱਦਾਂ ਕੈਨਬਰਾ ਦੇ ਉੱਤੇ ਤੁਸੀਂ ਦੇਖੋਗੇ, ਅਤੇ ਸੋਰੀ ਨੀਲਾ, ਉਹ ਠੰਡਾ ਹੈ ਜੀ। ਤੋ ਉਸ ਤੋਂ ਬਾਅਦ ਚੱਲਦੇ ਹਾਂ ਜੀ ਐਕਸਟ੍ਰੀਮ ਟੈਂਪਰੇਚਰ ਅੱਜ ਦੇ। ਸਾਰਿਆਂ ਨਾਲੋਂ ਜ਼ਿਆਦਾ ਟੈਂਪਰੇਚਰ ਮਕੂਲਰ ਆਈਲੈਂਡ ਨੌਰਦਰਨ ਟੈਰੇਟਰੀ ਦੇ ਵਿੱਚ ਰਿਹਾ, 26.4 ਡਿਗਰੀ ਤਾਪਮਾਨ, ਅਤੇ ਲੋਐਸਟ ਘੱਟ ਤੋਂ ਘੱਟ ਬਟਲਰਸ ਗੋਰਜ ਟਸਮੈਨੀਆ ਦੇ ਵਿੱਚ -6.3 ਡਿਗਰੀ ਅੱਜ ਦਾ ਤਾਪਮਾਨ ਰਿਹਾ, ਔਰ ਸਾਰਿਆਂ ਨੂੰ ਗਿੱਲਾ, ਸਭ ਨੂੰ ਵੱਧ ਮੀਂਹ ਜੈਂਡਾਕੋਟ ਐਪ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਰਿਹਾ, 42.6 mm ਉੱਥੇ ਮੀਂਹ ਪਿਆ। ਚੱਲਦੇ ਹਾਂ ਜੀ ਅੰਮ੍ਰਿਤਸਰ ਗੁਰੂ ਕੀ ਨਗਰੀ, ਜਿੱਥੇ ਇਸ ਵੇਲੇ 26 ਡਿਗਰੀ ਤਾਪਮਾਨ ਹੈ ਔਰ 35 ਡਿਗਰੀ ਮਹਿਸੂਸ ਹੋ ਰਿਹਾ ਹੈ, ਅਤੇ 33 ਡਿਗਰੀ ਤੱਕ ਵੱਧ ਤੋਂ ਵੱਧ ਜਾਏਗਾ, ਅਤੇ ਕਿਤੇ ਕਿਤੇ ਹਲਕਾ ਹਲਕਾ ਮੀਂਹ ਵੀ ਪੈ ਸਕਦਾ, ਪਰ ਮੀਂਹ ਘਟਿਆ ਹੈ ਜੀ। ਸੋ ਇਹ ਥੋੜ੍ਹੀ ਜਿਹੀ ਰਾਹਤ ਹੈ, ਪਰ ਪਿਆਰਿਓ ਕੁਦਰਤ ਨੇ ਆਪਣਾ ਰੰਗ ਦਿਖਾਉਣਾ ਹੀ ਦਿਖਾਉਣਾ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਬਹੁਤ ਸਾਰਾ ਕਸੂਰ ਸਾਡਾ ਆਪਣਾ ਆ ਬੰਦਿਆਂ ਦਾ, ਕਿ ਅਸੀਂ ਉਹਨਾਂ ਥਾਵਾਂ ਦੇ ਉੱਤੇ ਕਬਜ਼ੇ ਕੀਤੇ, ਉਹਨਾਂ ਥਾਵਾਂ ਨੂੰ ਅਸੀਂ ਮਿਸਮੈਨੇਜ ਕੀਤਾ ਜਿਹੜਾ ਨੇਚਰ ਖੁਦ ਮੈਨੇਜ ਕਰ ਰਹੀ ਸੀਗੀ। ਅਸੀਂ ਠੇਕਾ ਲੈ ਲਿਆ, ਕੁਦਰਤ ਨੂੰ ਕਹਿੰਦਾ ਪਾਸੇ ਹਟ, ਅਸੀਂ ਮੈਨੇਜ ਕਰਦੇ ਹਾਂ, ਅਤੇ ਉਹ ਬੈਡ ਮੈਨੇਜਮੈਂਟ ਹੀ ਆ, ਹੋਰ ਕੋਈ ਗੱਲ ਨਹੀਂ ਹੈਗੀ। ਅਸੀਂ ਇਹਨੂੰ ਹੋਰ ਵਧੀਆ ਮੈਨੇਜ ਕਰ ਸਕਦੇ ਹਾਂ ਜੇ ਅਸੀਂ ਓਨੈਸਟ ਹੋਈਏ, ਜੇ ਅਸੀਂ ਇੱਕ ਏਕਾ ਹੋਵੇ ਸਾਡੇ ਦੇ ਵਿੱਚ ਅਤੇ ਸਾਡੇ ਦਿਮਾਗ ਕੰਮ ਕਰਦੇ ਹੋਣ, ਤਾਂ ਇਹ ਸਾਰੇ ਜਿਹੜੇ ਆਫਤਾਂ ਨੇ ਇਹਨਾਂ ਨੂੰ ਰੋਕਿਆ ਜਾ ਸਕਦਾ ਹੈ ਦੋ ਤਰੀਕੇ ਨਾਲ। ਜੇ ਤਾਂ ਕੁਦਰਤੀ ਤੌਰ 'ਤੇ ਇਹਨੂੰ ਰੋਕਣਾ ਆ ਤਾਂ ਉੱਥੇ ਘਰ ਹੀ ਨਾ ਬਣਾਓ, ਉੱਥੇ ਡਿਵੈਲਪਮੈਂਟ ਹੀ ਨਾ ਕਰੋ ਜਿੱਥੇ ਕੁਦਰਤ ਨੇ ਬਾਗਲਾ ਮਾਰਨਾ ਹੈ, ਆਪਣਾ ਪਾਣੀ ਨੇ, ਅੱਗਾਂ ਨੇ, ਉੱਥੇ ਨਾ ਇਹ ਕੰਮ ਕਰੋ। ਹੁਣ ਇਹਦੀ ਪ੍ਰਾਈਮ ਐਗਜ਼ਾਮਪਲ ਹੈ ਕਿ 40 ਸਾਲ ਬਾਅਦ ਰਾਵੀ ਦੇ ਵਿੱਚ ਪਾਣੀ ਆਇਆ, ਰਾਵੀ ਨੇ ਆਪਣਾ ਇਲਾਕਾ ਜਿਹੜਾ ਕਬਜ਼ਾ ਕੀਤਾ ਸੀ ਰੀਅਲ ਇਸਟੇਟ ਵਾਲਿਆਂ ਨੇ, ਉਹ ਵਾਪਸ ਲੈ ਲਿਆ, ਡੋਬ ਲਿਆ। ਔਰ ਪਾਕਿਸਤਾਨ ਦੇ ਇੱਕ ਦੋ ਤਿੰਨ ਵੀਡੀਓ ਮੈਂ ਦੇਖੇ ਨੇ, ਉਹ ਕਹਿੰਦੇ ਨੇ ਕਿ ਉਹ ਨਹੀਂ ਦੇਖਦੀ ਕਿਹੜੇ ਰੀਅਲ ਇਸਟੇਟ ਨੇ ਇੱਥੇ ਘਰ ਬਣਾਏ ਆ, ਉਹ ਆਪਣਾ ਇਲਾਕੇ 'ਤੇ ਕਬਜ਼ਾ ਕਰ ਲਏਗੀ ਨਹਿਰ। ਦਰਿਆ ਦੀ ਇਹ ਫਿਤਰਤ ਹੈ, ਦਰਿਆ ਦਾ ਇਹ ਕਾਨੂੰਨ ਹੈ, ਉਹਦਾ ਧਰਮ ਹੈ ਇਹ, ਉਹਨੇ ਆਪਣਾ ਕੰਟਰੋਲ ਕਰ ਲੈਣਾ। ਹਾਂ, ਜੇ ਬੰਦੇ ਨੇ ਮੈਨੇਜਮੈਂਟ ਕਰਨੀ ਆ ਤਾਂ ਕੁਦਰਤ ਵਾਂਗਰ ਹੀ ਸੋਚਣਾ ਪਏਗਾ, ਕੈਲਕੂਲੇਸ਼ਨਾਂ ਕਰਨੀਆਂ ਪਏਗੀਆਂ, ਮੈਕਸੀਮਮ ਮਿਨੀਮਮ। ਬਹੁਤ ਸਾਰੇ ਦੁਨੀਆ ਦੇ ਵਿੱਚ ਜਿਹੜੇ ਆ ਮੈਨੇਜ ਵਧੀਆ ਹੋ ਰਹੇ ਨੇ ਨਹਿਰ ਦਰਿਆ। ਕੁਈਨਜ਼ਲੈਂਡ ਦੇ ਵਿੱਚ ਹੜ੍ਹ ਆਇਆ ਸੀਗਾ ਕਈ ਸਾਲ ਪਹਿਲਾਂ, 10 ਕੁ ਸਾਲ ਪਹਿਲਾਂ, ਅਤੇ ਉਹ ਐਨ ਸੇਮ ਭਾਖੜਾ ਡੈਮ ਵਾਲਾ ਕੰਮ ਸੀਗਾ ਉਹ ਵੀ, ਅਤੇ ਬਾਅਦ 'ਚੋਂ ਸਮਝ ਆਈ ਕਿ ਉਹ ਘਰ ਜਿਹੜੇ ਸਬਰਬਾਂ ਦੇ ਸਬਰਬਿਪਸ ਵਿੱਚ ਬਣੇ ਸੀ ਉਹ ਬੇਟ ਇਲਾਕੇ 'ਚ ਬਣੇ ਸੀ, ਅਤੇ ਪਿੱਛੇ ਡੈਮ ਜਿਹੜਾ ਪਾਣੀ ਸਾਂਭ ਨਹੀਂ ਸਕਿਆ ਅਤੇ ਛੱਡਿਆ ਤਾਂ ਸਾਰੇ ਦਾ ਸਾਰਾ ਡੁੱਬ ਗਿਆ। ਸੋ ਇਹ ਮੈਨੇਜਮੈਂਟ ਜਿਹੜੀ ਅਗਰ ਬੰਦੇ ਨੇ ਕਰਨੀ ਹੈ ਨਾ ਤਾਂ ਬੰਦੇ ਨੂੰ ਕੁਦਰਤ ਵਾਂਗਰ ਸੋਚਣਾ ਪੈਣਾ। ਇਹ 'ਤੇ ਫਿਰ ਆਪਾਂ ਡਿਟੇਲ ਦੇ ਵਿੱਚ ਗੱਲ ਹੋਰ ਕਰ ਸਕਦੇ ਹਾਂ, ਪਰ ਅੱਜ ਦਾ ਜਿਹੜਾ ਸ਼ੁਰੂਆਤੀ ਟੌਪਿਕ ਹੈ ਉਹ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਰਿਵਰਲੈਂਡ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਅਤੇ ਇਹ ਟੂਰਨਾਮੈਂਟ, ਮਾਫੀ ਚਾਹੁੰਦਾ, ਹਾਂਜੀ, ਪਿਛਲੀ ਵਾਰੀ ਅਸੀਂ ਇਹਦੀ ਇੰਟਰਵਿਊ ਵੀ ਕੀਤੀ ਸੀ ਇਹਨਾਂ ਦੇ ਪ੍ਰਬੰਧਕਾਂ ਦੇ ਨਾਲ, ਤਾਂ ਅੱਜ ਤਕਰੀਬਨ ਘੰਟੇ ਕੁ ਤੱਕ ਇਹ ਸ਼ੁਰੂ ਹੋ ਜਾਣਾ ਆ, ਅਤੇ ਸਾਰੇ ਰਿਵਰਲੈਂਡ ਸਾਰੇ ਐਡਲੇਡ ਵਾਸੀਆਂ ਨੂੰ ਬੇਨਤੀ ਹੈ ਕਿ ਹੁੰਮ ਹੁੰਮਾ ਕੇ ਪਹੁੰਚੋ, ਅਤੇ ਲੰਗਰ ਦਾ ਪ੍ਰਬੰਧ ਸਾਰੇ ਗੁਰੂ ਘਰ ਕਰ ਰਹੇ ਨੇ ਰਲ ਕੇ, ਸਪੋਰਟਸ ਇਵੈਂਟ ਹੈ ਅਤੇ ਹੋਰ ਵੀ ਗਤੀਵਿਧੀਆਂ ਹੋਣਗੀਆਂ, ਕਬੱਡੀ ਦੇ ਟੂਰਨਾਮੈਂਟ ਵੀ ਹੋਣਗੇ। ਅਤੇ ਉਸ ਤੋਂ ਬਾਅਦ ਜਿਹੜਾ ਅਗਲਾ ਟੌਪਿਕ ਜਿਹਦੇ 'ਤੇ ਮੈਂ ਗੱਲ ਕਰਨਾ ਚਾਹੁੰਦਾ ਹਾਂ ਕਿ ਇਮੀਗ੍ਰੇਸ਼ਨ, ਨਾਜ਼ੀ ਅਤੇ ਇਹਦੀ ਸੱਚਾਈ, ਰਿਐਲਿਟੀ ਕੀ ਹੈ। ਕਈ ਪੱਖ ਨੇ, ਉਹਨਾਂ ਵਿੱਚੋਂ ਕੁਛ ਪੱਖ ਅੱਜ ਮੈਂ ਡਿਸਕਸ ਕਰਾਂਗਾ ਤੁਹਾਡੇ ਨਾਲ। ਉਹ ਹੈ ਕਿ ਕੀ ਜਿਹੜੀ ਇਮੀਗ੍ਰੇਸ਼ਨ ਹੈ ਉਹ ਵਾਕਿਆ ਹੀ ਨੁਕਸਾਨਦੇਹੀ ਹੈ ਦੇਸ਼ ਦੇ ਵਾਸਤੇ, ਔਰ ਉਸ ਦੇਸ਼ ਦੇ ਲੋਕ ਕੀ ਸੋਚਦੇ ਨੇ ਇਮੀਗ੍ਰੇਸ਼ਨ ਦੇ ਬਾਰੇ। ਰਾਜਵੰਤ ਭਾਅ ਜੀ ਨੇ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਹੜੀ ਮੈਂ ਤੁਹਾਡੇ ਨਾਲ ਕਰਦਾ ਹਾਂ। ਅੱਜ ਥੋੜ੍ਹਾ ਜਿਹਾ ਕੰਮ ਸੈੱਟ ਨਹੀਂ ਆ ਰਿਹਾ, ਪਰ ਹਾਂਜੀ, ਇਹ ਤਸਵੀਰ ਹੈ ਜੀ, ਇੱਕ ਅੰਕੜੇ 2018 ਦੇ ਵਿੱਚ ਕੱਢੇ ਸੀ ਅਤੇ ਉਹਨਾਂ ਅੰਕੜਿਆਂ ਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਸੀ ਕਿ ਲੋਕ ਕੀ ਸੋਚਦੇ ਨੇ ਇਮੀਗ੍ਰੇਸ਼ਨ ਦੇ ਬਾਰੇ, ਉਸ ਦੇਸ਼ ਦੇ ਵਸ਼ਿੰਦੇ ਕੀ ਸੋਚਦੇ ਨੇ, ਸਰਵੇ ਹੋਇਆ ਸੀ। ਅਤੇ ਕੈਨੇਡਾ ਦੇ ਲੋਕ ਸੋਚਦੇ ਨੇ ਕਿ ਤਕਰੀਬਨ 68% ਲੋਕ ਸੋਚਦੇ ਨੇ ਕਿ ਇਮੀਗ੍ਰੇਸ਼ਨ ਦੇ ਕਾਰਨ, ਮਾਈਗ੍ਰੇਸ਼ਨ ਦੇ ਕਾਰਨ ਉਹਨਾਂ ਦਾ ਦੇਸ਼ ਫਾਇਦੇ 'ਚ ਗਿਆ ਹੈ। ਸਿਰਫ 27% ਸੋਚਦੇ ਨੇ ਕਿ ਇਹ ਸਾਡੇ ਦੇਸ਼ ਦੇ ਉੱਤੇ ਬਰਡਨ ਹੈ। ਐਨ ਸੇਮ ਆਸਟ੍ਰੇਲੀਆ ਵਾਲੇ ਵੀ 64% ਹੱਕ 'ਚ ਨੇ, 31 ਜਿਹੜੇ ਨੇ ਉਹ ਸੋਚਦੇ ਨੇ ਕਿ ਇਹ ਸਾਡੇ 'ਤੇ ਬਰਡਨ ਹੈ। ਤੁਸੀਂ ਸਾਰੀ ਲਿਸਟ ਦੇਖ ਸਕਦੇ ਹੋ, ਜਿਹੜੇ ਜਿਹੜੇ ਦੇਸ਼ ਬਹੁਤ ਜ਼ਿਆਦਾ ਡਿਵੈਲਪ ਨੇ, ਮੋਸਟ ਡਿਵੈਲਪ ਨੇ, ਤਰੱਕੀਆਂ ਕਰ ਰਹੇ ਨੇ, ਉਹ ਇਮੀਗ੍ਰੇਸ਼ਨ ਪੋਲਿਸੀ ਨੂੰ ਦੇ ਹੱਕ 'ਚ ਨੇ ਤਕਰੀਬਨ 60%+ ਦੇ। ਅਤੇ ਗੱਲ ਰਹੀ ਹੁਣ ਜਿਹੜੀ 40% ਲੋਕ ਨੇ ਜਿਹੜੇ ਬਰਡਨ ਸਮਝਦੇ ਨੇ, ਹੁਣ ਆਪਾਂ ਉਹਨਾਂ 'ਤੇ ਆ ਜਾਂਦੇ ਹਾਂ ਕਿ ਉਹ ਕਿਉਂ ਸਮਝਦੇ ਨੇ ਕਿ ਬਰਡਨ ਹੈ। ਦੇਸ਼ ਦੇ ਅੰਕੜੇ ਤਾਂ ਇਹ ਦੱਸ ਰਹੇ ਨੇ ਕਿ ਦੇਸ਼ ਤਰੱਕੀ ਕਰ ਰਿਹਾ, ਉਹ ਕੰਮ ਕਰ ਰਹੇ ਨੇ, ਈਵਨ ਕਿ ਮਿਨਿਸਟਰ ਵੀ ਆਸਟ੍ਰੇਲੀਆ ਦੇ ਕਹਿ ਰਹੇ ਨੇ ਕਿ ਸਾਰਿਆਂ ਨੂੰ ਵੱਧ ਟੈਕਸ ਪੇਅਰ ਜਿਹੜੇ ਨੇ ਉਹ ਭਾਰਤੀ ਭਾਈਚਾਰਾ ਆ, ਇਹ ਅੰਕੜੇ ਵੀ ਆ ਗਏ ਨੇ, ਬਰਡਨ ਨਹੀਂ ਹੈਗੇ, ਪਰ ਫਿਰ ਵੀ ਇੰਡੀਅਨਸ ਇੰਡੀਅਨਸ ਕਰਕੇ ਭਾਰਤੀ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ। ਅਤੇ ਉਹਨਾਂ ਦੇ ਵਿੱਚੋਂ ਚਲੋ ਭਾਰਤੀ ਭਾਈਚਾਰੇ ਦੀ ਇੱਕੋ ਪਛਾਣ ਹੈ, ਪੱਗ। ਬਾਕੀ ਤਾਂ ਭਾਰਤੀ ਤਾਂ ਸਾਨੂੰ ਵੈਸੇ ਮੰਨਦੇ ਹੀ ਨਹੀਂ ਭਾਰਤੀ, ਅਤੇ ਪਰ ਜਦੋਂ ਇੰਡੀਅਨ ਦੀ ਗੱਲ ਆਉਂਦੀ ਹੈ ਤਾਂ ਉਹ ਪੱਗਾਂ ਵਾਲਿਆਂ ਨੂੰ ਵੀ ਭਾਰਤੀ ਸਮਝਦੇ ਨੇ। ਬਾਕੀ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸ਼੍ਰੀਲੰਕਾ ਤੋਂ ਹੈ, ਪਾਕਿਸਤਾਨ ਤੋਂ ਹੈ ਜਾਂ ਮਿਡਲ ਈਸਟ ਤੋਂ ਹੈ। ਸੋ ਇਹੀ ਇੱਕ ਪਛਾਣ ਹੈ। ਸੋ ਸਾਰਿਆਂ ਨਾਲੋਂ ਵੱਧ ਟੈਕਸਪੇਅਰ, ਸਾਰਿਆਂ ਨਾਲੋਂ ਵੱਧ ਵਰਕਰ, ਸਾਰਿਆਂ ਨਾਲੋਂ ਵੱਧ ਐਂਟਰਪ੍ਰਨੋਰ, ਲੰਬਾ ਟਾਈਮ ਇੱਕ ਕੰਮ ਕਰਨ ਵਾਲੇ, ਫੈਮਿਲੀ ਰੱਖਣ ਵਾਲੇ, ਕਲਚਰ, ਧਰਮ, ਸੇਵਾ, ਉਹ ਇੰਡੀਅਨ ਪਰਿਵਾਰ ਹੈ, ਇੰਡੀਅਨ ਫੈਮਿਲੀਜ਼, ਸਿੱਖ ਫੈਮਿਲੀਜ਼ ਨੇ ਰੱਖ ਲਓ, ਪੰਜਾਬੀ ਰੱਖ ਲਓ, ਇਹ ਫੈਕਟ ਹੈ। ਇਹ ਦੱਸ ਚੁੱਕੇ ਹੈ ਇਮੀਗ੍ਰੇਸ਼ਨ ਮਿਨਿਸਟਰ ਵੀ ਜਾਂ ਹੋਰ ਮਿਨਿਸਟਰ ਵੀ। ਪਰ ਇਹਨਾਂ ਨੂੰ ਜਿਹੜੇ 35-40% ਲੋਕ ਹੈ, ਇਹਨਾਂ ਨੂੰ ਕਿਉਂ ਲੱਗ ਰਿਹਾ ਹੈ? ਅਸਲ ਦੇ ਵਿੱਚ ਕੀ ਹੈ ਕਿ ਸਾਡੇ ਪਰਿਵਾਰ ਵੀ, ਅਸੀਂ ਵੀ ਜਦੋਂ ਆਏ, ਸਾਡੇ ਫਾਦਰ ਸਾਹਿਬ ਆਏ ਆ ਜਾਂ ਪਿੱਛੇ ਹੋਰ ਸਾਡੇ ਗ੍ਰੈਂਡ ਫਾਦਰਸ ਆਏ ਆ, ਫੋਰ ਫਾਦਰਸ ਆਏ ਆ, ਉਹਨਾਂ ਨੇ ਕੰਮ ਕੀਤਾ, ਜਿਹੜਾ ਵੀ ਕੰਮ ਮਿਲ ਗਿਆ ਉਹ ਕੀਤਾ, ਜਿੱਥੇ ਵੀ ਮਿਲ ਗਿਆ ਉਹ ਕੀਤਾ। ਮੇਰੇ ਫਾਦਰ ਸਾਹਿਬ ਨੇ ਖੁਦ 3-3 ਜੌਬਾਂ ਕੀਤੀਆਂ ਨੇ, 16-16 ਘੰਟੇ ਲਾਏ ਨੇ। ਮੇਰੀ ਮਦਰ ਨੇ ਫਿਰ ਫਾਰਮ ਲੈ ਲਿਆ, ਇੱਥੋਂ ਘੱਟ ਸੀਜ਼ਨ ਲੱਗਿਆ, ਗ੍ਰਿਫਿਥ ਚਲੇ ਗਏ, ਅੰਗੂਰ ਤੋੜੇ, ਸਪੈਰਾਗਸ ਚਲੇ ਗਏ, ਸਪੈਰਾਗਸ ਪੱਟੇ ਜੀ, ਸੰਗਤਰੇ ਤੋੜੇ। ਇਹ ਸਾਰੀ ਜਨਰੇਸ਼ਨ ਨੇ, ਪਿਛਲੀ ਜਨਰੇਸ਼ਨ ਨੇ ਇੱਦਾਂ ਹੀ ਸੈਟਲਮੈਂਟ ਕੀਤੀ ਆ। ਫਿਰ ਉਹ ਪੈਸੇ ਬਚਾ ਬਚਾ ਕੇ ਫਾਰਮ ਲਏ, ਫਾਰਮਾਂ ਦੇ ਵਿੱਚੋਂ ਗਾਂ ਫਿਰ ਥੋੜ੍ਹਾ ਥੋੜ੍ਹਾ ਕਰਕੇ ਵਧਾਇਆ, ਵਧਾ ਵਧਾ ਕੇ ਜਿੱਥੇ ਤੱਕ ਪਹੁੰਚੇ ਹਾਂ, 2-3 ਪੀੜ੍ਹੀਆਂ ਦਾ ਕੰਮ ਹੈ। ਸੋ ਇਹ ਹੈਗਾ ਸਿਰੜ, ਕਿਰਤ, ਕਿਰਸ, ਇਹ ਕਰਕੇ ਇੱਥੇ ਤੱਕ ਪਹੁੰਚੇ ਹਾਂ। ਹੁਣ ਜਿੱਥੇ ਤੱਕ ਮੰਨ ਲਓ ਕਿ ਮੈਂ 2nd ਜਨਰੇਸ਼ਨ ਹੈ, ਮੇਰੇ ਬੱਚੇ 3rd ਜਨਰੇਸ਼ਨ ਹੈ, ਹੁਣ ਮੈਂ ਨਹੀਂ ਚਾਹਾਂਗਾ ਕਿ ਮੇਰੇ ਬੱਚੇ ਸਪੈਰਾਗਸ ਪੱਟਣ, ਅੰਗੂਰ ਤੋੜਨ, ਉਹ ਕੰਮ ਕਰਨ ਜਿਹੜੇ ਅਸੀਂ ਚਲਾਏ ਆ। ਇੱਦਾਂ ਹੀ ਪਿਛਲੀ ਜਨਰੇਸ਼ਨ ਟੈਕਸੀਆਂ ਚਲਾਈਆਂ, ਫੈਕਟਰੀਆਂ 'ਚ ਕੰਮ ਕੀਤੇ, ਉਹਨਾਂ ਨੇ ਆਪਣੇ ਨਿਆਣੇ ਪੜ੍ਹਾ ਕੇ ਡਾਕਟਰ ਬਣਾਏ, ਵਕੀਲ ਬਣਾਏ। ਉਹਨਾਂ ਨੇ ਮਨ ਦੇ ਵਿੱਚ ਇਹ ਸੀ ਕਿ ਜਦੋਂ ਕੰਮ ਕਰਦੇ ਹੁੰਦੇ ਸੀ, ਟੈਕਸੀ ਚਲਾਉਂਦੇ ਹੁੰਦੇ ਸੀ ਜਾਂ ਅੰਗੂਰ ਤੋੜਦੇ ਹੁੰਦੇ ਸੀ, ਕਿਤੇ ਉਹਨਾਂ ਨੂੰ ਡਾਕਟਰ ਦੇ ਜਾਣ ਦੀ ਲੋੜ ਪੈ ਜਾਣੀ ਤਾਂ ਉਹ ਦੇਖਣਾ ਉੱਥੇ ਏਸੀ ਵੀ ਲੱਗਾ ਆ, ਇਹ ਸੋਹਣੇ ਕੱਪੜੇ ਪਾ ਕੇ ਵੀ ਬੈਠੇ ਆ, ਕੰਮ ਵੀ ਕਰ ਰਹੇ, ਪੈਸੇ ਵੀ ਇਹਨਾਂ ਨੂੰ ਵਧੀਆ ਬਣ ਰਹੇ। ਸੋ ਉਹ ਆਪ ਤਾਂ ਬਣ ਨਹੀਂ ਸੀ ਸਕਦੇ, ਪਰ ਉਹਨਾਂ ਨੇ ਇਹ ਸੋਚਿਆ ਕਿ ਅਸੀਂ ਆਪਣੇ ਨਿਆਣੇ ਇੱਦਾਂ ਦੇ ਬਣਾਉਣੇ ਆ, ਅਤੇ ਉਹਨਾਂ ਨੇ ਖੂਬ ਪੜ੍ਹਾਏ ਨਿਆਣੇ ਆਪਣੇ, ਅਤੇ ਹੁਣ ਉਹ ਉੱਚੇ ਉੱਚੇ ਅਹੁਦਿਆਂ 'ਤੇ ਚਲੇ ਗਏ ਨੇ, ਵਧੀਆ ਕੰਮ ਕਰ ਰਹੇ ਨੇ। ਉਹ ਨਹੀਂ ਚਾਹੁੰਦੇ ਪਿਛਲੀ ਜਨਰੇਸ਼ਨ ਕਿ ਉਹਨਾਂ ਦੇ ਨਿਆਣੇ ਇਹ ਕੰਮ ਕਰਨ। ਹੁਣ ਜਿਹੜਾ ਇਹ ਵੈਕਿਊਮ ਕ੍ਰੀਏਟ ਹੋਇਆ, ਉਹਦੇ ਲਈ ਹੋਰ ਬੰਦੇ ਚਾਹੀਦੇ ਆ ਫਰੈਸ਼, ਕਿਉਂਕਿ ਇਹ ਕੰਮ ਤਾਂ ਫਰੈਸ਼ ਬੰਦਿਆਂ ਨੇ ਹੀ ਕਰਨਾ ਆ। ਜਦੋਂ ਫਰੈਸ਼ ਦੀ ਅਗਲੀ ਜਨਰੇਸ਼ਨ ਆਉਣੀ ਆ, ਉਹਨਾਂ ਨੇ ਕਹਿਣਾ ਅਸੀਂ ਨਹੀਂ ਇਹ ਕੰਮ ਕਰਨਾ, ਹੋਰ ਕੰਮ ਕਰਨਾ। ਪੰਜਾਬ ਦੇ ਵਿੱਚ ਵੀ ਇਹੀ ਸਮੱਸਿਆ। ਸੋ ਇਹ ਮਾਈਗ੍ਰੇਸ਼ਨ ਜਿਹੜੀ ਆ, ਇਹ ਹੋਣੀ ਹੋਣੀ ਆ, ਇਹ ਕਿਤੇ ਨਵੀਂ ਮਾਈਗ੍ਰੇਸ਼ਨ ਹੈ, ਇਹ ਕੋਈ ਨਵਾਂ ਫਾਰਮੂਲਾ ਨਹੀਂ ਹੈਗਾ। ਰੋਮ ਦੇ ਵਿੱਚ ਕੀ ਹੋਇਆ, ਰੋਮਨਸ ਨੇ ਦੇਸ਼ ਬਣਾਇਆ, ਫਿਰ ਉਹਨਾਂ ਨੂੰ ਸਲੇਵ ਚਾਹੀਦੇ ਸੀਗੇ, ਉਹਨਾਂ ਨੇ ਉਹ ਕੌਮਾਂ, ਉਹ ਕਬੀਲੇ ਲਿਆਂਦੇ, ਹਰਾ ਹਰਾ ਕੇ ਉਹਨਾਂ ਤੋਂ ਕੰਮ ਕਰਾਏ, ਸਲੇਵਰੀ ਕਰਾਈ। ਉਸ ਤੋਂ ਪਹਿਲਾਂ ਇਜਿਪਟ ਦਾ ਹਾਲ ਦੇਖ ਲਓ, ਇਜਿਪਟ ਦਾ ਸਾਰਾ ਕੁਛ ਬਣਿਆ, ਉਹ ਉੱਥੇ ਵੀ ਸਲੇਵ ਰਹੇ ਨੇ, ਹਿਸਟੋਰੀਕਲ ਫੈਕਟ ਵੀ ਨੇ। ਅਮਰੀਕਾ ਬਣਿਆ, ਗੋਰਿਆਂ ਨੇ ਜਾ ਕੇ ਕਬਜ਼ਾ ਕੀਤਾ, ਮਿਹਨਤਾਂ ਕੀਤੀਆਂ, ਫਿਰ ਉਹਨੂੰ ਵਧਾਉਣ ਦੇ ਲਈ ਉਹਨਾਂ ਨੂੰ ਕਾਮੇ ਚਾਹੀਦੇ ਸੀ, ਉਹਨਾਂ ਨੇ ਅਫਰੀਕਾ ਸਾਰੇ ਢੋ ਲਿਆ, ਸਲੇਵ ਟ੍ਰੇਡ ਕਿੱਦਾਂ ਚੱਲਿਆ, ਮਿਡਲ ਈਸਟ ਕਿੱਦਾਂ ਚੱਲਿਆ, ਹਿੰਦੁਸਤਾਨ ਕੀ ਕਰਨ ਆਉਂਦੇ ਹੁੰਦੇ ਸੀ, ਖਜ਼ਾਨਾ ਵੀ ਲੈ ਕੇ ਜਾਂਦੇ ਹੁੰਦੇ ਸੀ, ਨਾਲ ਔਰਤਾਂ ਵੀ ਲੈ ਕੇ ਜਾਂਦੇ ਹੁੰਦੇ ਸੀ, ਨਾਲ ਬੰਦੇ ਵੀ ਲੈ ਕੇ ਜਾਂਦੇ ਹੁੰਦੇ ਸੀ ਕੰਮ ਕਰਾਉਣ ਨੂੰ ਧੱਕੇ ਨਾਲ। ਸੋ ਇਹ ਜਿਹੜੀ ਫੋਰਸਡ ਮਾਈਗ੍ਰੇਸ਼ਨ, ਇਹ ਧੱਕੇ ਨਾਲ ਮਾਈਗ੍ਰੇਸ਼ਨ ਕਰਾਈ ਗਈ ਹੈ, ਹੈ ਨਾ। ਹੁਣ ਕੀ ਹੈ, ਹੁਣ ਲਾਲਚ ਦੇਣ, ਧੱਕਾ ਹੋ ਨਹੀਂ ਸਕਦਾ, ਹੁਣ ਲਾਲਚ ਦੇਣਾ ਪੈਂਦਾ ਆ ਕਿ ਚਲੋ ਆਹ ਵਧੀਆ ਹਾਲਾਤ ਇੱਥੇ ਆ, ਤੁਸੀਂ ਇੱਥੇ ਆ ਜਾਓ। ਇਹ ਵਧੀਆ ਗੱਲ ਹੈ ਵੈਸੇ, ਕੋਈ ਇਹ 'ਚ ਮਾੜੀ ਗੱਲ ਨਹੀਂ ਹੈਗੀ ਵੀ ਇੱਥੇ ਆ ਜਾਓ ਤੁਸੀਂ। ਅੱਛਾ, MSc ਕੀਤੀ ਆ, ਤੁਹਾਨੂੰ ਇੱਥੇ 50,000 ਮਿਲਦਾ, ਇੱਥੇ ਆਓ ਤੁਹਾਨੂੰ 2 ਲੱਖ ਮਿਲੇਗਾ। ਬੰਦੇ ਕੋਲ ਚੋਇਸ ਹੈ ਕਿ ਉਹਨੇ ਪੰਜਾਬ ਇੰਡੀਆ 'ਚ ਰਹਿਣਾ ਆ ਜਾਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ 'ਚ ਜਾਣਾ, ਜਿੱਥੇ ਉਹਦੀ ਸਕਿੱਲ ਦੀ ਵੱਧ ਕੀਮਤ ਪੈਂਦੀ ਹੋਵੇ। ਸੋ ਵੱਧ ਕੀਮਤ ਦੇ ਕੇ ਲਿਆਉਂਦੇ ਨੇ, ਇੱਥੇ ਸ਼ੋਰਟੇਜ ਆ। ਹੁਣ ਜਦੋਂ ਇੰਨੀਆਂ ਜੋਬਸ ਜਿਹੜੀਆਂ ਖਾਲੀ ਪਈਆਂ ਨੇ, ਬਾਹਰੋਂ ਆ ਕੇ ਬੰਦੇ ਉਹ ਜੋਬਾਂ ਭਰ ਰਹੇ ਨੇ, ਨਰਸਾਂ ਸਾਡੇ ਏਰੀਏ 'ਚ 30 ਨਰਸਾਂ ਬਾਹਰੋਂ ਲਿਆਂਦੀਆਂ ਨੇ ਯੂਰਪ ਤੋਂ, ਏਸ਼ੀਅਨ ਬੈਕਗਰਾਊਂਡ ਦੀਆਂ। ਕਿਉਂ ਲਿਆਂਦੀਆਂ ਨੇ? ਇੱਥੇ ਦੀਆਂ ਕੁੜੀਆਂ ਕੀ ਕਰ ਰਹੀਆਂ ਨੇ, ਇੱਥੇ ਦੇ ਮੁੰਡੇ ਕੀ ਕਰ ਰਹੇ ਨੇ? ਠੀਕ ਹੈ, ਉਹਨਾਂ ਨੂੰ ਤਾਂ ਲਿਆਉਣਾ ਪੈਂਦਾ ਹੈ ਕਿਉਂਕਿ ਇੱਕ ਇੱਥੇ ਕੰਮ ਨਹੀਂ ਕਰਦੇ, ਇੱਥੇ ਕੰਮ ਕੰਸਿਸਟੈਂਟ ਨਹੀਂ ਕਰਦੇ, ਲੌਂਗ ਟਰਮ ਨਹੀਂ ਕਰਦੇ। ਜਦੋਂ ਦਿਲ ਕਰਦਾ, ਮੈਂ ਤਾਂ ਜੀ ਚੱਲਿਆ ਹੁਣ, ਮੈਂ ਤਾਂ ਕੁਈਨਜ਼ਲੈਂਡ ਮੂਵ ਹੋਣ ਲੱਗਾ, ਮੈਂ ਤਾਂ ਜੀ ਵਿਕਟੋਰੀਆ ਮੂਵ ਹੋਣ ਲੱਗਾ। ਇੱਦਾਂ ਥੋੜ੍ਹਾ ਬਿਜ਼ਨਸ ਚੱਲਦੇ ਨੇ, ਇੱਦਾਂ ਥੋੜ੍ਹਾ ਅਦਾਰੇ ਚੱਲਦੇ ਨੇ। ਸੋ ਉਹਨਾਂ ਨੂੰ ਲੌਂਗ ਟਰਮ ਇੰਪਲੋਇਮੈਂਟ ਰੱਖਣ ਵਾਸਤੇ ਮਾਈਗ੍ਰੇਸ਼ਨ ਕਰਾਉਣੀ ਪੈਂਦੀ ਹੈ। ਜੇ ਗਰੋਥ ਕਰਨੀ ਹੈ ਤਾਂ ਬੰਦੇ ਹੋਰ ਚਾਹੀਦੇ ਆ। ਆਸਟ੍ਰੇਲੀਆ ਦਾ ਜਿਹੜਾ ਦਰ ਹੈ ਬਰਥ ਰੇਟ, ਉਹ ਆਲਰੇਡੀ ਬਹੁਤ ਘੱਟ ਹੈ, ਬੱਚੇ ਨਹੀਂ ਜੰਮਦੇ। ਲੇਬਰ ਮਾਰਕੀਟ ਵੈਰੀ ਅਕਿਊਟ, 4.5% ਅਨਇੰਪਲੋਇਮੈਂਟ ਰੇਟ ਹੈ, ਜਿਹੜਾ ਕਿ ਬਿਜ਼ਨਸ ਗਰੋਥ ਲਈ ਇੱਕ ਰੋਕ ਬਣਦਾ ਆ। ਇਹਦੇ ਵਿੱਚ ਬੰਦੇ ਐਡ ਕਰਨੇ ਪੈਂਦੇ 2-2.5 ਲੱਖ ਹਰੇਕ ਸਾਲ। ਅਤੇ ਜਿਹੜੇ ਇੱਕ ਤਾਂ ਹੋ ਗਿਆ ਲੈਵਲ ਉੱਚਾ, ਜਿੱਦਾਂ ਮੈਂ ਦੱਸਿਆ ਕਿ ਸਾਡੇ ਪਿਛਲੇ ਦਾਦੇ ਪੜਦਾਦਿਆਂ ਦਾ ਬਾਪ ਤੋਂ ਲੈ ਕੇ ਸਾਡਾ ਲੈਵਲ ਉੱਚਾ ਹੁੰਦਾ ਚਲੇ ਗਿਆ। ਸਾਨੂੰ ਹੁਣ ਲੋੜ ਹੈ ਫੈਸਿਲਿਟੀਆਂ ਦੀ, ਸਾਨੂੰ ਨੈਨੀਆਂ ਦੀ ਵੀ ਲੋੜ ਹੈ, ਸਾਨੂੰ ਦੇਖਭਾਲ ਕਰਨਿਆਂ ਦੀ ਵੀ ਲੋੜ ਹੈ, ਸਾਡੇ ਬਿਜ਼ਨਸ ਵੀ ਚੱਲਦੇ, ਸਾਨੂੰ ਕਾਮਿਆਂ ਦੀ ਵੀ ਲੋੜ ਹੈ। ਅਸੀਂ ਹੋਵਾਂਗੇ ਮਾਈਗ੍ਰੇਸ਼ਨ ਦੇ ਹੱਕ 'ਚ, ਚਾਹੇ ਮੈਂ ਇੰਡੀਅਨ ਬੈਕਗਰਾਊਂਡ ਤੋਂ, ਚਾਹੇ ਗੋਰਾ ਹਾਂ, ਚਾਹੇ ਇੱਥੇ ਦਾ ਵਸ਼ਿੰਦਾ। ਜਿਹਦਾ ਕੰਮ ਚੱਲਦਾ ਆ, ਜਿਹੜਾ ਗਰੋਥ ਕਰ ਰਿਹਾ ਆ, ਜਿਹੜਾ ਬਿਜ਼ਨਸ ਚੱਲ ਰਿਹਾ, ਉਹ ਕਦੇ ਵੀ ਮਾਈਗ੍ਰੇਸ਼ਨ ਦੇ ਅਗੇਂਸਟ ਨਹੀਂ ਹੋਏਗਾ। ਹਾਂ, ਜਿਨ੍ਹਾਂ ਦਾ ਕੰਮ ਠੱਪ ਹੋਇਆ ਆ, ਜਿਨ੍ਹਾਂ ਨੂੰ ਲੱਗਦਾ ਆ ਕਿ ਐਸ਼ ਪ੍ਰਸਤੀ ਅਸੀਂ ਕਰਨੀ ਆ ਪਰ ਜੋਬ ਵੀ ਸਾਨੂੰ ਉਹ ਮਿਲੇ, ਕੰਮ ਕਰੀਏ ਜਾਂ ਨਾ ਕਰੀਏ, ਉਹਨਾਂ ਨੂੰ ਇਹ ਲੱਗਦਾ ਵੀ ਸਾਡੀ ਜੋਬ ਇਹਨੇ ਲੈ ਲਈ, ਕਿਉਂਕਿ ਉਹ ਕੰਪੈਟੀਟਿਵ ਨਹੀਂ ਹੁੰਦੇ, ਉਹ ਜੋਬ ਉਹ ਲੈ ਨਹੀਂ ਸਕਦੇ, ਕਰ ਨਹੀਂ ਸਕਦੇ। ਇਸ ਕਰਕੇ ਉਹਨਾਂ ਕੋਲ ਇੱਕੋ ਹੀ ਬਹਾਨਾ ਹੁੰਦਾ ਆ, ਉਹ ਫਿਰ ਰੇਸ ਵਾਲਾ ਪੱਤਾ ਖੇਡਦੇ ਨੇ। ਇਹ ਜਿਹੜੀ ਟਰਮ 'ਤੇ ਹੁਣ ਆ ਜਾਂਦੇ ਨਾਜ਼ੀ ਟਰਮ 'ਤੇ ਕਿ ਆਸਟ੍ਰੇਲੀਆ ਦਾ ਕੀ ਲੈਣ ਦੇਣ ਨਾਜ਼ੀ ਟਰਮ ਨਾਲ, ਇਹ ਨਾਜ਼ੀ ਟਰਮ ਜਿਹੜੀ ਆ ਇਹ ਬਣਾਈ ਵੀ ਵੈਸਟਰਨ ਹੈ। ਇਹ ਜਰਮਨ ਦੇ ਵਿੱਚ ਜੋ ਹੋਇਆ ਉਹਨਾਂ ਨੇ ਵੀ ਇਹੀ ਕੀਤਾ, ਜੀਵਾਂ ਨਾਲ ਪੰਗਾ ਪਿਆ, ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸਿਆ। ਉਹ ਤੋਂ ਪਹਿਲਾਂ ਵੀ, ਜਰਮਨ ਤੋਂ ਪਹਿਲਾਂ ਵੀ ਆਸਟ੍ਰੇਲੀਆ ਦੇ ਵਿੱਚ ਵਾਈਟ ਪਾਲਿਸੀ ਸੀਗੀ, ਉਹ ਜਰਮਨ ਤੋਂ ਆਈ ਸੀ, ਉਹ ਹਿਟਲਰ ਨੇ ਬਣਾਈ ਸੀ, ਉਹ ਇਹ ਨਹੀਂ ਬਣਾਈ ਸੀ ਨਾ, ਕਦੋਂ ਤੱਕ ਰਹੀ ਹੈ, ਹਿਟਲਰ ਤੋਂ ਬਾਅਦ ਤੱਕ ਵੀ ਰਹੀ ਹੈ, 60ਵੇਂ 70ਵੇਂ ਜਾ ਕੇ ਟੁੱਟੀ ਹੈ। ਹਿਟਲਰ ਤਾਂ ਕਦਾ ਹੀ ਚੱਕਤਾ ਸੀ 45 ਦਾ ਹੀ। ਇਹ ਜਿਹੜੀਆਂ ਪਾਲਿਸੀਆਂ ਸੀਗੀਆਂ ਇਹ ਇਹ ਕਿਤੇ ਹਿਟਲਰ ਨੇ ਥੋੜ੍ਹਾ ਬਣਾਈਆਂ ਸੀਗੀਆਂ, ਇਹਨਾਂ ਦੀਆਂ ਪਾਲਿਸੀਆਂ ਸੀਗੀਆਂ ਨਾ। ਉਦੋਂ ਇਹਦਾ ਨਾਮ ਨਾਜ਼ੀ ਪਾਲਿਸੀ ਕਿਉਂ ਨਹੀਂ ਰੱਖਿਆ ਗਿਆ? ਇਹ ਤਾਂ ਇਹਨਾਂ ਦੀਆਂ ਆਪਣੀਆਂ ਪਾਲਿਸੀਆਂ, ਵਾਈਟ ਪਾਲਿਸੀ ਹੈ, ਵਾਈਟ ਪਾਲਿਸੀ ਨਾਜ਼ੀ ਪਾਲਿਸੀ ਇੱਕੋ ਹੀ ਗੱਲ ਹੈ। ਮਤਲਬ ਨਾ ਉਹ ਮਰਮਰਾਈ, ਅਸੀਂ ਇਹਨਾਂ ਨੂੰ ਆਉਣੇ ਹੀ ਨਹੀਂ ਦੇਣਾ, ਅਸੀਂ ਇਹਨਾਂ ਨੂੰ ਜੋਬਾਂ ਹੀ ਨਹੀਂ ਦੇਣੀਆਂ। ਠੀਕ ਹੈ, ਪੜ੍ਹ ਕੇ ਦੇਖਿਓ ਆਸਟ੍ਰੇਲੀਆ ਦੀ ਹਿਸਟਰੀ, ਧੱਕਾ ਇੱਥੇ ਵੀ ਘੱਟ ਨਹੀਂ ਹੋਇਆ ਮਾਈਗ੍ਰੈਂਟਸ ਦੇ ਨਾਲ। ਚਾਈਨੀਜ਼ ਕਮਿਊਨਿਟੀ ਨਾਲ ਕੀ ਹੋਇਆ ਸੀ 18ਵੀਂ 19ਵੀਂ ਸਦੀ 'ਚ, ਜਦੋਂ ਗੋਲਡ ਰਸ਼ ਹੋਇਆ ਸੀ? ਉਹ ਕਾਮੇ ਸੀਗੇ, ਉਹ ਚਾਈਨੀਜ਼ ਆਏ, ਉਹਨਾਂ ਨੇ ਬਹੁਤ ਸੋਨਾ ਕੱਢਿਆ, ਬੜਾ ਕੁਛ ਕੀਤਾ ਉਹਨਾਂ ਨੇ, ਮਿਹਨਤਾਂ ਕੀਤੀਆਂ, ਇਹਨਾਂ 'ਤੇ ਝੱਲ ਨਹੀਂ ਹੋਇਆ। ਉਹ ਪੜ੍ਹ ਕੇ ਦੇਖਿਓ ਕਿਤੇ ਚਾਈਨੀਜ਼ ਕਮਿਊਨਿਟੀ ਨਾਲ ਆਸਟ੍ਰੇਲੀਆ ਦੇ ਵਿੱਚ ਕੀ ਕੀਤਾ ਸੀਗਾ ਆਸਟ੍ਰੇਲੀਆ ਵਾਲਿਆਂ ਨੇ, ਫਿਰ ਪਤਾ ਲੱਗੇਗਾ ਕਿ ਇੱਦਾਂ ਸਾਡੇ ਨਾਲ ਵੀ ਹੋਣ ਵਾਲਾ ਹੀ ਆ। ਸੋ ਇਸ ਕਰਕੇ ਸਾਨੂੰ ਉਹ ਹਿਸਟਰੀਆਂ ਪੜ੍ਹਨੀਆਂ ਚਾਹੀਦੀਆਂ। ਕਿਸੇ ਦਿਨ ਐਪੀਸੋਡ ਲਾਵਾਂਗੇ ਅਮਰੀਕ ਭਾਜੀ ਦੇ ਨਾਲ ਕਿ ਇਹ ਜਿਹੜੀ ਹਵਾ ਚੱਲਦੀ ਹੈ ਨਾ, ਆਹ ਤਾਂ ਬਿਲਕੁਲ ਨਥਿੰਗ ਹੈ, ਇਹ ਤੋਂ ਪਹਿਲਾਂ ਬਹੁਤ ਵੱਡੀਆਂ ਵੱਡੀਆਂ ਹਨੇਰੀਆਂ ਆਸਟ੍ਰੇਲੀਆ 'ਚ ਚੱਲ ਚੁੱਕੀਆਂ। ਔਰ ਇਹਦਾ ਨਾਂ ਨਾਜ਼ੀ ਰੱਖ ਦੇਣਾ ਹੈ ਨਾ, ਉਹ ਇਹਨਾਂ ਦੀ ਮੌਜ ਹੈ, ਪਰ ਇਹਦੇ 'ਚ ਨਾਜ਼ੀ ਨੂਜ਼ੀ ਵਾਲਾ ਕੋਈ ਕੰਮ ਨਹੀਂ ਹੈਗਾ। ਇਹ ਤੋਂ ਵੀ ਘਿਨਾਉਣੀਆਂ ਪਾਲਿਸੀਆਂ ਆਸਟ੍ਰੇਲੀਆ 'ਚ ਲਾਗੂ ਹੋ ਕੇ ਖਤਮ ਹੋ ਚੁੱਕੀਆਂ ਨੇ ਜਾਂ ਫਿਰ ਲਾਗੂ ਕਰਾਉਣ ਦੀ ਟਰਾਈ ਕਰ ਰਹੇ ਨੇ। ਪਰ ਹੁਣ ਸ਼ਾਇਦ ਥੋੜ੍ਹਾ ਜਿਹਾ ਕਹਾਣੀ ਹੋਰ ਪਾਸੇ ਚਲੇ ਜਾਏਗੀ, ਪਰ ਪਤਾ ਕੋਈ ਨਹੀਂ ਹੁੰਦਾ। ਹੁਣ ਇਜ਼ਰਾਈਲ ਦੇਖੋ, ਉਹਨੇ ਸਾਰਾ ਗਾਜ਼ਾ ਚੱਕਤਾ, ਕਿਸੇ ਨੇ ਕੁਛ ਨਹੀਂ ਕਿਹਾ, ਜਿਸ ਕੀ ਲਾਠੀ ਉਸੀ ਕੀ ਭੈਂਸ। ਮਤਲਬ ਉਹ ਉਹ ਜੈਨੋਸਾਈਡ, ਲੱਖਾਂ ਹੀ ਲੋਕ ਮਾਰਤੇ, ਸ਼ਹਿਰ ਦੇ ਸ਼ਹਿਰ ਤਬਾਹ ਕਰਤੇ, ਕੋਈ ਕੁਸਕਦਾ ਹੀ ਨਹੀਂ। ਇੱਦਾਂ ਹੀ ਇਹ ਮਾਹੌਲ ਨਾ ਬਣੇ, ਜਿਹੜਾ ਹੁਣ ਉਹ ਸੈਲਫ ਡਿਫੈਂਸ ਵੀ ਕਰ ਰਹੇ ਆ, ਬੜਾ ਕੋਈ ਲੜਾਈ ਵੀ ਲੜ ਵੀ ਰਹੇ ਆ, ਪਰ ਜਦੋਂ ਉਹਨਾਂ ਨੇ ਆਈ 'ਤੇ ਆਉਣਾ ਆਪਣੀ 'ਤੇ, ਤਾਂ ਫਿਰ ਸਾਰਿਆਂ ਨੇ ਇਕੱਠੇ ਹੋ ਕੇ ਖੜ੍ਹਨਾ, ਫਿਰ ਉੱਥੇ ਪਤਾ ਲੱਗਣਾ ਕਿਹੜਾ ਕੰਟਰੀ ਕਿਹੜੇ ਨਾਲ ਖੜ੍ਹਦਾ ਆ। ਰਿਐਲਿਟੀ ਇਹ ਆ ਕਿ ਜਦੋਂ ਕਿਸੇ ਨੂੰ ਲੱਗਣ ਲੱਗ ਜਾਣਾ, ਜਿੱਦਾਂ ਹੁਣ ਸਾਨੂੰ ਪਿੰਡਾਂ 'ਚ ਲੱਗਣ ਲੱਗ ਗਿਆ ਪੰਜਾਬ ਦੇ ਵਿੱਚ ਕਿ ਭਈਆਂ ਨੇ ਆ ਕੇ ਕੰਟਰੋਲ ਕਰ ਲਿਆ ਜੀ, ਭਈਆਂ ਨੇ ਵੋਟਾਂ ਵੀ ਬਣ ਗਈਆਂ, ਉਹ ਕਰਨਾ ਹੀ ਆ। ਜਦੋਂ ਉਹ ਆ ਗਏ, ਅਸੀਂ ਕੰਮ ਨਹੀਂ ਕਰਦੇ, ਉਹ ਨਹੀਂ ਕੰਮ ਕਰਦੇ ਆ, ਪਿੰਡ 'ਚ ਹੀ ਮਿਹਨਤ ਕਰਦੇ ਆ, ਸਾਡੇ ਪਿੰਡ ਵਾਲਿਆਂ ਨੇ ਕੰਮ ਛੱਡਿਆ ਆ। ਸ਼ਮਸ਼ਾਨ 'ਚ ਬੈਠੇ 25-25 30-30 ਬੰਦੇ ਤਾਸ਼ਾਂ ਖੇਡੇ ਜਾ ਰਹੇ ਆ, ਉਹੀ 25 ਬੰਦੇ ਜਿਹੜੇ ਨੇ ਆਪਣੇ ਪਰਿਵਾਰਾਂ ਦੇ ਨਾਲ 10-10 8-8 9-9 ਲਿਆਉਂਦੇ ਨੇ, ਉਹ 250 ਬਣ ਜਾਂਦਾ ਆ, ਅਤੇ ਉਹ ਉਸੇ ਪਿੰਡ 'ਚ ਉਹ ਕੰਮ ਕਰਕੇ ਆਪਣਾ ਜੀਵਨ ਬਿਤਾ ਰਹੇ ਨੇ, ਪਿੱਛੇ ਵੀ ਬਣਾ ਰਹੇ ਨੇ, ਅਤੇ ਉਸੇ ਪਿੰਡ ਦੇ ਬੰਦੇ 30-40 ਬੈਠ ਕੇ ਉੱਥੇ ਤਾਸ਼ ਕੁੱਟ ਰਹੇ ਨੇ, ਅਤੇ ਫਿਰ ਉਹ ਵੋਟਾਂ ਵੇਲੇ ਫਿਰ ਰੌਲਾ ਪਾਉਣ ਗਏ, ਉਹ ਜੀ ਬਈਏ ਆ ਗਏ ਜੀ, ਐਂ ਹੋ ਗਿਆ ਜੀ, ਓਂ ਹੋ ਗਿਆ, ਹੈ ਨਾ। ਸੇਮ ਸਿਚੁਏਸ਼ਨ ਇੱਥੇ ਆ, ਸੇਮ ਸਿਚੁਏਸ਼ਨ ਪੰਜਾਬ ਦੇ ਵਿੱਚ, ਹਰ ਥਾਂ ਇਹੀ ਸਿਚੁਏਸ਼ਨ ਆ। ਕੱਲ੍ਹ ਨੂੰ ਵੱਢ ਵਡਾਂਗਾ ਟੁੱਕ ਟਕਾਈ ਹੋ ਜਾਵੇ, ਬਈਏ ਵੱਢ ਦਈਏ ਜੀ ਅਸੀਂ ਉੱਥੇ, ਇਹਨਾਂ ਨੂੰ ਮਾਰ ਦਿਉ ਜੀ, ਉਹ ਕਰ ਦਿਉ, ਵੱਢਣੇ ਕਹਿੰਦੇ ਵਿਹਲੜਾਂ ਨੇ, ਜਿਨ੍ਹਾਂ ਦੇ ਕੰਮ ਚੱਲਦੇ ਨੇ, ਜਿਨ੍ਹਾਂ ਦੇ ਉਹ ਪੱਠੇ ਪਾਉਂਦੇ ਨੇ, ਕਿਸਾਨ ਨੇ, ਜੱਟ ਨੇ ਜਾਂ ਕੁਛ ਵੀ ਨੇ, ਉਹਨਾਂ ਨੇ ਥੋੜ੍ਹੋ ਮਾਰਨੇ, ਆਪਣਾ ਕੰਮ ਆ ਥੋੜ੍ਹੋ ਮਾਰਨਾ, ਮਾਰਨਾ ਉਹ ਨਹੀਂ ਹੈ ਜਿਹੜੇ ਸ਼ਮਸ਼ਾਨ 'ਚ ਬੈਠੇ ਆ ਤਾਸ਼ਾਂ ਕੁੱਟ ਰਹੇ ਨੇ, ਉਹਨਾਂ ਨੇ ਇਹ ਕੰਮ ਕਰਨੇ। ਸਾਡੀਆਂ ਜੀ ਇਹਨਾਂ ਨੇ ਜੌਬਾਂ ਲੈ ਲਈਆਂ, ਕੰਮ ਤਾਂ ਉਹ ਆਪ ਹੀ ਛੱਡੇ ਹੋਏ ਉਹਨਾਂ ਨੇ। ਸੋ ਅਗਰ ਇਸ ਨੁਕਤੇ ਨੂੰ ਸਮਝਣਾ ਹੋਵੇ ਨਾ, ਪਿੰਡ ਵਾਲੀ ਗੱਲ ਸਮਝ ਲਿਓ, ਅਤੇ ਆਪਣੇ ਪਿੰਡ 'ਚ ਝਾਤੀ ਮਾਰ ਕੇ ਦੇਖ ਲਿਓ, ਐਨ ਉਹੀ ਸਿਚੁਏਸ਼ਨ ਹੈ ਆਸਟ੍ਰੇਲੀਆ ਦੇ ਵਿੱਚ। ਸੋ ਇਹ ਸੀ ਮੇਰਾ ਜੀ ਅੱਜ ਦਾ ਵਿਚਾਰ, ਜਿਹੜੀ ਕਿ ਆਪਾਂ ਗੱਲਬਾਤ ਕੀਤੀ ਆ, ਅਤੇ ਟੌਪਿਕ ਦੇ ਬਾਰੇ ਗਿਆਨੀ ਸੰਤੋਖ ਸਿੰਘ ਜੀ ਦੇ ਆਉਂਦੇ ਹੋਣਗੇ, ਅਤੇ ਇੱਕ ਮੈਸੇਜ ਸਾਡੇ ਨਾਲ ਸਾਡੇ ਸਤਿਕਾਰਯੋਗ ਭੁਪਿੰਦਰ ਸਿੰਘ ਧਾਲੀਵਾਲ ਨੇ ਭੇਜਿਆ ਸੀ, ਅਤੇ ਮੈਂ ਉਹ ਐਜ਼ ਇਟ ਇਜ਼ ਪੜ੍ਹ ਕੇ ਤੁਹਾਡੇ ਨਾਲ ਸ਼ੇਅਰ ਕਰਦਾ। ਉਹ ਕਹਿੰਦੇ ਨੇ ਕਿ ਭਾਈ ਸਾਹਿਬ ਸਤਿ ਸ਼੍ਰੀ ਅਕਾਲ, ਆਸਟ੍ਰੇਲੀਆ ਵਿੱਚ ਰੈਲੀਆਂ ਦੇ ਬਾਰੇ ਉਹਨਾਂ ਨੇ ਆਪਣੀ ਟਿੱਪਣੀ ਦਿੱਤੀ ਹੈ ਕਿ ਹਾਲਾਤ ਬਦਲੀ ਹੁੰਦੇ ਰਹਿੰਦੇ ਨੇ, ਜਿਨ੍ਹਾਂ ਨਾਲ ਨਿਪਟਣ ਲਈ ਅਕਸਰ ਅਗਰ ਮੌਕੇ ਦੀ ਸਰਕਾਰ ਨੇ ਇਹਨਾਂ ਨਾਲ ਨਿਪਟਣ ਲਈ ਠੀਕ ਸਮੇਂ ਸਿਰ ਕਦਮ ਚੁੱਕੇ ਹੋਣ, ਉਸ ਨਾਲ ਮਾਹੌਲ ਵਧੀਆ ਢੰਗ ਨਾਲ ਚੱਲਦਾ ਰਹਿੰਦਾ, ਅਤੇ ਲੋਕ ਭਰੋਸਾ ਵੀ ਪ੍ਰਸ਼ਾਸਨਿਕ ਸਿਸਟਮ ਵਿੱਚ ਵੱਧ ਜਾਂਦਾ ਹੈ। ਜਿਸ ਤਰ੍ਹਾਂ ਹੁਣੇ ਹੀ ਇਸ ਦੇਸ਼ ਦੇ ਵਿੱਚ ਹੋ ਕੇ ਹਟਿਆ ਹੈ, ਇਸ ਵਿਸ਼ੇ ਉੱਪਰ 1 ਸਪਤੰਬਰ ਪਿਛਲੇ ਪ੍ਰੋਗਰਾਮ ਨੂੰ ਮੈਡਮ ਅਮਰਦੀਪ ਕੌਰ ਅਤੇ ਭਾਈ ਸਾਹਿਬ ਚਰਨਜੀਤ ਸਿੰਘ ਐਡੀਟਰ ਚੜ੍ਹਦੀ ਕਲਾ ਵੱਲੋਂ ਬਹੁਤ ਵਧੀਆ ਚਰਚਾ ਕੀਤੀ ਗਈ, ਜਿਸ ਦੀ ਅੱਜ ਜ਼ਰੂਰਤ ਵੀ ਹੈ। ਇਸ ਚਰਚਾ ਵਿੱਚ ਬਰਾਦਰੀ ਨੂੰ ਕੁਝ ਸੁਝਾਅ ਦਿੱਤੇ ਗਏ ਹਨ, ਉਹ ਕਾਫੀ ਸਮੇਂ ਅਨੁਸਾਰ ਢੁੱਕਵੇਂ ਹਨ। ਅੱਜ ਦੇ ਸੰਸਾਰ ਦੇ ਮਾਹੌਲ ਵਿੱਚ ਜੋਸ਼ ਨਾਲੋਂ ਹੋਸ਼ ਦੀ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਅੱਜ ਵਰਲਡ ਆਰਡਰ ਇਸ ਗਲੋਬ ਉੱਪਰ ਹਰ ਰੋਜ਼ ਨਵੇਂ ਰੂਪ ਵਿੱਚ ਰੰਗ ਬਦਲੀ ਕਰਦਾ ਨਜ਼ਰ ਆਉਂਦਾ ਹੈ, ਜਿਸ ਕਾਰਨ ਸੰਸਾਰ ਦੇ ਕਿਸੇ ਵੀ ਕੋਨੇ ਉੱਪਰ ਕਿਸੇ ਕਿਸਮ ਦੀ ਵੀ ਰਾਜਨੀਤਿਕ ਬਦਲਾਅ ਹੋ ਕੇ ਹਿੰਸਕ ਮਾਹੌਲ ਪੈਦਾ ਹੋ ਸਕਦਾ ਨੇ। ਅਗਰ ਲੋਕ ਜਾਗਰੂਕ ਹੋ ਕੇ ਹਰ ਪ੍ਰਸਥਿਤੀ ਬਾਰੇ ਗਿਆਨ ਰੱਖਦੇ ਹਨ, ਫਿਰ ਕੋਈ ਮੁਸ਼ਕਲ ਨਹੀਂ ਪੇਸ਼ ਆਉਂਦੀ, ਉਸ ਹਾਲਾਤ ਨਾਲ ਚੰਗੀ ਤਰ੍ਹਾਂ ਨਿਪਟਿਆ ਵੀ ਜਾ ਸਕਦਾ ਹੈ। ਵਿਦੇਸ਼ਾਂ ਵਿੱਚ ਪੰਜਾਬੀ ਬਰਾਦਰੀ ਨੂੰ ਘੁੱਗ ਵੱਸਦਿਆਂ ਦੇਖ ਕੇ ਦਿਲ ਖੁਸ਼ ਹੁੰਦਾ ਹੈ, ਇਹ ਦੇਖ ਕੇ ਮਨ ਅੰਦਰ ਭਾਵਨਾ ਵੀ ਹੁੰਦੀ ਹੈ ਕਿ ਬਰਾਦਰੀ ਵਿਦੇਸ਼ਾਂ ਅੰਦਰ ਹੋਰ ਪ੍ਰਫੁੱਲਿਤ ਹੋਵੇ। ਬਰਾਦਰੀ ਵੱਲੋਂ ਜੋ ਕੁਛ ਸਮੂਹਕ ਤੌਰ 'ਤੇ ਆਪਣੀ ਪਛਾਣ ਅਤੇ ਹੋਂਦ ਦੀ ਪਹਿਚਾਣ ਕਰਵਾਉਣ ਲਈ ਪ੍ਰਚਾਰ ਆਦਿ ਕੀਤੇ ਜਾਂਦੇ ਹਨ, ਉਹ ਠੀਕ ਹਨ, ਹੋਣੇ ਵੀ ਚਾਹੀਦੇ ਹਨ, ਪਰੰਤੂ ਉਹ ਪ੍ਰੋਗਰਾਮ ਜ਼ਿਆਦਾ ਜੋਸ਼ੋ ਖਸ਼ੋਰ ਖਰੋਸ਼ ਆਧਾਰਿਤ ਨਾ ਹੋ ਕੇ, ਬਲਕਿ ਉੱਥੋਂ ਦੇ ਸਥਾਨਕ ਲੋਕਾਂ ਦੀਆਂ ਆਦਤਾਂ, ਰਹਿਣ ਸਹਿਣ, ਕਾਇਦੇ ਕਾਨੂੰਨ, ਆਪਸੀ ਮਿਲਵਰਤਨ ਦੇ ਸਲੀਕੇ ਆਧਾਰਿਤ ਹੋਣ, ਜਿਸ ਦਾ ਪ੍ਰਭਾਵ ਦੂਸਰਿਆਂ ਬਰਾਦਰੀਆਂ ਉੱਪਰ ਬਹੁਤ ਸ਼ਾਨਦਾਰ ਪਵੇਗਾ ਅਤੇ ਨਾਮ ਵੀ ਉੱਚਾ ਹੋਵੇਗਾ। ਪਿਛਲੇ ਸਮੇਂ ਦੇ ਵੀ ਅਜੇ ਤੱਕ ਸਮੇਂ ਬਦਲਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਬਹੁਤ ਜ਼ਰੂਰੀ ਹੈ ਕਿ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਸ ਦੇਸ਼ ਵਿੱਚ ਵਸੀਏ ਉਸ ਦੇਸ਼ ਦੇ ਪ੍ਰਸ਼ਾਸਨਿਕ ਅਤੇ ਕਾਨੂੰਨੀ ਅਵਸਥਾ ਨੂੰ ਬਰਕਰਾਰ ਰੱਖਣ ਵਾਲੀਆਂ ਜਗ੍ਹਾਵਾਂ ਉੱਪਰ ਉੱਚੀਆਂ ਪੋਸਟਾਂ ਅਤੇ ਪਦਵੀਆਂ ਹਾਸਲ ਕਰਨੀਆਂ ਚਾਹੀਦੀਆਂ ਹਨ, ਭਾਵੇਂ ਅਜਿਹੀਆਂ ਪਦਵੀਆਂ ਉੱਪਰ ਕਾਬਜ ਜਮਾਤ ਹੀ ਹਾਵੀ ਹੁੰਦੀ ਹੈ, ਖਾਸ ਕਰਕੇ ਫੌਜ, ਪੁਲਿਸ, ਜ਼ਿਲ੍ਹੇ ਦੇ ਤਹਿਸੀਲ ਦੇ ਪ੍ਰਸ਼ਾਸਨਿਕ ਸਿਸਟਮ ਵਿੱਚ ਜ਼ਿਆਦਾਤਰ ਯੋਗਦਾਨ ਪਾਇਆ ਜਾਣਾ ਚਾਹੀਦਾ ਹੈ। ਇਹ ਕੋਈ ਪਤਾ ਨਹੀਂ ਹੁੰਦਾ ਰਾਜਨੀਤੀ ਕਦੋਂ ਪਲਟਾ ਖਾ ਜਾਵੇ। ਬਹੁਤ ਖੂਬਸੂਰਤ ਵਿਚਾਰ, ਔਰ ਜਿਸ ਤਰ੍ਹਾਂ ਮੈਂ ਵੀ ਇਹੀ ਗੱਲ ਕੀਤੀ ਸੀ, ਪਰ ਇਹਨਾਂ ਬਹੁਤ ਸੁਚੱਜੇ ਢੰਗ ਨਾਲ ਕਰਤੀ ਆ, ਅਤੇ ਮੈਂ ਥੋੜ੍ਹਾ ਲੰਬਾ ਚੌੜਾ ਕਰ ਗਿਆ, ਅਤੇ ਬਹੁਤ ਵਧੀਆ ਇਹ 'ਤੇ ਆਪਾਂ ਵਿਚਾਰ ਚਰਚਾ ਜਾਰੀ ਰੱਖਾਂਗੇ। ਬਹੁਤ ਬਹੁਤ ਧੰਨਵਾਦ ਜੀ। ਸੁਖਵਿੰਦਰ ਸੌਂਦ ਭਾਅ ਜੀ ਕੁਇਕਰ ਸਿੱਲ ਤੋਂ ਸ਼ਾਮਿਲ ਹੋ ਗਏ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਭਾਅ ਜੀ, ਅਤੇ ਪਰਵਿੰਦਰ ਸਿੰਘ ਮੈਲਬਨ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਮੈਲਬਨ ਜੀ ਅਗਲੇ ਸ਼ਨਿਚਰਵਾਰ ਨੂੰ ਫੰਕਸ਼ਨ ਹੈ, ਜ਼ਰੂਰ ਆਉਣਾ ਸਾਰਿਆਂ ਨੇ ਮੈਲਬਨ ਵਾਲਿਆਂ ਨੇ, ਜਿਹੜੇ ਲਾਗੇ ਲਾਗੇ ਐਲਬਰੀ ਸਾਰੇ ਵਿਕਟੋਰੀਆ ਵਾਲੇ ਰੱਖ ਲਓ। ਹਰਦੀਪ ਸਿੰਘ ਸੰਧੂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਮੈਲਬਨ ਤੋਂ ਕਹਿੰਦੇ ਸੱਥ ਵਿੱਚ ਗੱਲਾਂ ਚੱਲ ਰਹੀਆਂ ਸੀ, ਕਹਿੰਦੇ ਜਿਹੜੇ ਦਿੱਲੀ ਤੋਂ ਪੰਜਾਬ ਉਦਘਾਟਨ ਕਰਨ ਆਉਂਦੇ ਸੀ ਹੁਣ ਹੜ੍ਹ ਆਏ ਨੇ ਅਤੇ ਉਹ ਹੁਣ ਕਿਤੇ ਨਹੀਂ ਦਿਸਦੇ। ਬਜ਼ੁਰਗ ਬੋਲਿਆ, ਕਹਿੰਦਾ ਪੁੱਤਰਾ ਖੁਸਰੇ ਖੁਸ਼ੀ ਵੇਲੇ ਆਉਂਦੇ ਨੇ। ਠੀਕ ਹੈ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ। ਅਤੇ ਪਰਮਜੀਤ ਸਿੰਘ ਜੀ ਰੂਪਰਾ ਸਾਡੇ ਨਾਲ ਜੁੜੇ ਨੇ, ਸਾਡੇ ਸਤਿਕਾਰਤ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਚੰਗਾ ਵਿਚਾਰ ਹੈ ਜੀ, ਅਤੇ ਜੋ ਕਹਿੰਦੇ ਬੋਲ ਰਹੇ ਵਧੀਆ, ਅਤੇ ਪੰਜਾਬ ਆਲਵੇਜ਼ ਡੂਇੰਗ ਅਤੇ ਗੁੱਡ, ਅਰਦਾਸ ਕਰੀਏ। ਜਸਵੰਤ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜਸਵੰਤ ਜੀ ਬੁਲਗੁਲਗੇ ਤੋਂ ਜੀ ਆਇਆਂ ਨੂੰ ਜੀ। ਵੀਰਪਾਲ ਹੰਸਰਾ ਜੀ ਸਾਡੇ ਨਾਲ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਇਹ ਵੀ ਸਾਈਕਲ ਚਲਾ ਰਹੇ ਨੇ, ਅਤੇ ਇਹਨਾਂ ਦੀ ਮੈਂ ਹੁਣ ਫੋਟੋ ਜਿਹੜੀ ਆ ਉਹ ਦਿਖਾਵਾਂਗਾ ਥੋੜ੍ਹੀ ਦੇਰ ਤੱਕ। ਨਾਲੇ ਰੇਡੀਓ ਸੁਣ ਰਹੇ ਨੇ, ਨਾਲੇ ਬੇਟੀ ਦੇ ਨਾਲ ਸਾਈਕਲ ਚਲਾ ਰਹੇ ਨੇ। ਪਰਮਦੀਪ ਨਾਰਾਇਣ ਕੈਨਬਰਾ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਜੀ ਆਇਆਂ ਨੂੰ ਨਹੀਂ ਜੀ ਆਪ ਦਾ ਸਭ ਦਾ। ਅਤੇ ਟੈਲੀਗ੍ਰਾਮ ਜ਼ਰੀਏ ਸਾਡੇ ਸਤਿਕਾਰਤ ਜਸਜੋਤ ਜੀ ਜੈਜ਼ ਪੌਲੀ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਅਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ। ਸਤਿ ਸ਼੍ਰੀ ਅਕਾਲ ਭਾਅ ਜੀ ਜੀ ਆਇਆਂ ਨੂੰ। ਲਖਵੀਰ ਸਿੰਘ ਸਾਡੇ ਨਾਲ ਸ਼ਾਮਿਲ ਹੋ ਗਏ ਨੇ, ਸਵਾਗਤ ਹੈ ਜੀ। ਰਣਜੋਤ ਸਿੰਘ ਜੀ ਕੀ ਹਾਲ ਚਾਲ ਹੈ, ਔਨ ਦਾ ਵੇ ਟੂ ਰਿਵਰਲੈਂਡ? ਹਾਂਜੀ, ਉੱਥੋਂ ਜਾ ਕੇ ਫੋਟੋਆਂ ਭੇਜਿਓ ਜੀ, ਅਗਰ ਹੋ ਸਕੇ ਤਾਂ ਆਪਾਂ ਦਿਖਾਵਾਂਗੇ, ਅਤੇ ਆਪਾਂ ਮਿਲਦੇ ਹਾਂ ਜੀ ਫਿਰ। ਤੁਹਾਡਾ ਵੀ ਪ੍ਰੋਗਰਾਮ ਹੈਗਾ ਆ, ਤੁਹਾਨੂੰ ਭੇਜਿਆ ਵੀ ਸੀਗਾ। ਰਵਿੰਦਰ ਸਿੰਘ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਿਡਨੀ ਵਾਲੇ ਜੀ ਆਇਆਂ ਨੂੰ। ਇਹ ਤੋਂ ਪਹਿਲਾਂ ਮੈਂ ਤਾਇਆ ਤੋਂ ਝਾੜਾਂ ਖਾਵਾਂ, ਕਿਉਂਕਿ ਟਾਈਮ ਇੱਕ ਮਿੰਟ ਉੱਪਰ ਹੋ ਗਿਆ, ਮੈਸੇਜ ਫਿਰ ਵਟਸਐਪ ਯੂਟਿਊਬ ਅਤੇ ਫੇਸਬੁੱਕ ਦੇ ਲੈਣੇ। ਮੈਂ ਤਾਇਆ ਜੀ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਨਾ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਨਹੀਂ ਨਹੀਂ ਆਵਾਜ਼ ਬਿਲਕੁਲ ਸਹੀ ਹੈ ਤੁਹਾਡੀ। ਹਾਂਜੀ,
ਚੜ੍ਹਦੀ ਕਲਾ,
ਚੜ੍ਹਦੀ ਕਲਾ ਹੁਣ ਅੱਜ ਠੀਕ ਲੱਗਦੇ ਹੋ, ਸਿਹਤ ਠੀਕ ਹੈ ਅੱਜ ਤੁਹਾਡੀ?
ਹੋ ਸਕਦਾ, ਪਰ ਪੰਜਾਬ ਦੀਆਂ ਖਬਰਾਂ ਵੈਸੇ ਤੇ ਮੀਡੀਆ ਵਧਾ ਚੜਾ ਕੇ ਵੀ ਦੱਸਦਾ ਹੁੰਦਾ ਆ, ਪਰ ਉਹ ਖੁਸ਼ੀ ਤੇ ਖੇੜਾ ਉਹ ਨਹੀਂ ਆਉਂਦਾ ਪੰਜਾਬ ਦੇ ਹਾਲਾਤ ਵੇਖ ਕੇ, ਕੀ ਕਿਵੇਂ ਨਾ ਵੇਖ ਕੇ ਕਿਵੇਂ ਇੱਕ ਕੁੱਤੀ ਨਿਕਾ ਵਗ ਰਹੇ ਤੇਜ਼ ਵਗ ਰਹੇ ਹੜ੍ਹ ਦੇ ਵਿੱਚ ਉੱਤੇ ਖਲੋਤੀ ਹੋਈ ਹੈ ਉਹਦੇ ਵਿੱਚ, ਤੇ ਨਾਲ ਚਾਰ ਉਹਦੇ ਕਤੂਰੇ ਨਾਲ, ਹਾਂਜੀ, ਤੇ ਇੱਕ ਲੇਡੀ ਬੀਬੀ ਵਿਚਾਰੀ, ਉਹਨੇ ਦੋ ਆਪਣੇ ਬੱਚੇ ਕੋਸ ਮੋਢੇ ਤੇ, ਕੋਸ ਮੋਢੇ ਚੁੱਕਿਆ ਤੇ ਹੜ੍ਹ ਦੇ ਵਿੱਚ ਫਸੀ ਹੋਈ ਹੈ। ਕਿੰਨੇ ਇਹੋ ਜਿਹੇ, ਇੱਕ ਦੋ ਪੁੱਤ ਮੰਜੀ ਦੇ ਉੱਤੇ ਪਾ ਕੇ ਮਾਂ ਨੂੰ ਹੜ੍ਹ ਦੇ ਵਿੱਚੋਂ ਲਿਜਾ ਰਹੇ ਆ, ਤੇ ਨਾਲ ਹੀ ਵੇਖੋ ਜੀ ਮੰਗਤੇ ਲੁਟੇਰੇ ਕਿਵੇਂ ਦੁਨੀਆ ਪੰਜਾਬੀ ਤੇ ਆਪਣਾ ਨਾ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦੇ ਅਨੁਸਾਰ ਤੁਸੀਂ ਸੈਕੂਲਰ ਹੋਣ ਕਰਕੇ ਆਮ ਤੌਰ ਤੇ ਆਪਾਂ ਪੰਜਾਬੀ ਕਹਿ ਦਿੰਦੇ ਹਾਂ, ਮੈਂ ਤਾਂ ਕਹਿੰਦਾ ਗੁਰੂ ਨਾਨਕ ਦੇ ਸਿੱਖ ਜਿਹੜੇ ਆ ਨਾ ਉਹਦੇ ਤੇ ਇੰਨੀ ਬਖਸ਼ਿਸ਼ ਆ। ਵੇਖੋ ਟਰਾਲੀਆਂ ਦੀਆਂ ਟਰਾਲੀਆਂ, ਟਰੱਕਾਂ ਦੇ ਟਰੱਕ ਭਰ ਕੇ ਰਾਸ਼ਨ ਦੇ ਪੱਕਿਆ ਹੋਇਆ ਕੱਚਾ ਹੜ੍ਹ ਦੇ ਵਗਦੇ ਲਈ ਜਾਂਦੇ ਆ, ਔਰ ਇਹ ਪਰਛਾ ਜਿਹਦਾ ਜਿਹਦਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਆ ਉਹ ਉਹਦੇ ਵਿੱਚ ਰੁਕਾਵਟ ਬਣਦਾ ਯਤਨ ਕਰਦੀ, ਜਿੱਥੇ VIP ਜਾਂਦਾ ਆ ਤੇ ਉਹ ਸਰਕਾਰੀ ਕਰਮਚਾਰੀ ਉਹਨਾਂ ਦੇ ਤੇ ਆਓ ਭਗਤ ਲਈ ਤੇ ਅਤੇ ਸਿਕਿਉਰਿਟੀ ਲਈ ਤਿਆਰ ਹੋ ਜਾਂਦੇ ਨੇ, ਤੇ ਰਾਹ ਦੇ ਵਿੱਚ ਰੁਕਾਵਟਾਂ ਪੈ ਜਾਂਦੀਆਂ ਆ ਤੇ ਸਹਾਇਤਾ ਸਗੋਂ ਰੁਕ ਜਾਂਦੀ ਆ ਬਜਾਏ ਕਰਨ ਦੇ। ਤੇ ਇਹੋ ਜਿਹਾ ਵੀ ਅੱਜ ਹੀ ਕੋਈ ਕਹਿ ਰਿਹਾ ਸੀਗਾ ਗਲਤ ਗੱਲ, ਉਹਨੇ ਵੈਸੇ ਬਰਾਦਰੀ ਨੂੰ ਦੇ ਵੰਡ ਨੂੰ ਕਰਨ ਦਾ ਯਤਨ ਕੀਤਾ, ਪਤਾ ਨਹੀਂ ਉਹ ਵਿਚਾਰਾ ਅਣਭੋਲ ਹੋਏਗਾ ਤੇ ਜਾਂ ਕਿਸੇ ਨੇ ਉਹਨੂੰ ਚੁੱਕ ਕਰ ਦਿੱਤੀ ਆ ਕਿ ਵੀ ਜੀ ਆ ਇੱਕ ਬਰਾਦਰੀ ਤਾਂ ਉਹ ਤਾਂ ਕਹਿੰਦੀ ਆ ਵੀ ਸਾਨੂੰ ਲੋੜ ਨਹੀਂ ਆ ਗਿਆ ਬਹੁਤ ਕੁਝ, ਤੇ ਦੂਜੀ ਬਰਾਦਰੀ ਜਿਹੜੀ ਆ ਸਾਡੇ ਹੱਥਾਂ ਤੋਂ ਖੋਹੀ ਜਾਂਦੇ ਆ, ਸਾਰਾ ਕੁਝ ਜਮ੍ਹਾਂ ਕਰੀ ਜਾਂਦੇ ਆ। ਇਹੋ ਜਿਹੀਆਂ ਜਿੱਥੇ ਵੀ ਚੰਗਾ ਕੰਮ ਹੁੰਦਾ ਹੈ ਬਹੁਤਾ ਉਹਦੇ ਨਾਲ ਮਾੜਾ ਵੀ ਹੋ ਜਾਂਦਾ ਹੈ, ਖੇਤ 'ਚ ਆਪਾਂ ਕਣਕ ਬੀਜਦੇ ਹਾਂ ਤੇ ਕਾਂ ਗਿਹਾਰੀ ਵੀ ਵਿੱਚ ਉੱਗ ਪੈਂਦੀ ਆ,
ਬਿਲਕੁਲ ਬਿਲਕੁਲ,
ਤੇ ਰਹੋ ਵਿਚਾਰ। ਪਰ ਕੋਈ ਨਾ ਆਪੋ ਧਾਪੀ ਦੇ ਨਾਲ ਟਰਾਲੀਆਂ ਦੀਆਂ ਟਰਾਲਾਂ, ਟਰੈਕਟਰ ਲੈ ਕੇ, ਸਮਾਨ ਲੈ ਕੇ ਲੋਕੀ ਭੱਜ ਤੁਰੇ ਆ ਸਹਾਇਤਾ ਲਈ, ਤੇ ਉਹ ਇੱਕ ਦੂਜੇ ਕਿਤੇ ਤੇ ਢੇਰ ਲੱਗ ਜਾਂਦਾ ਆ ਤੇ ਕਿਤੇ ਪਹੁੰਚਦੀ ਨਹੀਂ ਗੱਲ, ਉੱਥੇ ਵਿਚਾਰੇ ਭੁੱਖੇ ਧਿਆਏ ਬੈਠੇ ਆ ਲੋਕੀ, ਹੱਡਾਂ ਮੱਝਾਂ ਰੁੜ ਰਹੀਆਂ ਨੇ, ਗਾਈਆਂ ਰੁੜ ਰਹੀਆਂ ਨੇ, ਤੇ ਛੋਟੇ ਜਾਂ ਜਾਨਵਰਾਂ ਦਾ ਕੀ ਹਾਲ ਹੁੰਦਾ ਹੋਏਗਾ। ਵਾਹਿਗੁਰੂ ਮਿਹਰ ਕਰੇ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਸਤਿਗੁਰੂ ਅਰਜਨ ਸਾਹਿਬ ਜੀ ਮਹਾਰਾਜ ਵੀ ਅਕਾਲ ਪੁਰਖ ਦੇ ਦਰਗਾਹ ਦੇ ਵਿੱਚ ਬੇਨਤੀ ਕਰਦੇ ਨੇ। ਗੁਰੂ ਨਾਨਕ ਸਾਹਿਬ ਨੇ ਤੇਮਨਾ ਬਾਦ ਦੇ ਜੇ ਕਿਹਾ ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜ੍ਹਾਇਆ, ਚਾਹੇ ਹਿੰਦੁਸਤਾਨ ਦੀ ਸਰਕਾਰ ਭਾਖੜਾ ਡੈਮ ਦਾ ਪਾਣੀ ਛੱਡ ਕੇ ਸਾਨੂੰ ਰੋੜਨਾ ਚਾਹੇ ਤੇ ਚਾਹੇ ਅੱਤਵਾਦੀਆਂ ਦੀ ਸਮੱਸਿਆ ਨੂੰ ਆਪਣੇ ਹਿਸਾਬ ਨਾਲ ਖਤਮ ਕਰਨ ਲਈ ਬਿਨਾਂ ਦੱਸੇ ਬਿਨਾਂ ਐਲਾਨੇ ਅੱਧੀ ਰਾਤ ਨੂੰ ਭਾਖੜਾ ਡੈਮ ਦੇ ਫਾਟੇ ਖੋਲ੍ਹ ਦਿੱਤੇ ਜਾਣ ਤੇ ਭਾਈ ਉਹ ਜੁਝਾਰੂਆਂ ਨੇ ਤੇ ਕਿੱਥੇ ਮਰਨਾ ਸੀਗਾ ਉਹ ਤੇ ਕੰਢਿਆਂ ਤੇ ਵਸਣ ਵਾਲੇ ਜੀਆ ਜੰਤ ਤੇ ਪਿੰਡਾਂ ਦੇ ਪਿੰਡ ਰੋੜ ਦਿੱਤੇ ਸੀ 1988 ਦੇ ਵਿੱਚ ਔਰ 1965 ਦੇ ਵਿੱਚ ਜਾਣ ਬੁੱਝ ਕੇ ਸਾਰੇ ਮਾਝੇ ਦੀ ਧਰਤੀ ਨੂੰ ਖੁੱਲ੍ਹਾ ਛੱਡ ਕੇ ਵੀ ਪਾਕਿਸਤਾਨ ਕਬਜ਼ਾ ਕਰ ਲਵੇ ਤੇ ਆਪ ਬਿਆਸ ਤੱਕ ਆਉਣ ਲਈ ਜਨਰਲ ਜਿਹੜਾ ਚੀਫ ਸੀ ਉਹ ਲੈਫਟੀਨੈਂਟ ਜਨਰਲ ਨੂੰ ਹਰਬਖਸ਼ ਸਿੰਘ ਨੂੰ ਟੈਲੀਫੋਨ ਤੇ ਜ਼ਬਾਨੀ ਹੁਕਮ ਦੇ ਰਿਹਾ ਸੀ ਪਰ ਉਸ ਸ਼ੇਰ ਨੇ ਨਹੀਂ ਮੰਨਿਆ ਤੇ ਇਹ ਗੱਲਾਂ ਕਿੱਥੋਂ ਕਿੱਥੋਂ ਦੀ ਆਪਾਂ ਦੀ ਦਿੱਲੀ ਤਾਂ ਹਮੇਸ਼ਾ ਹੀ ਉਹਦੀ ਅੱਖ ਦੇ ਵਿੱਚ ਤੀਰ ਹੀ ਰਿਹਾ ਵਾ ਪੰਜਾਬ ਵੀ ਇਹਨੂੰ ਕਿਸ ਤਰ੍ਹਾਂ ਕਮਜ਼ੋਰ ਕੀਤਾ ਜਾਵੇ ਪਰ ਹੁਣ ਗਾਂ ਇਹ ਹੈ ਵੀ ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਇਹ ਵੀ ਬਾਣੀ ਕਹਿੰਦੀ ਹੈ ਤੇ ਉਹ ਸਵਾਰਨ ਤੇ ਅਸੀਂ ਲੱਗੇ ਹੋਏ ਹਾਂ
ਬਿਲਕੁਲ
ਪਰ ਉਹਨਾਂ ਵਿੱਚ ਔਰਗੇਨਾਈਜੇਸ਼ਨ ਨਹੀਂ ਤਰਤੀਬ ਨਹੀਂ ਹੈਗੀ ਵੀ ਕਿੱਥੇ ਕਿਹੜੀ ਚੀਜ਼ ਦੀ ਲੋੜ ਆ ਕਿਹੜੀ ਚੀਜ਼ ਦੀ ਕਿੱਥੇ ਨਹੀਂ ਲੋੜ ਤੇ ਉਹਦੇ ਵਾਸਤੇ
ਤਾਂ ਜੀ
ਕਿਸੇ
ਹਾਂਜੀ
ਹੋਰ ਇੱਕ ਮਿੰਟ ਹੋਰ ਹੋਰ ਵੀ ਸੱਜਣ ਨੇ ਪਾਇਆ ਸੀਗਾ ਵੀ ਕਿਉਂਕਿ ਸਾਡੇ ਕੋਲ ਸਭ ਤੋਂ ਵੱਡੀ ਸੈਮੀ ਸਰਕਾਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਪਰ ਉਹਨੂੰ ਮੀਡੀਆ ਨੇ ਇੰਨਾ ਬਦਨਾਮ ਕੀਤਾ ਹੋਇਆ ਵੀ ਸਿੱਖ ਜਿਹੜੇ ਆ ਉਹਦਾ ਨਾਂ ਸੁਣਨ ਲਈ ਤਿਆਰ ਨਹੀਂ ਹੁੰਦੇ ਵੀ ਉਹਨਾਂ ਕੋਲ ਨੈਟਵਰਕ ਆ ਪ੍ਰਚਾਰਕ ਨੇ ਸਟਾਫ ਆ ਟਰਾਂਸਪੋਰਟ ਆ ਔਰ ਹਰ ਥਾਂ ਉਹਨਾਂ ਦੇ ਗੁਰਦੁਆਰੇ ਨੇ ਜਿੱਥੇ ਪ੍ਰਬੰਧਕ ਨੇ ਮੈਨੇਜਰ ਬੈਠੇ ਹੋਏ ਨੇ ਸੇਵਾਦਾਰ ਬੈਠੇ ਆ ਵੀ ਉਹਨਾਂ ਦੀ ਅਗਵਾਈ ਹੇਠਾਂ ਜੇ ਆਪਾਂ ਚੱਲੀਏ ਤੇ ਠੀਕ ਸਮੇਂ ਸਿਰ ਠੀਕ ਚੀਜ਼ਾਂ ਜਿਹੜੀਆਂ ਆ ਉਹ ਉਹਨਾਂ ਲੋਕਾਂ ਤੱਕ ਲੋੜਵੰਦਾਂ ਤੱਕ ਪਹੁੰਚ ਸਕਦੀਆਂ ਨੇ ਔਰ ਕਈ ਸਿਆਣੇ ਬੰਦੇ ਕਹਿੰਦੇ ਆ ਵੀ ਸਾਰਾ ਕੁਝ ਹੁਣੇ ਹੀ ਨਾ ਗਵਾ ਲਓ ਸੰਭਲ ਕੇ ਵਰਤੋ ਜਦੋਂ ਹੜ੍ਹ ਦਾ ਪਾਣੀ ਥੱਲੇ ਗਿਆ ਉਦੋਂ ਹੁਣ ਨਾਲੋਂ ਵੀ ਜ਼ਿਆਦਾ ਲੋੜ ਪੈਣੀ ਆ ਬਿਮਾਰੀਆਂ ਦਾ ਟਾਕਰਾ ਕਰਨਾ ਆ ਫਿਰ ਬੀਜਾਂ ਦਾ ਪ੍ਰਬੰਧ ਕਰਨਾ ਆ ਜ਼ਮੀਨਾਂ ਨੂੰ ਤਿਆਰ ਕਰਨਾ ਆ ਔਰ ਜਿਹੜੇ ਖੇਤ ਭਲ ਰੇਤ ਆਣ ਕੇ ਦੱਬੇ ਗਏ ਆ ਪੰਜ ਪੰਜ ਚਾਰ ਚਾਰ ਫੁੱਟ ਉਹਨਾਂ ਨੂੰ ਵੀ ਯੋਗ ਕਰਨਾ ਆ ਤੇ ਉਹ ਭਾਈ ਸੰਭਲ ਕੇ ਅਕਲੀ ਸਾਹਿਬ ਸੇਵੀਐ ਅਕਲੀ ਪਾਈ ਹੈ ਮਾਨ ਅਕਲੀ ਪੜ੍ਹ ਕੇ ਬੁੱਝੀਐ ਅਕਲੀ ਕੀ ਚੈ ਦਾਨ ਗੁਰਬਾਣੀ ਵਿੱਚੋਂ ਸਾਨੂੰ ਹਰ ਪਾਸ ਪੱਖ ਤੋਂ ਹੀ ਸਿੱਖਿਆ ਮਿਲਦੀ ਹੈ ਜੇ ਅਸੀਂ ਸੁਣ ਕੇ ਸਮਝ ਕੇ ਅਮਲ ਕਰਨ ਦਾ ਯਤਨ ਕਰੀਏ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲਿਆ ਸਜਾਏ ਇਹ ਵੀ ਗੁਰੂ ਨਾਨਕ ਸਾਹਿਬ ਕਹਿ ਰਹੇ ਆ ਵੀ ਜੇ ਅੱਗੋਂ ਆਪਾਂ ਸਮਝ ਨਾਲ ਚੱਲੀਏ ਤੇ ਰੱਬ ਜਾਂ ਕੁਦਰਤ ਜਾਂ ਸਾਡਾ ਦੁਸ਼ਮਣ ਸਾਨੂੰ ਕਿਵੇਂ ਸਜਾ ਦੇ ਸਕਦਾ ਅੱਛਾ ਮੈਂ ਤੁਹਾਡਾ ਤੁਹਾਨੂੰ ਬਿਲਕੁਲ ਬੋਲਤੀ ਬੰਦ ਹੀ ਕਰ ਦਿੱਤੀ
ਨਹੀਂ 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 ਤਾਇਆ ਜੀ ਅਸਲ ਦੇ ਵਿੱਚ ਚਲੋ ਇਹ ਟੋਪਿਕ ਕਾਫੀ ਲੰਬਾ ਚੌੜਾ ਹੈ ਤੇ ਆਪਾਂ ਗੱਲ ਅੱਜ ਚਿੰਤਨ ਕਰਨਾ ਆ ਜਿਹੜਾ ਤੁਸੀਂ ਛੇੜ ਦਿੱਤਾ ਆ ਤੇ ਮੈਂ ਕਾਫੀ ਦੇਰ ਤੋਂ ਵੈਸੇ ਸੋਚ ਰਿਹਾ ਸੀ ਵੀ ਤੇ ਗੱਲ ਕਰੀਏ ਪਹਿਲਾਂ ਆਪਾਂ ਬਹੁਤ ਸਾਰੇ ਸੁਨੇਹੇ ਆਏ ਪਏ ਨੇ ਪੈਂਡਿੰਗ ਨੇ ਆਪਾਂ ਉਹ ਲੈ ਲਈਏ ਕਿਉਂਕਿ ਇਹ ਪ੍ਰੋਗਰਾਮ ਦਿਲ ਵਾਲੀ ਗੱਲ ਹੈ ਸਾਰਿਆਂ ਦੀ ਸਾਂਝ ਪੈਣੀ ਹੈ ਸੋ ਸਾਡੇ ਨਾਲ ਟੋਨੀ ਮਾਲ ਗ੍ਰਿਫਤ ਤੋਂ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜਗਤਾਰ ਸਿੰਘ ਬ੍ਰਿਸਬਨ ਵਾਲੇ ਸਬਜ਼ੀਆਂ ਵਾਲੇ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪੰਜਾਬ ਦੇ ਲਈ ਅਰਦਾਸ ਹੈ ਜੀ ਜੀ ਬਿਲਕੁਲ ਅਤੇ ਕਿਰਪਾਲ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸੋ ਇੱਧਰ ਮੈਸੇਜਿਸ ਦੇ ਵਿੱਚ ਸਾਡੇ ਨਾਲ ਸੁਰਜੀਤ ਬਾਜਾ ਖਾਨਾ ਆਸਟ੍ਰੇਲੀਆ ਵਾਲੇ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਬ੍ਰਿਸਬਨ ਤੋਂ ਹੀ ਸੁਰਜੀਤ ਸੰਧੂ ਜੁੜੇ ਨੇ ਲਿਖਾਰੀ ਅਤੇ ਗੀਤਕਾਰ ਅਤੇ ਨਰਵਿੰਦਰ ਬਾਸੀ ਜੀ ਗੋਲਡ ਕੋਸਟ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਭਾਅ ਜੀ ਰੁਪਿੰਦਰ ਸਿੰਘ ਗਿੱਲ ਘਾਲਕਲਾਂ ਵਾਲੇ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ ਅਤੇ ਸੁਰਜੀਤ ਸੰਧੂ ਕਹਿੰਦੇ ਨੇ ਕਿ ਸਿਡਨੀ ਹੋਣ ਵਾਲੇ ਨਗਰ ਕੀਰਤਨ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਜਾਣ ਵੀਰ ਜੀ ਹਾਂਜੀ ਬਿਲਕੁਲ ਕਰਾਂਗੇ ਉਹ ਵੀ ਅਪਰੂਵ ਹੋਇਆ ਇਹਦੇ ਬਾਰੇ ਵੀ ਆਪਾਂ ਥੋੜ੍ਹੀ ਗੱਲਬਾਤ ਕਰਨੀ ਹੈ ਜਗਦੀਪ ਸਿੰਘ ਸਿੱਧੂ ਸਾਡੇ ਨਾਲ ਜੁੜੇ ਨੇ ਕੀ ਹਾਲ ਚਾਲ ਹੈ ਪਿਆਰਿਓ ਠੀਕ ਠਾਕ ਹੋ ਜੀ ਆਇਆਂ ਨੂੰ ਅਤੇ ਮਨਜੀਤ ਸਿੰਘ ਸੰਘਾ ਸਾਡੇ ਨਾਲ ਜੁੜੇ ਨੇ ਬੁਲਗੁਲ ਕੇ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸ਼ਰਨਪ੍ਰੀਤ ਸਿੰਘ ਉੱਪਲ ਪੰਜਾਬੀ ਫਰਨੀਚਰ ਵਾਲੇ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਾਡਾ ਦਿਲ ਦੁਖਦਾ ਹੈ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਇਹਦੇ ਹੜ੍ਹ ਆਏ ਨੇ ਅਤੇ ਪਰ ਅਰਦਾਸ ਸਾਡੇ ਵੱਲੋਂ ਸਾਰਿਆਂ ਵੱਲੋਂ ਸੁਰਿੰਦਰ ਸਿੰਘ ਥਿੰਦ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਐਡਲੇਡ ਵਾਲੇ ਭੁੱਲਰ ਸਾਹਿਬ ਜੀ ਆਇਆਂ ਨੂੰ ਜੀ ਰਾਜਵਿੰਦਰ ਪੱਡਾ ਜੀ ਕੀ ਹਾਲ ਚਾਲ ਹੈ ਪੱਡਾ ਸਾਹਿਬ ਠੀਕ ਠਾਕ ਹੋ ਜੀ ਆਇਆਂ ਨੂੰ ਕੁਲਵਿੰਦਰ ਸਿੰਘ ਮੁਕਤਸਰ ਵਾਲੇ ਸਾਡੇ ਨਾਲ ਜੁੜੇ ਨੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅੰਮ੍ਰਿਤਪਾਲ ਮਨਿਹਾਸ ਸਿਡਨੀ ਤੋਂ ਜੁੜੇ ਨੇ ਜੀ ਆਇਆਂ ਨੂੰ ਹਰਕੀਰਤ ਸੰਧਰ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ। ਕਿਆ ਬਾਤ ਹੈ ਜੀ, ਆਇਆਂ ਨੂੰ ਪ੍ਰਣਾਮ। ਹੇਅਰ ਭਾਅ ਜੀ ਸਾਡੇ ਨਾਲ ਜੁੜ ਰਹੇ ਨੇ ਬ੍ਰਿਸਬਨ ਤੋਂ। ਨਾਈਸ ਟੌਪਿਕ ਜੀ, ਥੈਂਕ ਯੂ ਜੀ। ਅਤੇ ਬਾਕੀ ਅੰਮ੍ਰਿਤਪਾਲ ਮੈਨੇ ਆਸ ਕਹਿੰਦੇ ਡੰਮ ਡਰੰਕ ਐਂਡ ਰੇਸਿਸਟ ਸੈਰੀ। ਹਾਂਜੀ, ਇੱਥੇ ਥੋੜ੍ਹੀ ਗੱਲ ਕਰਾਂਗੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ। ਸੁਖਵੰਤ ਸਿੰਘ ਸਾਡੇ ਮਿੱਤਰ ਪਿਆਰੇ ਐਡਲੇਡ ਵਾਲੇ ਕਹਿੰਦੇ ਨੇ ਕਿ ਮੇਰੇ ਨਾਲ ਇੱਕ ਬੁੱਢਾ ਗੋਰਾ ਬਹਿਸ ਕਰੇ ਕਿ ਤੁਸੀਂ ਵਾਪਸ ਜਾਓ। ਮੈਂ ਕਿਹਾ ਜ਼ਰੂਰ ਜਾਵਾਂਗੇ, ਪਰ ਲੈਟ ਡੂ ਦਿਸ ਵੇ, ਹੂ ਕੇਮ ਫਸਟ ਸ਼ੁੱਡ ਗੋ ਫਸਟ। ਸਾਡੇ ਹਾਲੇ ਸਮਾਂ ਹੈ ਇਸ ਧਰਤੀ 'ਤੇ, ਤੁਸੀਂ ਤੁਰੋ ਸਮੇਂ ਦੇ ਨਾਲ, ਫਸਟ ਇਨ ਫਸਟ ਗੋ। ਤਾਇਆ ਜੀ ਠੀਕ ਸੀਗਾ ਜਵਾਬ?
ਹਾਂ ਠੀਕ ਹੈ, ਪਰ ਸਕਤੇ ਦਾ 37ਵੀਂ 100, ਅਸੀਂ ਮਨੋਰਟੀ, ਜਿੱਥੇ ਅਸੀਂ ਮੈਜੋਰਟੀ ਵਿੱਚ ਕਹਿ ਲਓ ਨਾਮ ਮਾਤਰ ਪੰਜਾਬ ਸੀ, ਉੱਥੇ ਸਾਡੇ ਨਾਲ ਪਿੱਛੇ 84ਆਂ ਵਾਲੇ ਅਤੇ 90ਆਂ ਵਾਲੇ ਦਹਾਕੇ ਨਾਲ ਉੱਥੇ ਕੀ ਹੋ ਗਿਆ, ਜਿਸ ਹੱਥ ਜ਼ੋਰ ਕਰ ਵੇਖਿਆ ਸੋਏ। ਤੋ ਬੜੇ ਸਿਆਣਪ ਨਾਲ ਅਤੇ ਸਮਝ ਨਾਲ ਚੱਲਣਾ ਚਾਹੀਦਾ। ਕੋਈ ਕਹਿ ਰਿਹਾ ਸੀ ਵੀ ਆਪਾਂ ਉੱਚ ਅਹੁਦਿਆਂ 'ਤੇ ਬੈਠੀਏ, ਉਹ ਵੀ ਹੱਲ ਨਹੀਂ। ਹੁਣ ਜਦੋਂ ਸਾਡੇ ਨਾਲ ਸਭ ਤੋਂ ਜੱਗੋਂ 13ਵੀਂ ਹੋਈ ਆ ਜੂਨ 1984 ਵਿੱਚ, ਉਦੋਂ ਹੈੱਡ ਆਫ ਦੀ ਸਟੇਟ ਔਰ ਤਿੰਨਾਂ ਆਰਮਡ ਫੋਰਸਿਸ ਦਾ ਸੁਪਰੀਮ ਕਮਾਂਡਰ ਸਾਡਾ ਸਰਦਾਰ ਗਿਆਨੀ ਜੈਲ ਸਿੰਘ ਖਾਲਸਾ, ਉਹ ਤੱਕ ਬੈਠਾ ਹੋਇਆ ਸੀਗਾ। ਸੈਂਟਰ ਦੇ ਵਿੱਚ ਸਾਡੇ ਵਜ਼ੀਰ ਬੈਠੇ ਸੀ, ਹੋਮ ਮਿਨਿਸਟਰ ਸਿੱਖ ਬੈਠਾ ਸੀ ਸੈਂਟਰ ਦੇ ਵਿੱਚ, ਸੈਕਿੰਡ ਲਾਰਜੈਸਟ ਸਿੱਖਾਂ ਦੀ ਔਰਗੇਨਾਈਜੇਸ਼ਨ ਜਿਹੜੀ ਆ ਦਿੱਲੀ ਗੁਰਦੁਆਰਾ ਕਮੇਟੀ, ਉਹ ਵੀ ਦਿੱਲੀ ਵਿੱਚ ਸੀ, ਔਰ ਦਿੱਲੀ ਸ਼ਹਿਰ ਦਾ ਜਿਹੜਾ ਸੀਗਾ ਮੇਅਰ ਉਹ ਵੀ ਮਹਿੰਦਰ ਸਿੰਘ ਸਾਥੀ ਸਰਦਾਰ ਬੈਠਾ ਸੀ। ਅਤੇ ਫਿਰ ਉਹ ਜਮਾਂ ਨੂੰ ਜਦੋਂ ਪਹੁੰਚਾਇਆ ਉਹਦਾ ਇੰਦਰਾ ਦਾ ਉਹਦੀ ਮੌਤ 'ਤੇ ਸਾਰੀ ਦੁਨੀਆ ਦੇ ਹੈੱਡ ਆਫ ਸਟੇਟਸ, ਹੈੱਡ ਆਫ ਗਵਰਨਮੈਂਟਸ, ਔਰ ਉੱਥੇ ਅੰਬੈਸੀਆਂ, ਉੱਥੇ ਪਾਰਲੀਮੈਂਟ, ਉੱਥੇ ਦਿੱਲੀ ਦਾ ਹਾਈ ਕੋਰਟ, ਉੱਥੇ ਸੁਪਰੀਮ ਕੋਰਟ ਹਿੰਦੁਸਤਾਨ ਦਾ, ਸਾਰਿਆਂ ਦੀ ਮੌਜੂਦਗੀ ਦੇ ਵਿੱਚ 70 ਘੰਟੇ 3 ਦਿਨ ਸਿੱਖਾਂ ਨਾਲ ਕੀ ਕੁਝ ਹੋਇਆ। ਤੇ ਦਿੱਲੀ ਦਾ ਤੇ ਆਪਾਂ ਕਹਿੰਦੇ ਹਾਂ ਦਿੱਲੀ ਦੰਗੇ ਕਹਿ ਕੇ ਛੁਟਿਆਉਣ ਦਾ ਯਤਨ ਕਰਦੇ ਹਾਂ। ਇੱਕ 63 ਗੁਰਦੁਆਰਿਆਂ ਦੇ ਉੱਪਰ ਹਮਲੇ ਹੋਏ ਨੇ ਫੌਜ ਦੇ, ਔਰ ਦਿੱਲੀ ਸਮੇਤ ਸਾਰੇ ਵੱਡੇ ਸ਼ਹਿਰਾਂ 'ਚ, ਉਹਨਾਂ ਸੂਬਿਆਂ 'ਚ ਜਿੱਥੇ ਜਿੱਥੇ ਕਾਂਗਰਸ ਦਾ ਰਾਜ ਸੀ ਉੱਥੇ ਹੀ ਕਤਲਾਮ ਹੋਇਆ ਸਿੱਖਾਂ ਦਾ, ਪਿੰਡਾਂ ਵਿੱਚ ਵੀ। ਔਰ ਇੱਕ ਇਤਿਹਾਸ ਲਿਖਣ ਵਾਲੀ ਨੇ ਲਿਖਿਆ ਵੀ 200 ਸ਼ਹਿਰਾਂ ਦੇ ਵਿੱਚ ਬੇਦੋਸ਼ੇ ਨਿਹੱਥੇ ਤੇ ਬੇਖਬਰੇ ਸਿੱਖਾਂ ਦਾ ਕਤਲਾਮ ਹੋਇਆ। ਉੱਥੇ ਸਾਡੇ ਨਾਲ ਇਹ ਕੁਝ ਹੋ ਗਿਆ ਤੇ ਕਿੱਥੇ ਅਸੀਂ ਕੀ ਕੁਝ ਸਾਡਾ ਕੁਝ ਇੱਥੇ, ਜੇ ਅਸੀਂ ਪ੍ਰਾਈਮ ਮਿਨਿਸਟਰ ਵੀ ਬਹਿ ਜਾਵੇ ਤੇ ਉਹ ਜਿਹੜਾ ਪ੍ਰਾਈਮ ਮਿਨਿਸਟਰ ਵੀ ਉੱਤੇ ਬੈਠਾ ਹੋਇਆ ਸੀਗਾ ਉਹ ਨਹੀਂ ਸਭ ਬਚਾ ਸਕਿਆ। ਉਹ ਆਪਣੇ ਰਿਸ਼ਤੇਦਾਰ ਕਤਲ ਹੋਏ ਦੀ ਲਾਸ਼ ਲੈਣ ਵਾਸਤੇ ਉਹਨੇ ਉਹ ਦਿੱਲੀ ਦੇ ਵਿੱਚ ਇੱਕ ਜਨਸੰਘੀ ਲੀਡਰ ਪੰਜਾਬੀ ਆ, ਪਾਕਿਸਤਾਨ ਤੋਂ ਜੁੜ ਕੇ ਆ ਕੇ ਵਸਿਆ ਹੋਇਆ, ਮਲਹੋਤਰਾ ਕੇ ਮਲਹੋਤਰਾ ਕੀ ਉਹਦਾ ਨਾਂ ਸੀ, ਉਹ ਚੀਫ ਮਿਨਿਸਟਰ ਵੀ ਰਿਹਾ ਦਿੱਲੀ ਦਾ। ਉਹਨੂੰ ਟੈਲੀਫੋਨ ਕੀਤਾ ਆ ਰਾਸ਼ਟਰਪਤੀ ਨੇ ਕਿ ਭਾਈ ਉਹ ਫਲਾਣੇ ਥਾਣੇ ਵਿੱਚ ਲਾਸ਼ ਪਈ ਆ ਮੇਰੇ ਰਿਸ਼ਤੇਦਾਰ ਦੀ, ਅਤੇ ਉਹ ਉੱਥੋਂ ਮੰਗਵਾਓ। ਯਾਨੀ ਇਹ ਹਾਲਤ ਸੀ ਉਸ ਵੇਲੇ। ਅਤੇ ਭਾਈ ਤੁਸੀਂ ਹੁਣ ਜਿਵੇਂ ਦੱਸ ਰਹੇ ਸੀਗੇ ਵੀ ਚੀਨੀਆਂ ਨਾਲ ਵੀ ਇੱਥੇ, ਜਪਾਨ ਦੇ ਜਪਾਨੀਆਂ ਅਤੇ ਚੀਨੀਆਂ ਨਾਲ ਅਮਰੀਕਾ ਦੇ ਵਿੱਚ ਵੀ ਉਹ ਕੁਝ ਹੋ ਚੁੱਕਿਆ।
ਬਿਲਕੁਲ ਨਹੀਂ, ਸਾਰੇ ਪਾਸੇ ਤਾਂ ਜੀ। ਚਲੋ ਆਪਾਂ ਇਹ ਕੰਟੀਨਿਊ ਰੱਖਾਂਗੇ ਗੱਲ। ਕੁਲਜੀਤ ਸਾਹਨੀ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਾਜ ਲੰਬਾ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ ਜੀ ਆਇਆਂ ਨੂੰ। ਅਤੇ ਗੁਰਮੁਖ ਪੰਡੋਲ ਆਪਣੇ ਬ੍ਰਿਸਬਨ ਵਾਲੇ ਬੜੇ ਹੋਣਹਾਰ ਨੌਜਵਾਨ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਮਾਨ ਸਾਹਿਬ ਦੀ ਸਰੀਰਕ ਸਿਹਤ ਜ਼ਿਆਦਾ ਸ਼ਰਾਬ ਜ਼ਿਆਦਾ ਖਰਾਬ ਹੈ। ਸ਼ਰਾਬ ਮੇਰਾ ਖਰਾਬ ਵੀ ਜ਼ਰਾਬ ਹੀ ਦਿਸ ਰਿਹਾ, ਸਿਹਤ ਖਰਾਬ ਹੈ ਜਾਂ ਰਾਜਨੀਤਿਕ ਸਿਹਤ ਖਰਾਬ ਹੈ, ਕੀ ਜਾਪਦਾ? ਕੋਈ ਨਹੀਂ, ਕਰਦੇ ਹਾਂ ਗੱਲ। ਮੇਰੇ ਮੂੰਹ 'ਚੋਂ ਸੱਚ ਪਹਿਲਾਂ ਹੀ ਨਿਕਲ ਗਿਆ, ਚਲੋ ਕੋਈ ਗੱਲ ਨਹੀਂ। ਅਤੇ ਤਾਇਆ ਜੀ ਮੁਸ਼ਕਲੀਆਂ ਹੱਸਦੇ ਨੇ। ਤਾਇਆ ਜੀ ਤੁਹਾਡੇ ਬਹੁਤ ਮਤਲਬ ਇੱਕ ਵੱਡੇ ਪ੍ਰਸ਼ੰਸਕ ਤੁਹਾਡੇ ਚਹੇਤੇ ਮੋਹਨ ਸਿੰਘ ਮਲਹਾਂਸ ਭਾਅ ਜੀ ਐਡਲੇਟ ਤੋਂ, ਇਹਨਾਂ ਨੇ ਮੇਰੀ ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਜੀ ਕਹਿੰਦੇ, ਅਤੇ ਕਹਿੰਦੇ ਗਿਆਨੀ ਜੀ ਵੀ ਮਿਸ ਯੂ ਲੋਟ, ਐਡਲੇਡ ਤੁਹਾਡੀ ਬੜੀ ਘਾਟ ਮਹਿਸੂਸ ਹੋ ਰਹੀ ਆ। ਤੇ
ਉਹ ਮਲਹਾਂਸ ਜੀ ਵੀ ਮੋਹਨ ਸਿੰਘ ਜੀ ਉਹ ਤੁਸੀਂ ਹੁਣ ਕੀ ਉਹਨੂੰ ਕਹਿੰਦੇ ਨੇ ਪਾਲਾ ਹੀ ਇੰਨਾ ਪਾਇਆ ਹੋਇਆ ਵੀ ਮੈਂ ਡਰਦਾ ਸੁੰਗੜਿਆ ਆਪਣੀ ਕੋਠੀ ਵਿੱਚ ਵੜਿਆ ਹੋਇਆ। ਤੇ ਮੈਂ ਤੇ ਬੜੇ ਚਿਰ ਦਾ ਵੇਖ ਰਿਹਾ ਵੀ ਵੇਖੋ ਵੀ ਘਰ ਬੈਠੇ ਉਹ ਕਹਿੰਦੇ ਵੀ ਘਰ ਘਰ ਦਾ ਰਾਸ਼ਨ ਖਾ ਰਿਹਾ ਵਾਂ, ਤੇ ਉਹ ਅਸੀਂ ਜੋ ਲੋਕ ਹੁੰਦੇ ਨਾ, ਲੋਕਾਂ ਤੋਂ ਖਾਣ ਗਿੱਝੇ ਹੋਏ ਗੁਰਦੁਆਰਿਆਂ ਵਿੱਚੋਂ, ਸਾਨੂੰ ਫਿਰ ਘਰ ਦੀ ਰੋਟੀ ਸਵਾਦ ਨਹੀਂ ਲੱਗਦੀ। ਮੈਂ ਤੇ ਪਾਲੇ ਤੋਂ ਡਰਦਾ ਨਹੀਂ ਨਿਕਲਦਾ ਕਿ
ਠੀਕ
ਉੱਥੇ ਜਾ ਕੇ ਕਿਤੇ ਦੰਦੀਆਂ ਅੱਡ ਕੇ ਨਾ ਪਿਆ ਹੋਵਾਂ ਤੇ ਕਿ ਸੱਜਣਾ ਮਿੱਤਰਾਂ ਨੂੰ ਫਿਕਰ ਪਾ ਦਿਆਂ
ਹੋਰ ਨਾ
ਵਾਧੂ।
ਤਾਏ ਦਾ ਰੋਟ ਪੱਕ ਜਾਵੇ ਐਡਲੇਡ 'ਚ, ਅਤੇ ਤਾਂ ਕਰਕੇ ਨਹੀਂ ਤਾਇਆ ਜਾਂਦਾ। ਅਤੇ ਤਾਇਆ ਜੀ, ਆਪਣੇ ਬੌਬੀ ਸਿੱਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬੇਨ ਤੋਂ। ਕਹਿੰਦੇ ਤਾਇਆ ਜੀ ਬਿਲਕੁਲ ਸਹੀ ਗੱਲ, ਚੰਗੀ ਗੱਲ ਹੈ, ਪੰਜਾਬੀਆਂ ਦੀ ਹਿੰਮਤ, ਦਲੇਰੀ ਅਤੇ ਸੇਵਾ ਵੇਖ ਕੇ ਬਹੁਤ ਮਾਣ ਹੁੰਦਾ। ਟਾਈਮ ਤਾਂ ਬਹੁਤ ਬੁਰਾ, ਪਰ ਪੰਜਾਬ ਉੱਠੇਗਾ ਅਤੇ ਚਮਕੇਗਾ, ਇਹੀ ਅਰਦਾਸ ਹੈ ਜੀ। ਬਿਲਕੁਲ ਜੀ ਤਾਇਆ ਜੀ, ਇਸ ਤੋਂ ਬਾਅਦ ਨਾ ਆਪਾਂ ਜਿਹੜੀ ਉਹ ਗੱਲ ਕੀਤੀ ਹੈ ਗੁਰਮੁਖ ਪੰਡੋਲ ਨੇ, ਉਹ ਕਹਿੰਦੇ ਕਿ ਜਿਹੜੀ ਮਾਨ ਸਾਹਿਬ ਦੀ ਸਰੀਰਕ ਸਿਹਤ ਹੈ ਨਾ, ਅਤੇ ਉਹ ਜ਼ਿਆਦਾ ਖਰਾਬ ਹੈ ਜਾਂ ਰਾਜਨੀਤਿਕ ਸਿਹਤ, ਕੀ ਜਾਪਦਾ ਆ?
ਇਹਨਾਂ ਦਾ ਕੋਈ ਪਤਾ ਨਹੀਂ, ਗਿਰਗਿਟ ਕੀ ਤਰ੍ਹਾਂ ਰੰਗ ਬਦਲਤੇ ਹੈ ਜੀ। ਉਹ ਜਦੋਂ 1967 ਦੇ ਵਿੱਚ ਟੁੱਟੀ ਭੱਜੀ ਸਰਕਾਰ ਅਕਾਲੀਆਂ ਨੇ ਬਣਾ ਲਈ,
ਅੱਛਾ,
ਤੇ ਉਹ ਫਿਰ ਗਿੱਲ ਨੇ ਮਾਰਿਆ ਪਰਸੈਂਟਾਂ, ਫਿਰ ਗਵਰਨਰੀ ਰਾਜ ਆ ਗਿਆ, ਫਿਰ ਇਲੈਕਸ਼ਨ ਹੋ ਗਈ, ਫਿਰ ਅਕਾਲੀ ਪਹਿਲਾਂ ਨਾਲੋਂ ਤਗੜੇ ਹੋ ਕੇ ਆ ਗਏ।
ਅੱਛਾ
ਉਹ ਕਹਿੰਦੇ ਜਿਹਨੇ ਕੋਈ ਕੰਮ ਕਰਾਉਣ ਲਈ ਚੰਡੀਗੜ੍ਹ ਜਾਣਾ ਹੁੰਦਾ ਸੀ, ਉਹ ਦੋ ਪੱਗਾਂ ਲੈ ਕੇ ਤੁਰਦਾ ਹੁੰਦਾ ਸੀ,
ਅੱਛਾ
ਇੱਕ ਸਿਰ ਤੇ ਬੰਨ ਕੇ ਤੁਰਨੀ, ਜੇ ਤਾਂ ਅਕਾਲੀਆਂ ਦਾ ਰਾਜ ਆ ਤੇ
ਅੱਛਾ
ਸਿਰ ਤੇ ਨੀਲੀ ਪੱਗ ਬੰਨ ਕੇ ਤੁਰਨਾ ਤੇ ਚਿੱਟੀ ਪੱਗ ਝੋਲੇ 'ਚ ਪਾ ਲੈਣੀ
ਅੱਛਾ
ਵੀ, ਤੇ ਜੇ ਉੱਥੇ ਕਾਂਗਰਸ ਦਾ ਰਾਜ ਆ ਤੇ ਚਿੱਟੀ ਪੱਗ ਸਿਰ ਤੇ ਬੰਨ ਲੈਣੀ ਆ ਤੇ ਨੀਲੀ ਜਿਹੜੀ ਆ ਉਹ ਝੋਲੇ 'ਚ ਪਾ ਲੈਣੀ ਆ। ਵੀ ਚੰਡੀਗੜ੍ਹ ਤੱਕ ਪਹੁੰਚਦੇ ਪਤਾ ਨਹੀਂ ਕਿਹੜੀ ਸਰਕਾਰ ਬਦਲ ਜੇ, ਫਿਰ ਉਹ ਜੇ ਰੰਗ ਦੀ ਪੱਗ ਬੰਨ।
ਤਾਂ ਜੀ
ਲੋਕੀ ਵੀ ਚਲਾ ਗਿਆ
ਮੈਂ ਨਾ ਇਹਨਾਂ ਦੇ ਬਿਆਨ ਦੇਖੇ, ਵੈਸੇ ਕੱਲ੍ਹ ਨੂੰ ਵੀ ਗੱਲ ਕਰਾਂਗੇ, ਭਗਵੰਤ ਮਾਨ ਸਾਹਿਬ ਦੇ ਬਿਆਨ ਵੀ ਦੇਖੇ 2-3 ਵਾਰੀ, ਅਤੇ ਮੈਨੂੰ ਲੱਗਿਆ ਕਿ ਉਹ ਥੋੜ੍ਹਾ ਜਿਹਾ ਜ਼ਿਆਦਾ ਡਰਿੰਕ ਕਰ ਰਹੇ ਨੇ, ਅਤੇ ਜਾਂ ਤਾਂ ਰਾਤ ਦੀ ਨਹੀਂ ਉਤਰੀ ਜਾਂ ਦਿਨੇ ਵੀ ਹੋ ਸਕਦਾ ਕੰਮ। ਪਰ ਮੈਨੂੰ ਜਿਸ ਹਿਸਾਬ ਨਾਲ ਬੋਲ ਰਹੇ ਸੀ ਨਾ, ਜਿਸ ਹਿਸਾਬ ਨਾਲ ਉਹ ਜਰਨਲਿਸਟਾਂ ਨਾਲ ਬਿਹੇਵ ਕਰ ਰਹੇ ਸੀ, ਅਤੇ ਆਪ ਵੀ ਉਹਨਾਂ ਦੀ ਜਿਹੜੀ ਬੋਲਬਾਣੀ ਤੋਂ ਪਤਾ ਲੱਗ ਜਾਂਦਾ ਆ ਬੰਦੇ ਦੀ, ਤੋਂ ਵੀ ਮੈਨੂੰ ਲੱਗਦਾ ਸੀ ਸਿਹਤ ਠੀਕ ਨਹੀਂ ਹੈਗੀ ਉਹਨਾਂ ਦੀ। ਅਤੇ ਦੇਖੋ ਫੋਰਟਿਸਟ ਦੇ ਵਿੱਚ ਜਾਣਾ, ਜਦੋਂ ਵੀ ਸਮੱਸਿਆ ਆਉਂਦੀ ਹੈ ਤਾਂ ਫੋਰਟਿਸਟ 'ਚ ਹੀ ਹੁੰਦੇ ਨੇ। ਅਤੇ ਦੂਜੀ ਗੱਲ ਇਹ ਹੈ ਕਿ ਹੁਣ ਸੈਂਟਰ ਸਰਕਾਰ ਆਪਣੇ ਪੱਤੇ ਲਕੋਈ ਬੈਠੀ ਆ, ਉਹ ਅਜੇ ਕੁਛ ਕਹਿੰਦੀ ਨਹੀਂ ਹੈਗੀ, ਅਤੇ ਇਹ ਉਹਨਾਂ ਤੋਂ ਕੁਛ ਮੰਗਣ ਨਹੀਂ ਜਾਂਦੇ ਜਾਂ ਪ੍ਰੈਸ਼ਰ ਨਹੀਂ ਪਾ ਰਹੇ, ਅਤੇ ਸਮਝ ਨਹੀਂ ਆ ਰਹੀ ਵੀ ਇਹ ਗੱਲ ਕੀ ਹੋ ਰਹੀ ਹੈ ਕਿ ਲੋਕ ਡੀਕ ਰਹੇ ਨੇ ਸਾਰਾ। ਈਵਨ ਕਿ ਹੁਣ ਤਾਂ ਚਲੋ ਜਿਹੜਾ ਗੋਦੀ ਮੀਡੀਆ ਕਹਿੰਦੇ ਆ ਉਹ ਤਾਂ ਬੋਲਦਾ ਹੀ ਕੱਖ ਨਹੀਂ ਨਾ, ਉਹ ਤਾਂ ਕਹਿੰਦਾ ਹੀ ਕੁਛ ਨਹੀਂ ਹੈਗਾ, ਪਰ ਜਿਹੜੇ ਹੁਣ ਹਿੰਦੂ ਭਾਈਚਾਰਾ ਵੀ ਹੈ ਨਾ, ਬਾਕੀ ਜਿਹੜੇ ਇੰਡੀਪੈਂਡੈਂਟ ਮੀਡੀਆ, ਮੈਂ ਪਹਿਲਾਂ ਵੀ ਸਵੇਰੇ ਵੀ ਦੱਸਿਆ ਸੀ, ਉਹ ਵੀ ਕਹਿਣ ਲੱਗ ਗਿਆ ਵੀ ਇਹ ਵਿਤਕਰਾ ਕਿਉਂ, ਇਹ ਕਿਉਂ ਵਿਤਕਰਾ ਹੋ ਰਿਹਾ ਆ ਉੱਤਰੀ ਸਟੇਟਾਂ ਨਾਲ, ਨਾ ਪੰਜਾਬ ਨਾ ਹਿਮਾਚਲ ਕਿਸੇ ਨੂੰ ਵੀ ਨਹੀਂ, ਕੁਛ ਵੀ ਨਹੀਂ, ਕਿਉਂਕਿ ਉੱਥੇ ਇੱਥੇ ਸਰਕਾਰਾਂ ਹੈ ਨਹੀਂ ਬੀਜੇਪੀ ਦੀਆਂ। ਪਰ ਇਹਦੇ ਬਾਰੇ ਗੱਲ ਕਰਾਂਗੇ ਨੁਕਤੇ ਦੀ, ਪਰ ਸਮੱਸਿਆ ਇਹ ਆ ਰਹੀ ਵੀ ਦੋਨਾਂ ਸੂਬਿਆਂ ਦੇ ਜਿਹੜੇ ਚੀਫ ਮਿਨਿਸਟਰ ਹੈ ਉਹ ਬਹੁਤ ਕੜਿੱਕੀ ਦੇ ਵਿੱਚ ਫਸੇ ਹੋਏ ਨੇ ਕਿ
ਇਹ ਵੀ ਤੁਹਾਡੀ ਗੱਲ ਠੀਕ ਹੈ। ਤੇ ਕੱਲ ਮੈਨੂੰ ਨਾ ਇੱਕ ਖਬਰ ਤੋਂ ਝੌਲਾ ਜਿਹਾ ਪਿਆ, ਜਿਵੇਂ ਉਹ ਸੈਂਟਰ ਦਾ ਹੋਮ ਮਿਨਿਸਟਰ ਜਿਹੜਾ ਆ ਕੀ ਅਮਿਤ ਸ਼ਾਹ,
ਹਾਂਜੀ,
ਉਹ ਜਿਵੇਂ ਇਵੇਂ ਗੱਲ ਕਰ ਰਿਹਾ ਹੋਵੇ ਵੀ ਪੰਜਾਬ ਸਰਕਾਰ ਕੋਲ ਫੰਡ ਹੜਾਂ ਦੇ ਫੰਡ ਵਾਸਤੇ 100 ਕਰੋੜ ਰੁਪਈਆ ਪਿਆ, ਪਹਿਲਾਂ ਇਹ ਉਹ ਖਰਚਣ ਤੇ ਫਿਰ ਅਸੀਂ ਲੋਟ ਵਾਲੇ ਸੈਂਟਰ ਤੋਂ ਵੀ ਦੇਵਾਂਗੇ, ਇਹੋ ਜਿਹੀ ਕੋਈ ਗੱਲ ਵੀ ਸ਼ਾਇਦ ਹੈ।
ਇਹ ਗੱਲ ਹੈਗੀ ਹੈ, ਇਹ ਗੱਲ ਹੈਗੀ ਹੈ, ਪਰ ਇਹ ਗੱਲ ਹੁਣ ਇਹ ਕੱਲ ਨੂੰ ਚਾਲ ਸਾਹਿਬ ਕੱਢ ਕੇ ਲਿਆਣਗੇ। ਉਹ ਪੰਜਾਬ ਸਰਕਾਰ ਨੇ ਤਾਂ ਖੁਦ ਵੀ ਕੁਛ ਵੀ ਅਨਾਊਂਸ ਨਹੀਂ ਕੀਤਾ ਅਜੇ, ਆਪ ਹੀ ਨਹੀਂ ਅਨਾਊਂਸ ਕੀਤਾ ਨਾ ਸੈਂਟਰ।
ਅਤੇ ਪਹਿਲੀ ਵਾਰੀ ਕਹਿੰਦਾ ਹੁੰਦਾ ਸੀ ਸਾਡਾ ਰਾਜ ਆ ਗਿਆ ਤੇ ਅਸੀਂ ਜਿਹੜਾ ਤੁਹਾਡਾ ਆਂਡਾ ਖਰਾਬ ਹੋਇਆ ਉਹਦੀ ਵੀ ਕੀਮਤ ਦੇਵਾਂਗੇ, ਜੇ ਤੁਹਾਡੀ ਕੁਕੜੀ ਮਰ ਗਈ ਆ ਤੇ ਉਹਦੀ ਵੀ ਕੀਮਤ ਦੇਵਾਂਗੇ, ਤੇ ਹੁਣ ਉੱਥੇ ਮਰੀ ਜਾਂਦੇ ਲੋਕੀ, ਮਰੀ ਜਾਂਦੇ ਆ ਬੰਦੇ, ਗਾਈਆਂ ਡੰਗਰ, ਤੇ ਹੁਣ ਇਹ ਚੁੱਪ ਨੇ।
ਤਾਂ ਜੀ ਦੌੜ ਪਤਾ ਕੀ ਚੱਲ ਰਹੀ ਹੈ, ਦੌੜ ਚੱਲ ਰਹੀ ਹੈ ਕਿ ਪਹਿਲਾਂ ਕਿਹੜਾ ਪੈਕੇਜ ਅਨਾਊਂਸ ਕਰਦਾ ਹੈ ਦੋਨਾਂ 'ਚ। ਭਗਵੰਤ ਮਾਨ ਇਹ ਲੋਚ ਰਿਹਾ ਹੈ ਵੀ ਮੋਦੀ ਨਾ 4-5 ਹਜ਼ਾਰ ਕਰੋੜ 10 ਹਜ਼ਾਰ ਕਰੋੜ ਦਾ ਪੈਕੇਜ ਐਲਾਨ ਕਰ ਦੇਵੇ, ਅਤੇ ਮੈਂ ਉਹਦੇ 'ਚੋਂ ਚੁੰਗ ਪਟੁੰਗੀਆਂ ਕਰਕੇ ਦੇ ਦਾਂਗਾ, ਠੀਕ ਹੈ ਨਾ। ਪਰ ਜਿੱਥੇ ਤੱਕ ਮੇਰੀ ਰਾਜਨੀਤਿਕ ਸੂਝ ਹੈ, ਮੈਨੂੰ ਇਉਂ ਲੱਗਦਾ ਆ ਕਿ ਮੋਦੀ ਹੁਣੀ ਪਹਿਲਾਂ ਸਟੇਟ ਦੀ ਰਿਸਪੋਂਸ ਦੇਖ ਰਹੇ ਨੇ ਕਿ ਸੂਬਾ ਆਪਣੇ ਵਸ਼ਿੰਦਿਆਂ ਵਾਸਤੇ ਕੀ ਕਰ ਰਿਹਾ ਆ, ਅਤੇ ਹੁਣ
मतलब घटिया सियासत ही खेडी जा रही है
हाँ जी
लोगों की कीमत
खेडी तो जा रही है ताया जी, वो तो गल मननी है, पर जिहड़ी सियासत ये कहती है या कह लो कि प्रोटोकॉल ये कहता है कि पहला सूबे ने डिकलेयर करना होंदा है, सूबे ने असैसमेंट करनी होंदी है भी हाँ भाई साडा इन्ने इन्ना करोड़ हो गया, जां असीं मान लो कि 3,000 करोड़ का नुकसान होया, सूबे ने सूबे दे भी हैगा भी चलो उन्हां दी टीम जाएगी असैसमेंट करेगी, हड़ हजे चल रहे ने, पर उन्होंने एक एमरजेंसी रिलीफ फंड करना हों भी जिदा अमित शाह कह रहे भी 100 करोड़ पे पहला वो तो अनाउंस करो ना पैसे देवे, ठीक है ना, तो इस करके सूबे ने पहला राहत इमीडिएट एमरजेंसी फंड रिलीज करने होंगे जोड़े कि पहले ही होंगे आ, उस तो
मेरा
बाद
ख्याल है भी मेरा ख्याल है भी वो जिहड़ा हैगा ना पंजाब दा सीएम चीफ मिनिस्टर
हाँ जी
वो बेचारा वो वेखो ड्रामे करन नूं नहीं उहनूं वेल मिलदी उत्थे की उहनूं कहिंदे ने हथ दे उत्ते रोटी रख के ते जमीन ते बह के बाकी सारे आले दुआले दुनिया ने घेरा पा के खलोते हैं चिमचिया दी अफसरां दे ते ओ बैठ के रोटी खा के फोटो खिंचवाई आ और रोटी रोटी वो बुरकी भन्नी बेच रख के सिक्योरिटी वाले नु फड़ा दी है यानी फोटो खिचाण वास्ते हाथे रोटी भी देखो भी मैं तो हाड़ वाले दे वेच बह के जमीन ते बह के रोटी खा रहा यानी वो इन्हां चक्करां च इन्हां
नहीं वो
ड्रामे
ताया जी
च
मैनू ये नहीं समझ आती भुख नू कल्ले नू लगी सी, जेडे बाकी 5, 7, 20, 25 नाल सी उन्हां नू किसे नू भुख नहीं लगी
ओही ओही तो हैरानी वाली गल है जहां तक भी उत्थे पंगत लगी है सारे खा रहे हैं तो वो
सारे
बेच
खा रहे
बह
तो
गया वा
ओ मतलब वो खड़ के भी खा सकता सीगा, फिर और कल्ले ने रोटी कल ही खाधी, मतलब बाकी जेडे बेचारे तो कानी वंड करी जांदे, असीं तां वंड के खाई दी है।
ਵਿਆਹਾਂ ਤੇ ਸਮਾਗਮਾਂ ਤੇ ਫੰਕਸ਼ਨਾਂ ਤੇ ਖਲੋ ਕੇ ਲੋਕੀ ਪਲੇਟਾਂ 'ਚ ਖਾਂਦੇ ਆ ਉਹਨੇ ਕੱਲੇ ਸਾਰੇ ਆਲੇ ਦੁਆਲੇ ਖਲੋਤੇ ਆ ਤੇ ਉਹ ਚੌਂਕੜੀ ਮਾਰ ਕੇ ਬਹਿ ਕੇ ਤੇ ਬੁਰਕੀ ਤੋੜੀ ਆ ਤੇ ਫੋਟੋ ਹੋ ਗਈ ਆ ਤੇ ਬਸ ਉਹ ਤੂੰ ਕੌਣ ਤੇ ਮੈਂ ਕੌਣ ਤੇ
ਤੇ
ਦੱਸੋ
ਇੱਕ
ਜਿਹੜਾ
ਇੱਕ
ਰਾਜਾ
ਇੱਕ
ਬੁਕੀ
ਜਗ੍ਹਾ
ਜਿਹੜਾ
ਇੱਕ ਜਗ੍ਹਾ ਫਿਰ ਉਹ ਨੌਜਵਾਨ ਨੇ ਕਿਹਾ, ਕਹਿੰਦੇ ਮਾਨ ਸਾਹਿਬ ਕਹਿੰਦੇ ਵੀ ਹੁਣ ਜਾਣ ਦਿਓ, 3 ਘੰਟੇ ਹੋ ਗਏ ਸਾਡੇ ਲੰਗਰ ਬਲੌਕ ਕੀਤੇ ਪਏ ਨੇ, ਜਾਣ ਦਿਓ ਮੂਹਰੇ ਲੰਗਰਾਂ ਦੀ ਉਡੀਕ ਹੋ ਰਹੀ ਹੈ ਰੋਟੀਆਂ ਦੀ ਵੀ ਤੁਸੀਂ ਜਾਓ, ਉਹ ਫੇਰ ਤੋਰੇ ਉੱਥੋਂ, ਨਹੀਂ ਤਾਂ ਮਤਲਬ ਉਹ ਬਲੌਕ ਲਾ ਕੇ ਖੜ ਜਾਂਦੇ ਨੇ।
ਨਹੀਂ ਇੱਕ ਥਾਂ ਇਹ ਵੀ ਹੋਇਆ ਆ ਕਿ ਉਹ ਗਾਂ ਜਿਹੜਾ ਸੀ ਨਾ ਪਾਣੀ ਬੜਾ ਜ਼ੋਰ 'ਚ ਤੇ ਪੜਾ ਨਹੀਂ ਕਿੰਨਾ ਡੂੰਘਾ ਸੀ ਪਤਾ ਨਹੀਂ ਸੀਗਾ ਤੇ ਰਾਸ਼ਨ ਲੈ ਕੇ ਲੰਗਰ ਪੱਕਿਆ ਹੋਇਆ ਲੈ ਕੇ ਟਰਾਲੀਆਂ ਗਈਆਂ ਤੇ ਅੱਗੇ ਉਹ ਐਮਐਲਏ ਕੋਈ ਬੀਬੀ ਮਾਂਝਾ ਪਾਰਟੀ ਦੀ ਐਮਐਲਏ ਉਹਦੇ ਕੋਲ ਬੇੜੀਆਂ ਸੀਗੀਆਂ ਤੇ ਉਹਨੂੰ ਬੇਨਤੀ ਕੀਤੀ ਕਿ ਤੂੰ ਬੇੜੀਆਂ ਦਾ ਦੇ ਵੀ ਅਸੀਂ ਰਾਸ਼ਨ ਪਹੁੰਚਾਈਏ ਉੱਧਰ ਭੁੱਖੇ ਬੈਠੇ ਆ ਪਰਲੇ ਪਾਸੇ ਇੱਕ
ਹਾਂਜੀ
ਨਹੀਂ ਕਿ ਬੇੜੀਆਂ ਕੀ ਉਹ ਵੀ ਆਉਣੇ ਆ ਉਹਨਾਂ ਦੇ ਕੋਈ ਲੀਡਰ ਆਉਣੇ ਸੀ ਵੀ ਉਹਨਾਂ ਵਾਸਤੇ ਰਾਖਵੀਆਂ ਰੱਖੀਆਂ ਤੇ ਫਿਰ ਉਹ ਨਹੀਂ ਮੰਨੀ ਤੇ ਇਹਨਾਂ ਨੇ ਟਰੈਕਟਰ ਤੋੜ ਲਏ ਤੇ ਕਹਿੰਦੇ ਮੀਡੀਆ ਜੀ ਵੇਖਿਆ ਮੈਂ ਕਿਹੜਾ ਉੱਥੇ ਮੌਕੇ ਤੇ ਸੀਗਾ ਉਹ
ਹਾਂਜੀ
ਅੱਗੇ ਖਲੋ ਗਈ ਆ ਟਰੈਕਟਰਾਂ ਦੇ ਅੱਗੇ ਵੀ
ਹਾਂਜੀ
ਮੈਂ ਨਹੀਂ ਤੁਹਾਨੂੰ ਜਾਣ ਦੇਣਾ ਅੱਗੇ ਖਤਰਾ ਹੈ ਪਤਾ ਨਹੀਂ ਪਾਣੀ ਕਿੰਨਾ ਡੂੰਘਾ ਹੈ ਉਹ ਇੱਧਰ ਰਾਸ਼ਨ ਰੁਕਿਆ ਹੋਇਆ ਹੈ ਉਸ ਬੀਬੀ ਦੇ ਕੰਟਰੋਲ 'ਚ ਬੇੜੀਆਂ ਨੇ ਜਿਹੜੀਆਂ ਲਿਜਾ ਸਕਦੀਆਂ ਉੱਧਰ ਭੁੱਖੇ ਬੈਠੇ ਆ ਔਰ ਉਹ ਮਤਲਬ ਕਿ ਜਿਹੜੇ ਆਪਣੀ ਜਾਨ ਦਾ ਖਤਰਾ ਪਾ ਕੇ ਵੀ ਰਾਸ਼ਨ ਪਹੁੰਚਾਉਣ ਲਈ ਤਿਆਰ ਆ ਉਹਨਾਂ ਦੇ ਅੱਗੇ ਖਲੋ ਕੇ ਉਹਨਾਂ ਨੂੰ ਰੋਕ ਰਹੀ ਆ ਜੇ ਸੱਚ ਆ ਤੇ ਮੀਡੀਆ ਨੇ ਵਿਖਾਇਆ ਹਾਂਜੀ
ਦੇਖੋ
ਕਹਿੰਦੇ
ਇੱਕ ਹੈਗੀ ਆ ਉਹ ਸੋਨੀਆ ਮਾਨ ਹੈ ਨਾ, ਉਹ ਲੈਟਰ ਪੈਡ ਚੱਕੀ ਫਿਰਦੀ ਆ, ਉਹ ਪਤਾ ਨਹੀਂ ਕਿਹੜੀ ਪੋਜੀਸ਼ਨ ਤੇ ਆ ਕੀ ਹੈਗੀ ਆ, ਨਾਲ ਉਹ ਲਸ਼ਕਰ ਲਈ ਫਿਰਦੀ ਆ, ਮੈਂ ਦੀ ਆ ਨੋਟ ਕਰਤਾ ਜੀ, ਮੈਂ ਮੇਰੇ ਲੈਟਰ ਪੈਡ ਤੇ ਲਿਖਤਾ ਜੀ, ਮੈਂ ਆਹ ਕਰਤਾ ਜੀ, ਮੈਂ ਉਹ ਕਰਤਾ ਜੀ, ਹੈ ਨਾ, ਉਹ ਦਬਕੇ ਹੀ ਮਾਰੀ ਜਾਂਦੀ ਆ, ਉਹ ਇਦਾਂ ਸਮਝਦੀ ਆ ਵੀ ਜਿੱਦਾਂ ਉਹ ਮਤਲਬ ਡੈਲੀਗੇਟ ਹੁੰਦੀ ਆ ਚੀਫ ਮਿਨਿਸਟਰ ਦੀ, ਵੀ ਉਹਦੇ ਥਾਂ ਉਹ ਘੁੰਮ ਰਹੀ ਆ ਤੇ ਉਹ ਹਸਪਤਾਲ ਪਿਆ ਤੇ ਉਹਦੀ ਪੋਜੀਸ਼ਨ ਤੇ ਉਹ ਘੁੰਮ ਰਹੀ ਆ, ਮਤਲਬ ਇਦਾਂ ਉਹ ਦਬਕੇ ਮਾਰੀ ਜਾਂਦੀ ਆ, ਮਤਲਬ ਬਿਨਾਂ ਕਿਸੇ ਗੱਲ ਤੋਂ ਉਹਦਾ ਜਿਹੜਾ ਐਟੀਚਿਊਡ ਆ, ਤੇ ਇੱਕ ਨਾ ਤਾਇਆ ਜੀ
ਇੱਕ ਹੋਰ ਬੀਬੀ ਦਾ ਵੀ ਦਿਖਾ ਰਹੇ ਸੀ ਐਮਐਲਏ ਰੂਲਿੰਗ ਪਾਰਟੀ ਦੀ ਉਹ ਦਬਕੇ ਮਾਰ ਰਹੀ ਆ ਸਰਪੰਚਾਂ ਕੇ ਬੰਦਿਆਂ ਨੂੰ ਲੋਕੀ ਜਿਹੜੇ ਆਏ ਆ ਕੱਢੋ ਇਹਨਾਂ ਨੂੰ ਬਾਹਰ ਇਥੋਂ ਕੱਢੋ ਇਹਨਾਂ ਨੂੰ
ਕੱਢੋ
ਬਾਹਰ
ਬਾਹਰ
ਇਹ ਪ੍ਰਧਾਨਗੀਆਂ ਚਮਕਾਉਣ ਆ ਗਏ ਆ ਤੇ ਪਤਾ ਨਹੀਂ ਕੀ ਵਾਹਿਗੁਰੂ ਮਿਹਰ ਹੀ ਕਰੇ ਪੰਜਾਬ ਚੰਗਾ ਮਤਲਬ ਵੀ ਹੁਣ ਜਦ ਭੰਡਾਂ ਨੂੰ ਮਸ਼ਕਰਾਂ ਨੂੰ ਨਕਲਚੀਆਂ ਨੂੰ ਤੇ ਨਾਚਿਆਂ ਨੂੰ ਸਰਕਾਰ ਆਪਾਂ ਦੇ ਦੇਣੀ ਆ ਤੇ ਉਦੋਂ ਫਿਰ ਇਹੀ ਹਾਲ ਹੋਣਾ ਆ।
ਤਾਂ
ਹੁਣ
ਜੀ
ਦੇਖੋ
ਆਪਣੇ ਕੈਨੇਡਾ ਤੋਂ ਸਾਡੇ ਮਿੱਤਰ ਪਿਆਰੇ ਨੇ ਡੈਨ ਧਨੋਆ ਕਹਿੰਦੇ ਨੇ ਕਿ ਪੰਜਾਬ ਦੇ ਅਦਾਕਾਰ ਕਲਾਕਾਰ MLA ਵਾਲਾ ਕੰਮ ਕਰ ਰਹੇ ਨੇ ਤੇ MLA ਅਧਿਕਾਰੀਆਂ ਕਲਾਕਾਰੀਆਂ ਦਿਖਾ ਰਹੇ ਨੇ। ਕਹਿੰਦੇ ਕਿ ਫਿਰ ਫਿਰ ਸਮਾਂ ਆਊਗਾ ਕਲਾਕਾਰ MLA ਬਣ ਜਾਣਗੇ ਤੇ MLA ਕਲਾਕਾਰ। ਇਹ ਵਧੀਆ ਕੰਮ ਹੈ, ਕਲਾਕਾਰ ਬਣ ਕੇ ਪਹਿਲਾਂ ਫਿਰ MLA ਬਣ ਜਾਓ, ਜੇ MLA ਤੋਂ ਹਾਰ ਗਏ ਫਿਰ ਕਲਾਕਾਰ ਬਣ ਜਾਓ। ਕਿਆ ਬਾਤ ਹੈ ਧਨੋਆ ਸਾਹਿਬ।
ਨਹੀਂ ਮਤਲਬ ਵੀ ਬਹੁਤ ਸਹੀ ਗੱਲ ਕੀਤੀ ਹੈ ਤੇ ਜਿਹੜਾ ਜਿਹੜਾ ਲੋਕਾਂ ਨੂੰ ਹਸਾਉਂਦਾ ਆ ਸਟੇਜ ਦੇ ਉੱਪਰ ਤੇ ਉਹ ਜ਼ਰੂਰੀ ਥੋੜ੍ਹਾ ਐਡਮਿਨਿਸਟ੍ਰੇਟਰ ਵੀ ਕਾਮਯਾਬ ਹੋਵੇ।
ਹਾਂਜੀ ਨਹੀਂ ਉਹ ਤੁਸੀਂ ਦੇਖ ਹੀ ਲਿਆ, ਜਲੈਂਸਕੀ ਦਾ ਯੂਕਰੇਨ ਢਵਾ ਦਿੱਤਾ ਤੇ ਅੱਧਾ ਕਬਜ਼ਾ ਕਰਵਾ ਦਿੱਤਾ ਤੇ ਮਤਲਬ ਕਹਿ ਲਓ ਕਿ ਉਹ 200 ਸਾਲ ਪਿੱਛੇ ਪਵਾ ਦਿੱਤਾ ਉਹ ਬੰਦੇ ਨੇ ਤੇ ਉਹ ਵੀ ਐ
ਉਹ ਵੀ ਕਲਾਕਾਰ ਹੀ ਆ।
ਲੈ ਲੈ ਉਹ ਐ ਉਹ ਵੀ ਕਮੇਡੀਅਨ ਹੀ ਸੀਗਾ, ਉਹ ਵੀ ਉੱਤੇ ਦਾ ਭਗਵੰਤ ਮਾਨ ਹੀ ਸੀਗਾ। ਚਲੋ ਰੱਬ ਖੈਰ ਕਰੇ। ਤਾਇਆ ਜੀ ਕੁਛ ਸੁਨੇਹੇ ਜਿਹੜੇ ਨੇ ਉਹ ਆਪਾਂ ਲੈਣੇ ਆ ਤੇ ਪਹਿਲਾਂ ਤਾਂ ਤੁਸੀਂ ਆ ਫੋਟੋ ਦੇਖੋ ਤੇ ਇਹ ਫੋਟੋ ਦੇ ਵਿੱਚ ਤੁਸੀਂ ਹੈਗੇ ਕਿਤੇ ਦਿਸਦੇ ਆ, ਹੈਗੇ ਆ ਤੇ
ਮੈਨੂੰ ਮੈਨੂੰ ਨਹੀਂ ਮੇਰੇ ਮੇਰੇ ਮੇਰੀ ਹਾਜ਼ਰੀ ਤੋਂ ਬਿਨਾਂ ਨਹੀਂ ਫੋਟੋ ਲੈ ਸਕਦੀ। ਕਾਰਨ ਇਹ ਹੈ ਕਿ ਫੋਟੋ ਇੰਨੀ ਸੋਹਣੀ, ਜਿਹੜਾ ਸੋਹੀ ਆ ਨਾ ਜੋਗਿੰਦਰ ਸਿੰਘ ਸੋਹੀ, ਇੰਨੀ ਸੋਹਣੀ ਫੋਟੋ ਬਣਾਉਂਦਾ ਆ ਕਿ ਉਹਨੂੰ ਨਜ਼ਰ ਲੱਗਣ ਤੋਂ ਬਚਾਉਣ ਲਈ ਨਾ ਫਿਰ ਮੈਨੂੰ ਵਿੱਚ
ਵਿੱਚ ਪਾਉਣਾ ਪੈਂਦਾ ਪੈਣੇ ਪੈਂਦੇ ਆ। ਉਹ ਕਹਿੰਦੇ ਨੇ ਕਿ ਸਤੰਬਰ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਦਾ ਸਾਹਿਤਿਕ ਕਵੀ ਦਰਬਾਰ ਕਰਵਾਇਆ ਸੀ ਜਿਸ ਵਿੱਚ ਕਹਿੰਦੇ ਬਹੁਤ
ਇਸ ਮਤਲਬ ਸਾਡੇ ਨਾ ਬੜੀ ਇਹੀ ਸਟੇਜ ਨੂੰ ਮੈਨੇਜ ਕਰਦੇ ਨੇ ਜੋਗਿੰਦਰ ਸਿੰਘ ਹੋਰੀ ਤੇ ਉਹ ਸਾਡੇ ਨਾ ਬਹੁਤ ਵਾਈਸ ਚਾਂਸਲਰ, ਰਿਟਾਇਰਡ ਪ੍ਰੋਫੈਸਰ, ਕਰਨਲ ਜਨਰਲ ਤੱਕ ਤੇ ਵੱਡੇ ਸਾਹਿਤਕਾਰ ਤੇ ਸਿਆਣੇ ਬੰਦੇ ਵੀ ਉੱਥੇ ਸ਼ਾਮਿਲ ਹੁੰਦੇ ਨੇ ਹਰ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਨੂੰ 1:30 ਵਜੇ ਤੋਂ ਲੈ ਕੇ 4-5 ਵਜੇ ਤੱਕ ਜਿੰਨਾ ਚਿਰ ਹੋ ਜਾਣ ਇਹ ਸਾਰੇ ਆਪਣਾ ਕੋਈ ਕਵਿਤਾ, ਕੋਈ ਚੁਟਕਲਾ, ਕੋਈ ਯਾਦ, ਕੋਈ ਸੁਝਾਅ, ਕੋਈ ਸਿਆਣਪ, ਉਹ ਸਾਰਾ ਕੁਝ। ਇਹ ਦੇਖੋ ਨਾ ਹੁਣ ਮੈਨੂੰ ਟਾਈਮ ਤਾਂ ਮੈਨੂੰ ਦੇ ਦਿੱਤਾ ਤੇ ਪਰ ਆਪ ਨੀ ਸਟੇਜ ਛੱਡ ਗਿਆ,
ਮਾਈਕ ਛੱਡਣ ਨੂੰ ਦਿਲ ਨੀ ਕਰ ਮਾਈਕ ਛੱਡਣ ਨੂੰ ਦਿਲ ਨੀ ਕਰਦਾ। ਤਾਇਆ ਜੀ ਧੱਕਿਆ ਕਹਿੰਦਾ ਹਟ ਪਾਸੇ ਹਟ, ਮੈਨੂੰ ਦੇ ਮਾਈਕ ਤੂੰ। ਤਾਇਆ ਜੀ ਆਪਾਂ ਉਹ ਗੱਲ ਸੁਣਾਈ ਵੀ ਸੀ, ਆਪਾਂ ਗੱਲ ਸੁਣਾਈ ਵੀ ਸੀਗੀ ਨਾ ਕਿ ਜਿਹੜਾ ਮਾਈਕ ਦਾ ਚਸਕਾ ਨਾ ਉਹ ਏਦਾਂ ਦਾ ਹੁੰਦਾ ਆ ਵੀ ਜੇ ਕਿਸੇ ਬੁਲਾਰੇ ਨੂੰ ਜਾਂ ਜਿਹੜਾ ਮਾਈਕ ਦੇ ਚਸਕੇ ਵਾਲੇ ਦਾ ਨਾ ਦਿਲ ਕਰੇ ਵੀ ਕਤਲ ਕਰਨਾ ਇਹਦਾ, ਬੰਦੇ ਨੂੰ ਮਾਰਨਾ ਆ, ਉਹ ਕਤਲ ਨਾ ਕਰੇ। ਕਹਿੰਦੇ ਐਵੇਂ 302 ਦਾ ਪਰਚਾ ਆਪਣੇ ਸਿਰ ਪਵਾਵਾਂਗੇ, ਉਹ ਕਹਿੰਦੇ ਉਹਨੂੰ ਮਾਈਕ ਦਿਖਾ ਕੇ ਖੂਹ 'ਚ ਸਿੱਟ ਦਿਓ, ਕਹਿੰਦੇ ਉਹਨੂੰ ਮਗਰੇ ਹੀ ਛਾਲ ਮਾਰ ਦੇਣੀ ਆ।
ਚਰਨ ਚਰਨਾ ਆਪਣੇ ਚਰਨਾਮਤ ਸਿੰਘ ਦਾ ਨਿਸ਼ਕਰਸ਼ ਹੈ, ਉਹਨਾਂ ਦੀ ਖੋਜ ਹੈ। ਤੇ ਉਹ ਕਿਤਰਾ ਹੀ ਨਾ ਹਰਕੀਰ ਸਿੰਘ ਸਦਰ ਦੀ ਕਿਤਾਬ, ਸਦਰ ਨੀ ਸੰਦਰ, ਹਰਕੀਰ ਸਿੰਘ ਸਦਰ ਦੀ ਕਿਤਾਬ ਨਾ ਕਰਨੀ, ਵਾਹਵਾ ਸੋਹਣਾ ਪ੍ਰੋਗਰਾਮ ਪਰਗੋਲਾ ਪੰਜਾਬੀ ਸਕੂਲ 'ਚ ਗੁਰਦੁਆਰੇ ਗਲੈਨਵੁੱਡ ਕੀਤਾ ਤੇ ਉਹ ਮੈਨੂੰ ਧਾਰੀਆ ਮੇਰਾ ਨਾਂ ਅਨਾਊਂਸ ਕਰਕੇ ਤੇ ਮੈਨੂੰ ਘਲਿਆਰ ਕੇ ਤੇ ਉਹ ਫਿਰ ਭੱਜ ਆਇਆ ਤੇ ਕਰ ਲਈ ਕੀ ਉਹਨੂੰ ਕਹਿੰਦੇ ਨੇ ਕਵਿਤਾ ਸੁਣਾ ਤੀ ਘੜੀ ਤੇ।
ਅੱਛਾ
ਤੇ ਜਦੋਂ ਕਵਿਤਾ ਪੂਰੀ ਹੋਈ ਤੇ ਮੈਂ ਕਿਹਾ ਵੀ ਉੱਥੇ ਟਾਈਮ ਖਾਨੀ ਮੈਨੂੰ ਦਿੱਤਾ ਸੀ 4 ਮਿੰਟ ਕਿ 2 ਮਿੰਟ ਤੇ ਮੈਂ ਪੁੱਛਿਆ ਵੀ ਮੇਰਾ ਟਾਈਮ ਉਦੋਂ ਸ਼ੁਰੂ ਹੋਇਆ ਸੀ ਜਦੋਂ ਪਹਿਲੀ ਵਾਰੀ ਨਾਂ ਲਿਆ ਕਿ ਮੇਰਾ ਹੁਣ ਤੋਂ ਸ਼ੁਰੂ ਹੋਇਆ। ਇੰਨੀ ਗੱਲ ਤੇ ਮਤਲਬ ਇਹ ਆ ਵੀ ਸਟੇਜ ਤੇ ਸਿੱਖਾਂ ਦੇ ਇਕੱਠ ਦੇ ਵਿੱਚ ਨਾ, ਖਾਸ ਕਰਕੇ ਧਾਰਮਿਕ ਇਕੱਠ, ਜਿਹੜੀ ਸਟੇਜ ਸੈਕਟਰੀਸ਼ਿਪ ਆ ਨਾ ਇਹ ਅਜਿਹੀ ਉਸਤਰੀਆਂ ਦੀ ਮਾਲਾ ਆ, ਅਜਿਹੀ ਉਸਤਰੀਆਂ ਦੀ ਮਾਲਾ ਆ ਜਿਹਨੂੰ ਤਕਰੀਬਨ ਗਿਆਨੀ ਸੰਤੋਖ ਸਿੰਘ ਤੋਂ ਲੈ ਕੇ ਵੱਡੇ ਤੋਂ ਵੱਡਾ ਗੁਰਚਰਨ ਸਿੰਘ ਟੌੜੇ ਤੱਕ ਹਰ ਕੋਈ ਖੋ ਕੇ ਦੂਜੇ ਤੋਂ ਆਪਣੇ ਗੱਲ 'ਚ ਪਾਉਣ ਲਈ ਤਿਆਰ ਹੁੰਦਾ। ਔਰ ਇਹ 'ਚ ਸਟੇਜ ਸੈਕਟਰੀ ਨੂੰ ਅਖੀਰ ਦੇ ਵਿੱਚ ਕੋਈ ਸ਼ਾਬਾਸ਼ ਨਹੀਂ ਦਿੰਦਾ, ਬੁਲਾਰਾ ਕਹੂਗਾ ਮੈਨੂੰ ਟਾਈਮ ਥੋੜ੍ਹਾ ਮਿਲਿਆ, ਜਿਹਨੂੰ ਥੋੜ੍ਹਾ ਵੱਧ ਮਿਲ ਗਿਆ ਉਹ ਕਹੂਗਾ ਮੈਨੂੰ ਉਸ ਵੇਲੇ ਜਦੋਂ ਭਰੇ ਦੀਵਾਨ 'ਚ ਨਹੀਂ ਮਿਲਿਆ ਟਾਈਮ, ਮੈਨੂੰ ਤਾਂ ਉਦੋਂ ਦਿੱਤਾ ਜੀ ਜਦੋਂ ਕੋਈ ਸੁਣਨ ਵਾਲਾ ਨਹੀਂ ਸੀ ਉੱਥੇ। ਫਿਰ ਕੋਈ ਕੁਝ ਕਹੂਗਾ, ਕਿਸੇ ਨੂੰ ਇਹ ਹੋ ਜਾਂਦਾ ਵੀ ਮੇਰੇ ਵਰਗੇ ਨੂੰ ਇਹ ਫਿਕਰ ਵੀ ਮੇਰੀ ਇਹਨੇ ਚੰਗੀ ਤਰ੍ਹਾਂ ਯੋਗ ਇੰਟਰੋਡਕਸ਼ਨ ਨਹੀਂ ਕਰਾਈ ਸੰਗਤ ਨੂੰ, ਹਾਂਜੀ ਮੇਰੀ ਪੂਰੀ ਤਾਰੀਫ ਨਹੀਂ ਕੀਤੀ। ਉਹ ਜਿਵੇਂ ਉਹ ਇੱਥੇ ਗਲੈਨਵੁੱਡ ਗੁਰਦੁਆਰੇ ਸਟੇਜ ਸੈਕਟਰੀ ਤਾਂ ਨਹੀਂ ਸੀ ਹੈਗਾ, ਤੇ ਸਭ ਭਾਈ ਨਿਰਮਲ ਸਿੰਘ ਰਾਗੀ ਸਿੰਘ ਲੁਧਿਆਣੇ ਤੋਂ ਆਏ ਸੀ, ਉਹ ਹੀ ਸਟੇਜ ਚਲਾਉਂਦੇ ਤੇ ਮੇਰਾ ਨਾਂ ਲੈ ਕੇ ਕਹਿੰਦੇ ਜੀ ਹੁਣ ਗਿਆਨੀ ਸੰਤੋਖ ਸਿੰਘ ਜੀ ਗੁਣਾਂ ਦੀ ਗੁਥਲੀ
ਤਾਂ
ਰਾਤ
ਜੀ,
ਨੂੰ।
ਤਾਂ ਜੀ, ਤਾਂ ਜੀ, ਤੁਸੀਂ ਤੁਹਾਨੂੰ ਚੇਤਾ ਭੁੱਲ ਜਾਂਦਾ, ਤੁਸੀਂ ਹਰੇਕ ਵਾਰੀ ਇਹ ਗੱਲ ਸੁਣਾ ਦਿੰਦੇ ਆ। ਹੁਣ ਮੈਂ ਤੁਹਾਨੂੰ ਤੁਹਾਨੂੰ ਪੌਜ਼ ਲਾ ਦਿਆ ਕਰ। ਤਾਂ ਜੀ, ਇਸੇ ਇਸੇ ਥੋੜੀ ਜਿਹੀ ਗੱਲ
ਜਿਹੜੀ ਜਿਹੜੀ ਇਸ ਤਰ੍ਹਾਂ ਮੇਰੇ ਕੋਲ ਗਲਤੀ ਆਮ ਹੀ ਆਉਂਦੀ, ਮੇਰੇ ਘਰ ਵੀ ਬੱਚੇ ਵੀ ਮੈਨੂੰ ਕਹਿੰਦੇ ਪਾਪਾ ਤੂੰ ਦੱਸਿਆ ਸੀ ਪਹਿਲਾਂ ਵੀ, ਇਸ ਤਰ੍ਹਾਂ ਹੁਣ ਦੱਸ ਦਿਆ ਕਰੋ, ਉਹ ਤਾਇਆ ਤੂੰ ਦੱਸ ਗਿਆ ਸੀ ਪਹਿਲਾਂ ਵੀ।
ਤਾਇਆ ਜੀ, ਇਹ ਗੱਲ ਹੁਣ ਮੈਂ ਤੁਹਾਨੂੰ ਤੁਹਾਡੇ ਨਾਲ ਕਰਨੀ ਹੈ ਕਿ ਜਿਹੜਾ ਸਾਰਿਆਂ ਨਾਲੋਂ ਬਦਨਾਮ ਜਾਂ ਕਹਿ ਲਓ ਕਿ ਵਿਲਨ ਬੰਦਾ ਹੁੰਦਾ ਨਾ, ਮਤਲਬ ਦੀਵਾਨ ਦੇ ਵਿੱਚ, ਦੀਵਾਨ ਦੇ ਵਿੱਚ ਉਹ ਹੁੰਦਾ ਸਟੇਜ ਸੈਕਟਰੀ। ਕਿਉਂ? ਕਿਉਂਕਿ ਕਿਉਂਕਿ ਜਿਹੜੇ ਚੌਧਰੀ ਹੁੰਦੇ ਆ ਸੰਗਤ ਦੇ ਵਿੱਚ ਬੈਠੇ ਹੁੰਦੇ, ਉਹਨਾਂ ਨੂੰ ਵੀ ਚੁੱਭਦਾ ਹੁੰਦਾ ਇਹ ਬੰਦਾ, ਠੀਕ ਹੈ ਵੀ ਉਹਨਾਂ ਨੂੰ ਇੱਦਾਂ ਲੋਚਦੇ ਹੁੰਦੇ ਮੈਂ ਹੋਵਾਂ ਇਹਦੇ ਥੈਂ, ਠੀਕ ਹੈ, ਤੇ ਮੈਂ ਹੋਵਾਂ ਇਹ ਇਹ ਇੱਦਾਂ ਕਿੱਦਾਂ ਬੋਲੀ ਜਾਂਦਾ ਹੈ, ਇਹਨੂੰ ਕੌਣ ਕਹਿੰਦਾ ਹੈ ਇੱਦਾਂ, ਹੈ ਨਾ, ਇਹਦੀ ਕਿਨ ਇਹਨੂੰ ਕਿਨ ਕਿ ਜ਼ਿੰਮੇਵਾਰੀ ਦੇ ਦਿੱਤੀ, ਇਹ ਆਪਣੇ ਕੋਲੋਂ ਹੀ ਬਣਾਈ ਜਾਂਦਾ ਗੱਲਾਂ, ਹੈ ਨਾ, ਇੱਦਾਂ ਦੀਆਂ ਗੱਲਾਂ ਕਰਦੇ ਨੇ, ਹੈ ਨਾ। ਦੂਜਾ ਜਿਹੜੇ ਜਿਹੜੇ ਜਿੰਨੇ ਵੀ ਟਾਈਮ ਲੈਣ ਵਾਲੇ ਆ, ਪਰ ਉਹ ਵੀ ਸਾਰੇ ਯਾਰ ਗੁਰੂ ਘਰ ਤੁਹਾਡਾ ਬਹੁਤ ਸ਼ਾਨਦਾਰ ਹੈ ਯਾਰ, ਹਾਂ ਬਹੁਤ ਸ਼ਾਨਦਾਰ ਹੈ, ਬਹੁਤ ਸੰਗਤ ਦੀ ਅਪਾਰ ਕਿਰਪਾ, ਦੇਖੋ ਮਹਾਰਾਜ ਨੇ, ਸਟੇਜ ਸੈਕਟਰੀ ਨਹੀਂ ਤੁਹਾਡਾ ਕੰਮ ਦਾ, ਸਾਡੇ ਸਾਹਮਣੇ ਦੀ ਗੱਲ, ਸਾਡੇ ਸਾਹਮਣੇ ਦੀ ਗੱਲ।
ਮੈਂ ਤੇ 50 ਜਦੋਂ ਮੈਂ ਗੱਲ ਕਰਦਾ ਨਾ ਉਦੋਂ 50-60 ਸਾਲ ਪੁਰਾਣੀ ਹੁੰਦੀ ਆ, ਹੁਣ ਤੇ ਹਾਲਾਤ ਬਦਲ ਵੀ ਗਏ ਹੋਣਗੇ, ਤੇ ਮੇਰਾ ਮੈਂ ਇਹ ਕਹਿੰਦਾ ਹੁੰਦਾ ਸੀਗਾ ਵੀ ਸਿੱਖ ਨਾ ਟੌਪ ਦੇ ਰਾਗੀ ਜਥੇ ਧਾਰ ਗੁਰਪੁਰਬ ਮਨਾਉਣ ਲਈ, ਟੌਪ ਦੇ ਰਾਗੀ ਜਥੇ, ਟੌਪ ਦੇ ਕਥਾਕਾਰ ਪ੍ਰਬੰਧ ਬੜਾ ਸੋਹਣਾ ਲੰਗਰ ਕਰਨਗੇ, ਤੇ ਸਟੇਜ ਸੈਕਟਰੀ ਉਹ ਬਣ ਜਾਏਗਾ, ਉਹਨੂੰ ਬਣਾ ਦੇਣਗੇ ਜਾਂ ਬਣ ਜਾਊਗਾ ਜਿਹਨੇ ਲੈਕਚਰ ਕਰਨ ਦੀ ਜਾਚ ਸਿੱਖਣੀ ਹੋਵੇ। ਕਾਬਲੀਅਤ ਸਟੇਜ ਸੈਕਟਰੀ ਦੀ ਹੁੰਦੀ ਆ ਵੀ ਉਹ ਪ੍ਰਚਾਰਕਾਂ ਦਾ ਵੀ ਉਸਤਾਦ ਪ੍ਰਚਾਰਕ ਹੋਵੇ, ਤੇ ਪਰ ਗੱਲ ਇਹ ਹੋ ਜਾਂਦੇ ਆ ਪ੍ਰਬੰਧ ਇਹ ਵੀ ਉਹਨੇ ਜਾਚ ਸਿੱਖਣ ਵਾਲਾ ਜਾਂ ਆਪਣੀ ਚੌਧਰ ਵਿਖਾਉਣ ਲਈ ਮਾਈਕ ਤੇ ਮੁੜ ਮੁੜ ਆਉਣ ਦਾ ਮੌਕਾ ਮਿਲਦਾ ਹੈ ਨਾ, ਤੇ ਉਹ ਇਹ ਹੋ ਜਾਂਦਾ ਆ ਵੀ 36 ਪ੍ਰਕਾਰ ਦੇ ਭੋਜਨਾਂ ਦਾ ਥਾਲ ਪਰੋਸ ਕੇ ਕਿਸੇ ਦੇ ਅੱਗੇ ਰੱਖੋ, ਤੇ ਖਾਣ ਤੋਂ ਪਹਿਲਾਂ ਸਵਾਹ ਦੀ ਚੁਟਕੀ ਉੱਤੇ ਧੂੜ ਦਿਓ।
ਤਾਇਆ ਜੀ, ਤੁਸੀਂ ਤੁਸੀਂ ਕਿਹਾ ਵੀ ਉਹ ਜਿਹੜੇ ਸਟੇਜ ਸੈਕਟਰੀ ਹੋਣਾ ਚਾਹੀਦਾ ਉਹ ਗੁਣਾਂ ਦੀ ਗੁਤਲੀ ਹੋਣੀ ਚਾਹੀਦੀ ਹੈ, ਹੈ ਨਾ, ਤੁਹਾਨੂੰ ਤੰਗੜ ਹੋਣਾ ਚਾਹੀਦਾ। ਤੁਹਾਨੂੰ ਯਾਦ ਹੈ ਸਰਦਾਰ ਕੁਲਵੀਰ ਸਿੰਘ ਅਟਵਾਲ ਬੜੇ ਗੁਣਾਂ ਦੀ ਗੁਤਲੀ ਸੀ, ਮੇਰੇ ਉਸਤਾਦ ਸੀ ਉਹ,
ਪਰ ਉਹ ਬੁਲਾਰਾ ਬੜਾ ਵਧੀਆ ਸੀ,
ਬੁਲਾਰੇ ਬੜੇ ਵਧੀਆ ਸੀ, ਪਰ ਉਹ ਪ੍ਰੋਬਲਮ ਇਹ ਸੀ ਸਾਡੇ ਗੁਰੂ ਘਰ ਦੇ ਵਿੱਚ ਕਿ ਸਾਡਾ ਬੁਲਾਰਾ ਹੀ ਉਹ ਸੀ, ਹੈ ਨਾ, ਤੇ ਹਾਂ, ਤੇ ਜਦੋਂ 2-3 ਪ੍ਰਚਾਰਕ ਆ ਜਾਣੇ ਤੇ ਉਹਨਾਂ ਨੇ ਇੰਟਰੋਡਿਊਸ ਕਰਨਾ। ਗੱਲ ਇਹ ਹੈ ਕਿ ਜਿੱਦਾਂ ਹੁਣ ਤੁਹਾਨੂੰ ਇੰਟਰੋਡਿਊਸ ਕੀਤਾ, ਤੁਹਾਨੂੰ ਜੀ 5 ਮਿੰਟ ਦਾ ਟਾਈਮ ਦੇਣਾ, 5 ਮਿੰਟ ਦਾ ਟਾਈਮ ਦੇ ਕੇ ਤੁਸੀਂ 7 ਮਿੰਟ ਲਾ ਲਏ, 10 ਮਿੰਟ ਲਾ ਲਏ, ਉਹ ਤੋਂ ਬਾਅਦ 10 ਮਿੰਟ ਉਹਨੇ ਲਾ ਦੇਣੇ, ਹੈ ਨਾ, ਤੇ ਉਹ ਉਹਨਾਂ ਨੂੰ ਬਾਅਦ ਚੋਂ ਅਸੀਂ ਅੰਕਲ ਜੀ ਕਹਿਣਾ ਵੀ ਪਾਦੇ ਨਾਲੋਂ ਪੱਤਰੀ ਭਾਰੀ ਹੋ ਜਾਂਦੀ ਆ ਅੰਕਲ ਜੀ, ਵੀ ਜਾ ਕਹਿ ਲਓ ਕਿ ਨਣਕੇ ਦਾੜੀ ਨਾਲੋਂ ਮੁੱਛਾਂ ਲੰਮੀਆਂ ਹੋ ਜਾਂਦੀਆਂ, ਵੀ ਤੁਸੀਂ ਉਹਦੇ 'ਤੇ ਫਿਰ ਟਿੱਪਣੀਆਂ ਨਾ ਕਰੋ। ਅਤੇ ਉਹ ਮੈਂ ਫਿਰ ਇਹ ਗੱਲ ਸਿੱਖੀ ਉਹਨਾਂ ਤੋਂ ਵੀ ਅਸੀਂ ਸਿਰਫ ਇੰਟਰੋਡਿਊਸ ਕਰਨਾ ਆ, ਮਾੜੀ ਮੋਟੀ ਵਧੀਆ ਇੰਟਰੋਡਿਊਸ ਕਰਨਾ, ਅਤੇ ਜੇ ਬਾਅਦ ਦੇ ਵਿੱਚੋਂ ਕੋਈ ਕਰੈਕਸ਼ਨ ਕਰਨੀ ਹੈ ਤਾਂ ਉਹ ਆਪਣਾ ਵੱਖਰਾ ਵਿਚਾਰ ਦੇ ਕੇ ਤਾਂ ਅਗਲੇ ਨੂੰ ਇੰਟਰੋਡਿਊਸ ਕਰ ਦੇਣਾ। ਮੇਰੇ ਨਾਲ 2-3 ਵਾਰੀ ਇੱਦਾਂ ਹੋਇਆ ਕਿ ਕਈ ਸਿੰਘ ਟਾਈਮ ਦੇ ਕੇ ਵੀ ਉਹਨਾਂ ਦਾ ਟਾਈਮ ਸੀਗਾ ਵੀ 12 ਵਜੇ ਉਹਨਾਂ ਨੂੰ ਟਾਈਮ ਦੇਣਾ, ਅਸੀਂ ਪਹਿਲਾਂ ਸਮਾਪਤ ਕਰਨ ਦੇ ਕਗਾਰ 'ਤੇ ਆ ਗਏ, ਅਤੇ ਉਹ ਬਸ ਬਿਲਕੁਲ 12:03-04 'ਤੇ ਲੇਟ ਆਏ, 4-5 ਮਿੰਟ ਉੱਤੋਂ ਦੀ ਲੇਟ ਆ ਕੇ, ਹੁਣ ਜਿਹੜਾ ਪਹਿਲਾਂ ਸ਼ਬਦ ਚੱਲਦਾ ਉਹ ਤਾਂ ਹੁਣ ਸਮਾਪਤੀ ਹੋਏਗੀ ਨਾ ਉਹਦੀ, ਉਹ 5 ਮਿੰਟ ਉਹਨੂੰ ਵੀ ਲੱਗ ਜਾਂਦੇ ਨੇ, ਅਤੇ ਉਹ ਲਾਇਆ ਅਤੇ 15 ਮਿੰਟ ਤਾਂ ਇਹ ਪਹਿਲਾਂ ਹੀ ਡਿਲੇ ਹੋ ਗਿਆ, 15 ਮਿੰਟ ਉਹਨਾਂ ਦਾ ਟਾਈਮ ਸੀਗਾ, ਅਤੇ ਉਹਨਾਂ ਨੂੰ ਚਲੋ ਕਿਹਾ ਨਹੀਂ ਕੁਛ, ਬੰਦਾ ਬਰਦਾਸ਼ਤ ਕਰ ਲੈਂਦਾ ਐਜ਼ ਅ ਸਟੇਜ ਸੈਕਟਰੀ ਵੀ ਚਲੋ ਕੋਈ ਗੱਲ ਨਹੀਂ ਲੇਟ ਆਏ ਹੋ ਸਕਦੇ ਨੇ, ਅਤੇ ਉਹ ਲੇਟ ਆਉਣ ਦੇ ਬਾਵਜੂਦ ਉਹਨਾਂ ਨੇ ਪਹਿਲੇ 7-8 ਮਿੰਟ ਤਾਂ ਉਹਨੇ ਵਾਹਿਗੁਰੂ ਦਾ ਜਾਪ ਕਰਵਾਇਆ, ਠੀਕ ਹੈ, ਜਿਹੜਾ ਕਿ ਔਲਰੈਡੀ 1.5 ਘੰਟਾ ਪਹਿਲਾਂ ਹੋ ਚੁੱਕਾ ਸੀਗਾ, ਸੰਗਤਾਂ ਕਰ ਚੁੱਕੀਆਂ ਸੀ। ਉਹ ਤੋਂ ਬਾਅਦ ਉਹਨਾਂ ਨੇ ਇੰਟਰੋਡਕਸ਼ਨ ਦਿੱਤੀ ਅਤੇ ਉਹਨਾਂ ਨੇ ਪੂਰੇ 40 ਮਿੰਟ ਲਏ, ਹਾਲਾਂਕਿ ਉਹਨਾਂ ਕੋਲ 15 ਮਿੰਟ ਸੀਗੇ, ਅਤੇ ਉਹ ਫਿਰ ਅਖੀਰ ਨੂੰ ਮੇਰੇ 2-3 ਵਾਰੀ ਮੇਰੇ ਸਬਰ ਦਾ ਫਿਰ ਬੰਨ ਟੁੱਟਿਆ, ਅਤੇ ਫਿਰ ਮੈਂ ਸਟੇਜ 'ਤੇ ਵੀ ਗਿਆ ਵੀ ਭਾਈ ਸਾਹਿਬ ਵੀ ਸੰਗਤਾਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੀਆਂ, ਸਿਮਰਨ ਪਹਿਲਾਂ ਹੋ ਚੁੱਕਾ ਆ, ਠੀਕ ਹੈ, ਜੋ ਤੁਹਾਡੇ ਕੋਲ ਕੋਈ ਵਿਲੱਖਣ ਚੀਜ਼ ਆ, ਕੋਈ ਨਵੀਂ ਚੀਜ਼ ਆ, ਤੁਸੀਂ ਉਹ ਸੰਗਤਾਂ ਨਾਲ ਸ਼ੇਅਰ ਕਰੋ, ਕੀਰਤਨ ਸਵੇਰ ਦਾ ਹੀ ਚੱਲ ਰਿਹਾ, ਸਿਮਰਨ ਸਵੇਰ ਦਾ ਹੀ ਚੱਲ ਰਿਹਾ, ਤੁਸੀਂ ਹੁਣ ਆ ਕੇ ਫਿਰ ਸਿਮਰਨ ਕਰਾਉਣ ਲੱਗ ਪਏ ਆ ਵੀ ਲੋਕ ਤਾਂ ਆਹ ਤਾਂ ਦੀਵਾਨ ਦਾ ਟਾਈਮ ਹੈ, ਸਿਮਰਨ ਦਾ ਟਾਈਮ ਥੋੜ੍ਹੋ ਹੈ। ਬਹੁਤੇ ਸਾਡੇ ਪ੍ਰਚਾਰਕਾਂ ਨੂੰ ਸਿਮਰਨ ਦਾ ਅਤੇ ਦੀਵਾਨ ਦੇ ਵਿੱਚ ਕੀਰਤਨ ਦੀ ਦਾ ਡਿਫਰੈਂਸ਼ੀਏਸ਼ਨ ਨਹੀਂ ਪਤਾ ਵੀ ਡਿਫਰੈਂਸ ਕੀ ਹੁੰਦਾ, ਤੁਸੀਂ ਦੱਸੋ ਤਾਂ ਜੀ।
ਮੈਂ ਤੁਹਾਡੇ ਨਾਲ ਸਹਿਮਤ ਹਾਂ ਜੋ ਕੁਝ ਤੁਸੀਂ ਕਿਹਾ ਵਾ, ਤੇ ਉਹ ਗੱਲ ਇਹ ਆ ਤੇ ਦੂਜਾ ਸਟੇਜ ਸੈਕਟਰੀ ਇਹ ਸਮੱਸਿਆ ਹੁੰਦੀ ਹੈ। ਤੁਸੀਂ ਦੇਖੋ ਬਈ ਆਪਣੇ ਉੱਥੇ ਦਰਬਾਰ ਸਾਹਿਬ, ਯਾਨੀ 60 ਸਾਲ ਪਹਿਲਾਂ ਇਹ ਸੀ ਵੀ ਸਾਰੇ ਕੰਪਲੈਕਸ ਵਿੱਚ ਸੱਜਣ ਵਾਲੇ ਦੀਵਾਨਿਆਂ ਦਾ ਸਟੇਜ ਸੈਕਟਰੀ ਦੀ ਮੇਰੀ ਡਿਊਟੀ ਹੁੰਦੀ ਸੀ
ਜੀ।
ਤੇ ਮੈਨੂੰ ਕੋਈ ਪਤਾ ਨਹੀਂ ਹੁੰਦਾ ਵੀ ਕਿਹੜਾ ਕਿਹੜਾ ਢਾਡੀ ਜਾਂ ਕਿਹੜਾ ਪ੍ਰਚਾਰਕ ਕਿਹੜਾ ਪ੍ਰਸੰਗ ਸੁਣਾ ਗਿਆ ਵਾ, ਤੇ ਕਿਹਨੇ ਕਿਹਨੇ ਸੁਣਾਇਆ, ਚੰਗਾ ਸੁਣਾਇਆ ਮੰਦ। ਮੈਨੂੰ ਤੇ ਇਹੀ ਫਿਕਰ ਰਿਹਾ ਵੀ ਆਹ ਬੁਲਾਰਾ ਆ, ਇਹ ਹੁਣ ਹਟਦਾ ਨਹੀਂ ਗਾ, ਇਹਦਾ ਟਾਈਮ ਵੱਧ ਹੋ ਗਿਆ ਆ, ਉੱਧਰੋਂ ਸੰਗਤ ਕੁਤਾਬਲੀ ਹੋ ਜਾਏਗੀ ਆ, ਉੱਧਰੋਂ ਪਿਛਲੇ ਦੂਜਾ ਪ੍ਰੋਗਰਾਮ ਆਉਣ ਵਾਲੇ ਆ। ਯਾਨੀ ਸਟੇਜ ਸੈਕਟਰੀ ਆਪ ਵਿਚਾਰਾ ਜਿਹੜਾ ਨਾ ਉਹ ਇਉਂ ਹੀ ਫਸਿਆ ਰਹਿੰਦਾ, ਬੁਲਾਰੇ ਉਹਦੇ 'ਤੇ ਨਾਰਾਜ਼, ਸੰਗਤ ਵੀ ਉਹ 'ਤੇ ਨਾਰਾਜ਼ ਕਿ ਭਾਈ ਹੁਣ ਭੋਗ ਪਾਓ ਅਤੇ ਅਸੀਂ ਜਾ ਕੇ ਲੰਗਰ ਛਕੀਏ ਅਤੇ ਘਰਾਂ 'ਚ ਕੰਮ ਕਾਰ ਵੀ ਕਰਨਾ। ਪਰ ਪ੍ਰਬੰਧਕਾਂ ਦੇ ਬਾਰੇ ਤੁਸੀਂ ਉਹਦੇ ਜਿਨ੍ਹਾਂ ਨੇ ਸਹਿਯੋਗ ਦੇਣਾ ਉਹਨਾਂ ਦੀ ਤੁਸੀਂ ਪਹਿਲਾਂ ਹੀ ਸੋਚ ਦੱਸ ਦਿਓ ਵੀ ਇਹਨੂੰ ਕਿਹਨੇ ਬਿਠਾਤਾ, ਇਹ ਕੀ ਬੋਲੀ ਜਾਂਦਾ, ਫਿਰ ਈਰਖਾ ਪੈਦਾ ਹੋ ਜਾਂਦੀ ਹੈ।
ਤਾਇਆ ਜੀ ਉਹ ਜਿਹੜੇ ਸਿੰਘ ਆਏ ਨਾ ਫਿਰ ਜਿਨ੍ਹਾਂ ਨੇ ਇੱਦਾਂ ਕੀਤੀ ਤਾਂ ਉਹ ਪਿਛਲੇ ਮਹੀਨੇ ਫਿਰ ਆ ਗਏ ਆਸਟ੍ਰੇਲੀਆ।
ਅੱਛਾ।
ਅਤੇ ਅਸੀਂ ਉਹ ਗੁਰੂ ਨਾਨਕ ਸਿੱਖ ਟੈਂਪਲ ਗਏ ਅਤੇ ਮੈਨੂੰ ਪ੍ਰਧਾਨ ਸਾਹਿਬ ਕਹਿੰਦੇ ਉਹ ਸਾਡੇ ਆਇਓ ਆ ਪ੍ਰਚਾਰਕ, ਅਤੇ ਉਹ ਸਮਾਂ ਮੰਗਦੇ ਸੀ ਉਹਨਾਂ ਨੂੰ ਕੱਲ੍ਹ ਨੂੰ ਗੁਰੂ ਘਰ ਸਮਾਂ ਦੇ ਦਿਓ। ਮੈਂ ਕਿਹਾ ਹਾਂਜੀ ਆ ਜਾਣ ਜੀ, ਪੂਰੇ 12 ਵਜੇ ਆ ਜਾਣ, ਉਹਨਾਂ ਨੂੰ 15 ਮਿੰਟ ਦੇ ਦਾਂਗੇ। ਅਤੇ ਕਹਿੰਦੇ ਤੂੰ ਇੱਦਾਂ ਕਰ ਆਪੇ ਗੱਲ ਕਰ ਲਾ, ਅਤੇ ਉਹ ਕਹਿੰਦੇ ਮੈਂ ਕਿਹਾ ਚਲੋ ਕਰਾ ਦਿਓ ਗੱਲ, ਮੈਨੂੰ ਨਹੀਂ ਸੀ ਪਤਾ ਹੋਈ। ਉਹ ਜਦੋਂ ਆਏ ਨਾ ਮੇਰੇ ਸਾਹਮਣੇ ਫਤਿਹ ਬੁਲਾਈ, ਮੈਂ ਕਿਹਾ ਅੱਛਾ ਤੁਸੀਂ ਪਿਛਲੀ ਵਾਰੀ ਵੀ ਆਏ ਸੀ ਨਾ। ਕਹਿੰਦੇ ਹਾਂਜੀ ਹਾਂਜੀ। ਮੈਂ ਕਿਹਾ ਵੀ ਐਤਕੀ ਟਾਈਮ ਸਿਰ ਆਇਓ, ਅਤੇ ਮੈਂ ਕਿਹਾ ਤੁਸੀਂ ਭਾਈ ਸਾਹਿਬ ਨਾਲ ਸਮਾਂ ਬਣਾ ਲਿਓ। ਅਤੇ ਦੂਜੇ ਦਿਨ ਮੈਂ ਭਾਈ ਸਾਹਿਬ ਨੂੰ ਦੱਸਤਾ ਵੀ ਉਹ ਬੁਲਾਰੇ ਆਉਣੇ 12 ਵਜੇ। ਮੈਂ ਕਿਹਾ ਵੈਸੇ ਤਾਂ ਉਹਨੇ ਆਉਣਾ ਨਹੀਂ ਪਰ ਤੁਸੀਂ ਆਪਣਾ ਕੰਟੀਨਿਊ ਰੱਖਿਓ, ਜੇ ਆਏ ਤਾਂ ਇੱਕਦਮ ਸ਼ਬਦ ਨੂੰ ਸਮੇਟ ਕੇ ਤਾਂ ਉਹਨਾਂ ਨੂੰ ਟਾਈਮ ਦੇ ਦਿਓ। ਉਹ ਆਏ ਹੀ ਨਹੀਂ, ਉਹਨਾਂ ਨੂੰ ਪਤਾ ਸੀਗਾ ਵੀ ਮੈਂ ਲੇਟ ਜਾਣਾ ਅਤੇ ਮੇਰੇ ਕੋਲ ਹੋਰ ਕੁਝ ਹੈ ਵੀ ਹੈ ਨਹੀਂ। ਅਤੇ ਚਲੋ ਤਾਇਆ ਜੀ ਕੁਲਵਿੰਦਰ,
ਇਹ ਵੀ ਇੱਕ ਟ੍ਰਿਕ ਹੁੰਦਾ ਬੁਲਾਰਿਆਂ ਦਾ, ਇਹ ਵੀ ਇੱਕ ਟ੍ਰਿਕ ਹੁੰਦਾ ਆ, ਉਹ ਜਾਣ ਬੁੱਝ ਕੇ ਟਾਈਮ ਤੋਂ ਲੇਟ ਜਾਂਦੇ ਆ। ਕਿਉਂਕਿ ਜੇ ਅਸੀਂ ਟਾਈਮ ਸਿਰ ਚਲੇ ਗਏ ਜਾਂ ਪਹਿਲਾਂ ਚਲੇ ਗਏ ਤੇ ਉਹ ਸਾਨੂੰ ਸਟੇਜ ਸੈਕਟਰੀ ਨੇ ਉਦੋਂ ਲਾ ਦੇਣਾ ਜਦੋਂ ਸੰਗਤ ਘੱਟ ਹੋਣੀ ਹੈ। ਸੋ ਐਨ ਭਰੀ ਸੰਗਤ ਤੇ
ਜੱਦੋ ਜਹਿਦ ਸਟੇਜ ਦੇ ਪਿੱਛੇ, ਉਹ ਬਿਲਕੁਲ ਕਈ ਵਾਰੀ ਨਾ ਮਨ ਨੂੰ ਸੁਖਾਵੀ ਨਹੀਂ ਹੁੰਦੀ, ਉਹ ਦਿਲ ਦਿਖਾਉਣ ਵਾਲੀਆਂ ਗੱਲਾਂ ਹੋ ਰਹੀਆਂ ਹੁੰਦੀਆਂ ਪਿੱਛੇ। ਮਤਲਬ ਇੱਦਾਂ ਸਾਡੇ ਨਾਲ ਇੱਦਾਂ ਕੀਤੀ ਸੀ ਜਦੋਂ ਪ੍ਰਿੰਸੀਪਲ ਸੁਖਵੰਤ ਸਿੰਘ ਹੋਣੀ ਆਏ ਸੀਗੇ, ਉਹਨਾਂ ਦਾ ਪ੍ਰੋਗਰਾਮ ਦੇ ਇੱਕ ਹੋਰ ਜਥੇ ਨੇ ਆ ਕੇ ਉਹਨਾਂ ਨੂੰ ਪਹਿਲਾਂ ਟਾਈਮ ਦੇਣਾ ਸੀ ਤੇ ਉਹ ਆਏ ਹੀ ਨਹੀਂ। ਉਹ ਆਏ ਹੀ ਨਹੀਂ ਟਾਈਮ ਸਿਰ, ਤੇ ਜਦੋਂ ਮਤਲਬ ਉਹ ਕੀਰਤਨ ਤਾਂ ਸੁਖਵੰਤ ਸਿੰਘ ਭਾਜੀ ਉਹਨਾਂ ਨੇ ਕਰਨਾ ਹੀ ਸੀਗਾ, ਮਗਰੋਂ ਆ ਕੇ ਉਹਨਾਂ ਨੇ ਲੱਤ ਅੜਾ ਲਈ ਵੀ ਅਸੀਂ ਤਾਂ ਕਰਨਾ ਹੀ ਕਰਨਾ, ਹੁਣ ਸਾਡੀ ਬੇਇੱਜ਼ਤੀ ਕਰੋਗੇ, ਹੁਣ ਸਾਡੇ ਆ ਕਰਕੇ ਉਹਨਾਂ ਨੇ ਜਾਣੀ ਕਿ ਪੀ ਉਹ ਸੁਖਵੰਤ ਸਿੰਘ ਪ੍ਰਿੰਸੀਪਲ ਸਾਹਿਬ ਤੋਂ ਵੀ ਉੱਤੋਂ ਦੀ ਹੋਲ ਹੈ ਇੱਦਾਂ ਦੇ, ਮਤਲਬ ਇੱਕ ਦੂਜੇ ਨੂੰ ਠਿੱਬੀ ਲਾਉਣ ਵਾਲਾ ਆਹ ਹਿਸਾਬ ਹੋਇਆ ਆ। ਅਤੇ ਚਲੋ ਐਨੀਵੇ, ਅਜਮੇਰ ਸਿੰਘ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੁਲਵਿੰਦਰ ਧਾਲੀਵਾਲ ਵੀ ਗੋਲਡ ਕੋਸਟ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਰੋਸ਼ਨ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸੁਖਦੇਵ ਭਾਜੀ, ਸੁਖਦੇਵ ਭੰਗੂ ਭਾਜੀ ਪਰਥ ਗਏ ਹੋਏ ਨੇ ਭਾਜੀ, ਪਰਮਾਨੈਂਟ ਤਾਂ ਨਹੀਂ ਮੂਵ ਹੋ ਗਏ, ਦੱਸਿਓ ਜ਼ਰਾ ਮੈਨੂੰ। ਅਤੇ ਜੋਗਿੰਦਰ ਸੋਈ ਭਾਜੀ ਵੀ ਫਤਿਹ ਬੁਲਾ ਰਹੇ ਨੇ, ਤਾਂ ਪਰਮਜੀਤ ਸਿੰਘ ਰੀਅਲ ਬ੍ਰਿਸਬਨ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਪਿਆਰਿਓ। ਅਤੇ ਰਾਜਵਿੰਦਰ ਖੱਕ, ਅਤੇ ਸਤਿ ਸ਼੍ਰੀ ਅਕਾਲ ਭਾਜੀ, ਕਹਿੰਦੇ ਲੱਗਦਾ ਜੀ, ਲੱਗਦਾ ਤਾਇਆ ਜੀ ਦੀ ਗੱਲ ਪੂਰੀ ਹੋ ਜਾਣੀ ਹੈ, ਸੁਖਬੀਰ ਬਾਦਲ ਨੇ CM ਬਣ ਜਾਣਾ। ਤਾਇਆ ਜੀ ਠੰਡੀਆਂ ਹਵਾਵਾਂ ਆਉਣ ਲੱਗ ਪਈਆਂ ਪੰਜਾਬ ਤੋਂ ਹੁਣ ਤੁਹਾਡੀਆਂ।
ਨਹੀਂ ਹੁਣ ਦੇਖੋ ਮਰਦ ਹੀ ਨੇ ਅੱਕ ਚੱਬਿਆ ਵਾਲੀ ਗੱਲ ਆ, ਲੋਕ ਅਗਲੀ ਗੱਲ ਤੇ ਨਹੀਂ, ਮੈਂ ਬੋਲੀ ਦਾ ਅਗਲਾ ਹਿੱਸਾ ਨਹੀਂ ਬੋਲਣਾ। ਉਹ ਹੁਣ ਲੋਕਾਂ ਨੇ ਵੇਖ ਲਿਆ, ਨੀਲੇ ਵੀ ਵੇਖ ਲਏ ਉਹਨਾਂ ਤੋਂ ਹੀ ਅੱਕ ਗਏ, ਤੇ ਚਿੱਟੇ ਵੀ ਵੇਖ ਲਏ, ਤੇ ਇਉਂ ਵੀ ਗੱਲ ਬਣਾ ਲਏ, ਗੀਤ
ਖੱਟੇ ਵੀ ਦੇਖ ਲਏ,
ਕੀ ਉਹਨੂੰ ਕਹਿੰਦੇ ਨੇ ਕਾਲੇ ਨੀਲੇ ਚਿੱਟੇ ਬਗਲੇ ਨੀਲੇ ਮੋਰ, ਉਹ ਵੀ ਚੋਰ ਤੇ ਉਹ ਵੀ ਚੋਰ, ਇਹ ਵੀ ਗਲੀਆਂ 'ਚ ਨਾਰੇ ਵੇਖ ਕੇ, ਹੁਣ ਤੀਜਾ ਜਿਹੜਾ ਆ ਵੀ ਹਾਰ ਕੇ ਚਲੋ ਇਹਨਾਂ ਨੂੰ ਵੇਖ ਲਓ, ਤੇ ਉਹ ਹੁਣ ਉਹਨਾਂ ਦਾ ਵੇਖ ਲਓ ਵੀ ਉਹਨਾਂ ਦੇ ਵੀ ਪਿਓ ਨਿਕਲੇ। ਯਾਨੀ ਤੁਸੀਂ ਇਹ ਸਮਝ ਲਓ ਵੀ ਚੋਰ ਨੂੰ ਕੱਢੋਗੇ ਨਾ ਤੇ ਉਹ ਇੱਥਾਂ ਡਾਕੂ ਬਹਿੰਦਾ ਆਣ ਕੇ, ਚੋਰ ਤਾਂ ਫਿਰ ਡਰ ਕੇ ਚੋਰੀ ਕਰਦਾ ਹੈ, ਤੇ ਜਿਹੜਾ ਡਾਕੂ ਆ ਉਹ ਜ਼ਬਰਦਸਤੀ ਤੁਹਾਡੇ ਕੋਲ ਖੋਹਦਾ ਹੈ ਤੇ ਨਾਲੇ ਤੁਹਾਨੂੰ ਮਾਰਨ ਤੁਹਾਡੀ ਇਨਸਲਟ ਕਰਦਾ। ਸੋ ਇਹ ਹਾਲਤ ਹੋਈ ਹੈ ਹੁਣ ਪੰਜਾਬ ਵਾਲੇ ਕੀ ਕਰਨ, ਕਿਉਂਕਿ ਹੁਣ ਅਕਾਲੀ ਉੱਠਦੇ ਨਹੀਂ ਗੇ, ਤੇ ਵੇਖੋ ਅਜੇ ਤੱਕ ਅਕਾਲੀਆਂ ਦੇ ਖਿਲਾਫ਼ ਜੋ ਸਿੱਖਾਂ ਦਾ ਖਾਸ ਕਰਕੇ ਗੁੱਸਾ ਆ ਪੰਜਾਬ ਦੇ ਸਿੱਖਾਂ ਦਾ, ਪੰਜਾਬ ਤੋਂ ਕਿ ਹਿੰਦੁਸਤਾਨ ਤੋਂ ਬਾਹਰ ਦੇ ਸਿੱਖਾਂ ਦਾ ਮੀਡੀਆ ਨੇ ਕੀਤਾ ਹੋਇਆ, ਪਰ ਹੈ ਤੇ ਸਾਰੇ ਪੋਲੀਟੀਸ਼ੀਅਨ, ਕੋਈ ਵੀ ਸਾਧ ਨਹੀਂ ਹੈਗਾ, ਤੇ ਸਾਰੇ ਜਿੱਥੇ ਜਿਹਦਾ ਦਾ ਲੱਗਦਾ ਉਹਨੂੰ ਉਹ ਲਾਉਂਦਾ ਆ ਤੇ ਲਾਉਣਾ ਪੈਂਦਾ ਆ, ਪਰ ਉਹ ਸਿੱਖ ਅਕਾਲੀਆਂ ਨੂੰ ਜਿਹੜਾ ਜ਼ਿਆਦਾ ਵੱਖਰਾ ਕਰਕੇ ਨਿਸ਼ਾਨਾ ਬਣਾ ਕੇ ਜੋ ਮੀਡੀਆ ਨੇ ਪ੍ਰਚਾਰ ਝੂਠਾ ਕੀਤਾ ਆ, ਉਹ ਅਜੇ ਅਕਾਲੀ ਜਿਹੜੇ ਉਹਨੂੰ ਕਾਊਂਟਰ ਨਹੀਂ ਕਰ ਸਕੇ, ਉਸ ਆਪਣੀ ਤਸਵੀਰ ਸਾਬਤ ਨਹੀਂ ਕਰ ਸਕੇ, ਪਰ ਹੁਣ ਜਾਣ ਕਿੱਧਰ ਲੋਕੀ। ਪਰ ਇਹ ਤਾਂ ਹੁਣ ਦੰਦਾਂ ਨੂੰ ਹੱਥਾਂ ਨੂੰ ਕੀ ਉਹਨੂੰ ਹੱਥਾਂ ਨੂੰ ਦੰਦੀਆਂ ਵੱਢਦੇ ਆ ਨਾ ਵੋਟਰ, ਜਿਨ੍ਹਾਂ ਨੇ ਬਾਹਰੋਂ ਫੰਡ ਵੀ ਭੇਜੇ ਤੇ ਉੱਥੇ ਵੋਟਾਂ ਵੀ ਪਾਈਆਂ। ਚਲੋ ਭਾਈ ਵੇਖ ਲਓ, ਤੁਸੀਂ ਇਹ ਵੀ ਨਜ਼ਾਰਾ ਵੇਖ ਲਓ,
ਇਹ ਵੀ ਦੇਖੋ ਨਜ਼ਾਰਾ ਤਾਂ ਜੀ। ਪਰ ਗਰਾਊਂਡ ਲੈਵਲ ਤੇ ਸੁਖਬੀਰ ਪੂਰੀ ਤਰ੍ਹਾਂ ਮਤਲਬ ਸਰਗਰਮ ਹੈ, ਉਹ ਫੀਲਡ ਚ ਜਾ
ਉਹਦੇ
ਰਿਹਾ,
ਖੱਬਿਆਂ ਦੇ ਖੱਬੇ ਨੋਟਾਂ ਦੇ ਵੀ ਵੰਡਣ ਡਿਆ।
ਹਾਂ, ਨੋਟ ਵੀ ਵੰਡ ਰਿਹਾ, ਚਲੋ ਨਹੀਂ ਉਹ ਵੀ ਠੀਕ ਹੈ, ਉਹ ਵੀ ਵੰਡਣੇ ਚਾਹੀਦੇ ਆ। ਅਮੀਰ ਬਣਨਾ ਤਾਂ ਸੌਖਾ ਆ, ਪਰ ਔਖਾ ਵੀ ਆ, ਪਰ ਉਹ ਅਮੀਰੀ ਨੂੰ ਦਿਖਾ ਲੈਣਾ ਉਹ ਤੋਂ ਵੀ ਮਤਲਬ ਕਹਿ ਲਓ ਕਿ ਔਖਾ ਆ। ਮਤਲਬ
ਨਹੀਂ ਉਹ ਉਹ ਅਸਲ ਤੁਸੀਂ ਦਿਖਾਉਣ ਲਈ ਕਹਿ ਲਈਏ ਆਪਾਂ ਜਾਂ ਕੁਝ ਕਹਿ ਲਈਏ, ਜੇ ਉਹਨੇ ਕਿਹਾ ਵੀ ਸਾਨੂੰ ਇਸ ਚੀਜ਼ ਦੀ ਲੋੜ ਆ, ਉਹਨੇ ਕਿਹਾ ਵੀ ਹੁਣ ਉਹ ਛੱਡ ਕੇ ਕੰਮ ਜਾ ਕੇ ਚੀਜ਼ ਖਰੀਦਣ ਦਾ, ਉਹ ਸਮਾਨ ਖਰੀਦ ਕੇ ਲਿਆਉਣ ਦਾ ਪ੍ਰਬੰਧ ਕਰੇ, ਆਹ ਫੜੋ ਕੇ ਪੈਸੇ ਤੇ ਜਿਹੜੀ ਚੀਜ਼ ਦੀ ਤੁਹਾਨੂੰ ਲੋੜੀਂਦੀ ਆ ਆਪੇ ਜਾ ਕੇ ਖਰੀਦ ਲਿਆਓ,
ਖਰੀਦ ਲਿਆਓ,
ਤੇ ਬਾਕੀ ਭਾਈ ਤੁਹਾਡੇ ਟਰੈਕਟਰਾਂ ਵਾਸਤੇ ਪੈਟਰੋਲ ਚਾਹੀਦਾ ਆ, ਕੀ ਉਹ ਡੀਜ਼ਲ ਹੁੰਦਾ ਆਹ ਚੁੱਕੋ ਡੀਜ਼ਲ, ਉਹ ਨਾਲ ਲਈ ਫਿਰਦੇ ਆ ਟੈਂਕਰ ਤੇ ਲੋਕਾਂ ਨੂੰ ਵੰਡ ਰਹੇ ਆ ਵੀ ਕੋਈ ਕਿਹੜਾ ਡੀਜ਼ਲ ਖਣਾਉਣਾ, ਕੋਈ ਵਹੀਕਲ ਲੁਕਿਆ ਹੋਇਆ ਹੋਵੇ
ਜੀ।
ਇਹ ਚਲੋ ਚਾ ਕੰਮ ਇਹ ਆ ਵੀ ਕੁਝ ਨਾ ਕੁਝ ਤੇ ਉਹ ਕਰ ਰਹੇ ਆ ਨਾ, ਜੋ ਅਸੀਂ ਕੁਝ ਵੀ ਉਹਨਾਂ ਉਹਦੀ ਨੈਗੇਟਿਵਿਟੀ ਲੱਭ ਲਈਏ, ਉਹ ਕਰ ਰਿਹਾ। ਪੰਜਾਬ ਸਰਕਾਰ ਕੀ ਕਰ ਰਹੀ ਆ, ਜਿਹੜੀ ਤੁਹਾਡੇ ਕੋਲ ਸਿੱਧਾ ਹੀ ਟੈਕਸ ਲੈਂਦੀ ਆ, ਸੈਂਟਰ ਸਰਕਾਰ ਕੀ ਕਰ ਰਹੀ ਆ, ਤੇ ਤੁਹਾਨੂੰ ਉਹ ਲੁੱਟਣ ਵਾਲੇ ਜਿਹੜੇ ਆ ਦੇਹਧਾਰੀ ਗੁਰੂ ਡੰਮ ਜਾਂ ਡੇਰਿਆਂ 'ਚ ਬੈਠੇ ਹੋਏ ਆ ਉਹ ਕੀ ਕਰ ਰਹੇ ਆ, ਤੇ ਸੁਖਬੀਰ ਬਾਦਲ ਕੀ ਕਰ ਰਿਹਾ ਹੈ, ਇਹ ਤਾਂ ਵੱਖਰਾ ਤੁਹਾਨੂੰ ਸਾਹਮਣਾ ਮੀਡੀਆ ਵਿਖਾ ਹੀ ਰਿਹਾ ਨਾ ਤੁਹਾਨੂੰ।
ਹਾਂਜੀ ਤਾਇਆ ਜੀ, ਗੱਲਬਾਤ 'ਚ ਵਾਧਾ ਕਰਦੇ ਹੋਏ ਸੁਖਦੇਵ ਭੰਗੂ ਭਾਅ ਜੀ ਕਹਿੰਦੇ ਆ, ਵੈਸੇ ਵਿਆਹ ਅਟੈਂਡ ਕਰਨ ਗਏ ਸੀ ਪਰ ਇੱਕ ਨਾ ਜਾਣਕਾਰੀ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਸੀ ਉਹ ਵੀ ਆਪਾਂ ਸ਼ੇਅਰ ਕਰਨੀ ਹੈ। ਪਰਮਜੀਤ ਸਿੰਘ ਧਾਲੀਵਾਲ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬਨ ਤੋਂ ਤਾਇਆ ਜੀ ਤੁਹਾਨੂੰ ਵੀ। ਸਿੱਧੂ ਸਾਹਿਬ, ਸ਼ਰਾਬ ਦੀ ਕੋਈ ਗੱਲ ਨਹੀਂ, ਇਹ ਤਾਂ ਉਸ ਔਰਤ ਨੂੰ ਕਰੋਨਾ ਹੋਇਆ ਸੀ ਜਿਸ ਨੂੰ ਜੱਫੀ ਪਾ ਕੇ ਮੁੱਖ ਮੰਤਰੀ ਰੋਏ ਸੀ, ਹੁਣ ਇਨਫੈਕਸ਼ਨ ਇਹਨਾਂ ਨੂੰ ਵੀ ਹੋ ਗਈ ਆ। ਬਾਕੀ ਕਹਿੰਦੇ ਹਰਪਾਲ ਚੀਮਾ ਤੇ ਇੰਦਰਵੀਰ ਨਿੱਜਰ ਦੀ ਸੁਰੱਖਿਆ ਵਧਾ ਦਿੱਤੀ ਗਈ ਆ। ਦੇਖੋ ਮੁੱਖ ਮੰਤਰੀ ਸਾਹਿਬ ਹਸਪਤਾਲ ਵਿੱਚੋਂ ਹੀ ਸਾਬਕਾ ਨਾ ਹੋ ਜਾਣ, ਰੱਬ ਭਲੀ ਕਰੇ। ਦੇਖੋ ਤਾਇਆ ਜੀ ਜਦੋਂ ਜਦੋਂ ਨਾ ਇੱਕ ਮਿੰਟ ਤਾਇਆ ਜੀ,
ਖੋਜ ਕਿਹਨੇ ਕੀਤੀ?
ਇਹ ਪਰਮਜੀਤ ਸਿੰਘ ਧਾਲੀਵਾਲ ਨੇ ਕੀਤੀ, ਬ੍ਰਿਸਬਨ ਵਾਲੇ ਨੇ। ਤਾਇਆ ਜੀ ਜਦੋਂ ਨਾ ਵੱਡੇ ਬਾਦਲ ਸਾਹਿਬ ਕਿਤੇ ਹਸਪਤਾਲ ਜਾਂਦੇ ਹੁੰਦੇ ਸੀਗੇ, ਉਹਨਾਂ ਨੂੰ ਦਾਖਲ ਕਰਾ ਦੇਣਾ, ਤੇ ਰੌਲਾ ਪਤਾ ਕੀ ਪਾਉਂਦੇ ਹੁੰਦੇ ਸੀ ਇਹ ਮੰਡਲੀ? ਉਹ ਬਸ ਜੀ ਜਲੇਬੀਆਂ ਦਾ ਪ੍ਰਸ਼ਾਦ, ਹੁਣ ਜਲੇਬੀਆਂ ਪੱਕ ਗਈਆਂ ਸਮਝ ਲਓ, ਜਲੇਬ ਬਣ ਗਏ ਹੁਣ, ਹੈ ਨਾ, ਭੋਗ ਤੇ ਹੁਣ ਛੁੱਟੀ ਹੋ ਜਾਣੀ ਆ, ਹੈ ਨਾ, ਛੁੱਟੀ ਹੋ ਜਾਣੀ, ਹੁਣ ਸਰਕਾਰੀ ਛੁੱਟੀ ਹੋ ਜਾਣੀ ਆ, ਨਿਆਣਿਆਂ ਨੂੰ ਮੱਝਾਂ ਲੱਗ ਜਾਣੀਆਂ। ਫਿਰ ਹੋਰ ਫੰਡਾ ਕੀ ਕਰਦੇ ਹੁੰਦੇ ਸੀ, ਉਹ ਵੀ ਸੇਮ ਹੋਸਪਿਟਲ ਜਾਂਦੇ ਹੁੰਦੇ ਸੀ ਫੋਰਟਿਸ ਇਹ ਜੀ ਇਹਦਾ ਬਿੱਲ ਕੌਣ ਦੇ ਰਿਹਾ? ਇੰਨੇ ਕਰੋੜਪਤੀ ਬੰਦੇ ਆ, ਬਿੱਲ ਸਰਕਾਰ ਦੇ ਰਹੀ ਹੈ, ਉੱਦਾਂ ਹੀ ਕੱਢ ਕੱਢ ਕੇ ਪਰਚੇ ਦਿਖਾਈ ਜਾਂਦੇ ਹੁੰਦੇ, ਆਹ ਦੇਖੋ ਜੀ ਇੰਨਾ ਬਿੱਲ ਆ ਗਿਆ, ਉਹ ਦੇਖ। ਹੁਣ ਉਹੀ ਬੰਦੇ ਆ ਉਸੇ ਹਸਪਤਾਲ 'ਚ ਜਾਂਦੇ ਆ, ਇੱਕ ਵਾਰੀ ਨਹੀਂ, ਚਲੋ ਬਾਦਲ ਸਾਹਿਬ ਤਾਂ ਡਿਊ ਟੂ ਏਜ ਫੈਕਟਰ ਜਾਂਦੇ ਸੀ ਨਾ, ਉਹਨਾਂ ਨੂੰ ਕੋਈ ਨਸ਼ਾ ਨਹੀਂ ਸੀ, ਸ਼ਰਾਬ ਨਹੀਂ ਸੀ, ਕੁਝ ਨਹੀਂ ਸੀ, ਉਹਦਾ ਏਜ ਫੈਕਟਰ ਜਾਂਦੇ ਹੁੰਦੇ ਸੀ। ਇਹ ਹੁਣ ਜਿਸ ਕਾਰਨ ਜਾਂਦੇ ਆ ਸਾਰਿਆਂ ਨੂੰ ਹੀ ਪਤਾ ਆ, ਠੀਕ ਹੈ, ਉਹਦੇ ਕੋਈ ਬਿੱਲ ਨਹੀਂ ਦਿਖਾਲਦੇ, ਸੇਮ ਬੰਦੇ।
ਫੋਰਟਿਸ ਸਰਕਾਰੀ ਨੇ, ਸਰਕਾਰੀ ਹਸਪਤਾਲ ਹੈ ਕਿ ਪ੍ਰਾਈਵੇਟ ਆ?
ਮੈਨੂੰ ਲੱਗਦਾ ਪ੍ਰਾਈਵੇਟ ਹੈ, ਪਰ
ਫੋਰਟਿਸ ਹੋਰ
ਸਾਡੇ ਸਰੋਤੇ ਜ਼ਰੂਰ ਦੱਸਾਂਗੇ। ਪਰ
ਕਿਉਂਕਿ ਇਹ ਹੈ ਵੀ ਜੇ ਸਰਕਾਰ ਮਾਲਕ ਜਿਹੜਾ ਹਸਪਤਾਲਾਂ ਦੀ ਮਾਲਕ ਆ ਸਰਕਾਰ, ਉਹਦਾ ਮੁਖੀ ਇਤਬਾਰ ਨਹੀਂ ਕਰਦਾ ਮੇਰੇ ਆਪਣੇ ਹਸਪਤਾਲ 'ਚ ਇਲਾਜ ਕਰਾਵਾਂ, ਉਹ ਬਾਹਰ ਜਾਂਦਾ ਤੇ ਇਹਦਾ ਫਿਰ
ਦਿੱਤਾ ਹੈ ਜੀ।
ਲਾਭ ਕੀ ਹੋਇਆ?
ਆਹੀ 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 ਇਲਜ਼ਾਮ ਵੱਡੇ ਬਾਦਲ ਸਾਹਿਬ ਤੇ ਇਹ ਪਾਰਟੀ ਲਾਉਂਦੀ ਹੁੰਦੀ ਸੀ ਵੀ ਸਰਕਾਰ ਸਰਕਾਰੀ ਹਸਪਤਾਲ ਕਿਉਂ ਨਹੀਂ ਜਾਂਦੇ, ਜਿਨ੍ਹਾਂ ਚੀਜ਼ਾਂ ਕਰਕੇ ਦੁੱਖ ਕੇ ਲੋਕਾਂ ਨੇ ਇਹਨਾਂ ਨੂੰ ਚੁਣਿਆ ਸੀ ਉਹਦੇ ਨਾਲੋਂ ਦੁੱਗਣੇ ਤਿੱਗਣੇ ਕੰਮ ਇਹ ਆਪ ਉਹ ਕਰ ਰਹੇ ਨੇ। ਹੁਣ ਕੋਈ ਇਹਨਾਂ ਤੋਂ ਬਿੱਲ ਵੀ ਨਹੀਂ ਮੰਗਦਾ ਵੀ ਹੁਣ ਤੂੰ ਬਿੱਲ ਤੁਸੀਂ ਦੇ ਰਹੇ ਹੋ ਜਾਂ ਸਰਕਾਰ ਭਰ ਰਹੀ ਹੈ ਇਹਨਾਂ ਦਾ ਬਿੱਲ, ਠੀਕ ਹੈ ਨਾ। ਫਿਰ ਦੂਜੀ ਗੱਲ ਜਿਹੜੇ ਸਰਕਾਰੀ ਛੁੱਟੀਆਂ, ਵੀ ਚਲੋ ਕੋਈ ਹਸਪਤਾਲ ਆਇਆ ਸੀ ਤਾਂ ਇਹੀ ਅਰਦਾਸ ਕਰਾਂਗੇ ਮਾਨ ਸਾਹਿਬ ਵੀ ਛੇਤੀ ਬਾਹਰ ਆਉਣ, ਚਲੋ ਉਹਨਾਂ ਦੀ ਸਿਹਤ ਦਾ ਵੀ ਫਿਕਰ ਹੈ, ਚੀਫ ਮਿਨਿਸਟਰ ਵੀ ਆ। ਦੂਜੀ ਗੱਲ ਇਹ ਆ ਵੀ ਟੈਕਸਪੇਅਰ ਦਾ ਪੈਸਾ ਵੀ ਬਚੂਗਾ, ਜਿੰਨਾ ਲੰਬਾ ਟਾਈਮ ਰਹਿਣਗੇ ਉਨਾ ਖਰਚਾ ਵੀ ਉੱਥੇ ਵੱਧ ਟੈਕਸਪੇਅਰ ਦਾ ਆਏਗਾ, ਉਹਨੇ ਕਿਹੜੇ ਕੋਲੋਂ ਦੇਣੇ ਆ। ਸੋ ਇਹ ਤਾਂ ਅਰਦਾਸ ਕਰਨੀ ਬਣਦੀ ਆ, ਵੱਡੇ ਬਾਦਲ ਸਾਹਿਬ ਵੀ ਜਾਂਦੇ ਸੀ ਇਹ ਤਾਂ ਕਰਨੀ ਬਣਦੀ ਵੀ ਛੇਤੀ ਘਰ ਆਉਣ, ਹੈ ਨਾ। ਉਹ ਚਲੋ ਮਰਨਾ ਤਾਂ ਖੇਰ ਨੂੰ ਸਾਰਿਆਂ ਨੇ ਹੀ ਆ ਵੀ ਆਪਣੀ ਨੈਚੁਰਲ ਮੌਤ ਜਿਹੜੀ ਆ ਉਹ ਬੰਦਾ ਜਾਵੇ, ਉਹਦੇ 'ਤੇ ਖੁਸ਼ੀ ਮਨਾਉਣ ਲੱਗ ਪੈਣਾ ਦੂਜੀ ਤੀਜੀ ਦੇ ਨਿਆਣਿਆਂ ਮੰਗਰ, ਸਾਨੂੰ ਜੀ ਛੁੱਟੀ ਹੋ ਜਾਣੀ ਆ, ਸਾਨੂੰ ਜੀ ਸਾਡਾ ਮਾਸਟਰ ਮਰ ਜਾਣਾ ਸਾਡੀ ਛੁੱਟੀ ਹੋ ਜਾਣੀ, ਸਾਡੀ ਛੁੱਟੀ ਹੋ ਜਾਣੀ ਆ। ਮਤਲਬ ਬਹੁਤ ਘਟੀਆ ਘਨਾਉਣੀ ਤਾਂ, ਮਤਲਬ ਆਪਾਂ ਪਿਛਲੀ ਵਾਰੀ ਵੀ ਪ੍ਰੋਗਰਾਮ ਕੀਤੇ ਸੀ ਵੀ ਇੱਕ ਸਟੇਟਸਮੈਨਸ਼ਿਪ ਹੁੰਦੀ ਆ ਬੰਦਿਆਂ ਦੇ ਵਿੱਚ, ਹੈ ਨਾ। ਹੁਣ ਨਾ ਤਾਂ ਸੁਖਬੀਰ ਨੇ ਇਹ ਗੱਲ ਕਹੀ ਆ ਵੀ ਇਹ ਛੁੱਟੀ ਹੋ ਜਾਣੀ ਆ, ਇਹ ਇਹੀ ਬੰਦੇ ਕਹਿੰਦੇ ਹੁੰਦੇ ਸੀਗੇ। ਇਹ ਇਹ ਘਟੀਆ ਲੈਵਲ ਦੀ ਪੋਲੀਟਿਕਸ ਇਹਨਾਂ ਨੇ ਸ਼ੁਰੂ ਕੀਤੀ ਸੀਗੀ, ਚੁਟਕਲੇਬਾਜ਼ੀਆਂ ਜਿਹੜੀਆਂ ਕਿਸੇ ਦੇ
ਮਸਕਰ ਸੀ ਨਾ, ਭੰਡ ਸੀ ਨਾ, ਭੰਡਾਂ ਨੇ ਇਹੋ ਜਿਹੀ ਗੱਲ ਹੀ ਕੱਢਣੀ ਹੁੰਦੀ ਹੈ।
ਹਾਂ, ਤਾਂ ਉਹ ਇਹ ਜਿਹੜੀ ਆ ਮਤਲਬ ਲੋਅ ਲੈਵਲ ਦੀ ਪੋਲੀਟਿਕਸ ਦਾ ਇਹ ਇਸ ਲੈਵਲ ਤੱਕ ਖਿੱਚ ਕੇ ਥੱਲੇ ਨੂੰ ਇਹੀ ਲੈ ਕੇ ਬੰਦੇ ਆਏ ਸੀਗੇ। ਖੈਰ ਐਨੀਵੇ, ਗੌਰਵ ਸ਼ਰਮਾ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਭਾਅ ਜੀ। ਜੇ ਕਿਤੇ ਬਿਕਰਮਜੀਤ ਮਜੀਠੀਆ ਜੇਲ੍ਹ ਵਿੱਚ ਨਾ ਹੁੰਦਾ ਤਾਂ ਹੁਣ ਤੱਕ ਉਸਨੇ ਸਾਰੀ ਸਾਰਾ ਬਿਮਾਰੀ ਦਾ ਵੇਰਵਾ ਦੇ ਦੇਣਾ ਸੀਗਾ ਵੀ ਭਗਵੰਤ ਮਾਨ ਨੂੰ ਹੋਇਆ ਕੀ। ਉਹ ਦੇਖੋ ਉਹ ਉਹ ਉਹਦੀ ਆਪਣੀ ਦੇਖੋ ਵਿਡੰਬਨਾ ਹੈ ਕਿ ਉਹ ਉਹ ਜੇਲ੍ਹ 'ਚ ਬੈਠਾ ਆ। ਅਤੇ ਚਲੋ ਮੈਨੂੰ ਲੱਗਦਾ ਕਿ ਜਿਹੜੇ ਸਮੀਕਰਨ ਹੈ ਉਹ ਉਹ ਦਿਨ ਪਰ ਦਿਨ ਬਦਲ ਰਹੇ ਨੇ, ਗਰਾਊਂਡ ਲੈਵਲ ਤੋਂ ਵੀ ਰਿਪੋਰਟਾਂ ਆ ਰਹੀਆਂ। ਮੈਂ ਪਿਛਲੀ ਵਾਰੀ ਵੀ ਦੱਸਿਆ ਸੀ ਕਿ ਸੁਖਬੀਰ ਬਾਦਲ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਹੈ ਅਤੇ ਉਸ ਦੇ ਨਾਲ ਲੋਕ ਜੁੜ ਵੀ ਰਹੇ ਨੇ ਮੁੜ ਕੇ, ਅਤੇ ਹੀ ਇਜ਼ ਵਿਜ਼ਿਟਿੰਗ। ਵੱਡੇ ਬਾਦਲ ਸਾਹਿਬ ਦੀ ਯਾਦ ਹੁਣ ਆ ਰਹੀ ਹੈ ਕਿ ਵੱਡੇ ਬਾਦਲ ਸਾਹਿਬ ਵੀ ਇੱਦਾਂ ਫੀਲਡ ਲੈਵਲ 'ਤੇ ਕੰਮ ਕਰਦੇ ਹੁੰਦੇ, ਜਿਹੜਾ ਕਿ ਸੁਖਬੀਰ ਬਾਦਲ ਨੇ ਛੱਡਿਆ। ਤੁਸੀਂ ਤਾਂ ਨਾਲ ਰਹੇ ਹੋ, ਤਾਂ ਜੀ ਤੁਸੀਂ ਦੱਸੋ ਵੀ ਉਹ ਉਹ ਬੈਠੇ ਸੀ ਕਦੇ ਘਰੇ ਵੱਡੇ ਬਾਦਲ ਸਾਹਿਬ?
ਮੈਂ ਤਾਂ ਅਸਲ 'ਚ ਉਦੋਂ ਨਾ ਜ਼ਿਆਦਾ ਜਿਹੜੀ ਸੀ ਸੰਤ, ਜਿਵੇਂ ਨਾ ਸੁਪਰ ਚੀਫ ਮਿਨਿਸਟਰ ਸੰਤ ਚੰਨ ਸਿੰਘ ਹੀ ਹੁੰਦੇ ਸੀ, ਤੇ ਬਾਦਲ ਸਾਹਿਬ ਨੂੰ ਚੀਫ ਮਿਨਿਸਟਰ ਬਣਾਇਆ ਸੀ ਸੰਤ ਚੰਨ ਸਿੰਘ ਹੋਰਾਂ ਨੇ, ਤੇ ਇਹ ਮਤਲਬ ਸਿਖਾਂਦਰੂ ਵਜੋਂ ਨਾਲ, ਜਿਵੇਂ ਦਿੱਲੀ ਵੀ ਪ੍ਰਾਈਮ ਮਿਨਿਸਟਰ ਨਾਲ ਮੁਲਾਕਾਤ ਕਰਨ ਜਾਣਾ ਤੇ ਸੰਤ ਚੰਨ ਸਿੰਘ ਨੇ ਨਾਲ ਹੋਣਾ, ਡਿਫੈਂਸ ਮਿਨਿਸਟਰ ਨਾਲ ਮੁਲਾਕਾਤ ਹੋਣੀ ਹੈ ਸੰਤ ਚੰਨ ਸਿੰਘ ਨੇ ਨਾਲ ਹੋਣਾ ਹੈ, ਇਹ ਗੱਲਬਾਤ ਉਹਨਾਂ ਨਾਲ ਕਰਨੀ ਆ। ਫਿਰ ਹੌਲੀ ਹੌਲੀ ਇਹ ਸਭ ਸਿੱਖ ਗਏ ਤੇ ਮੈਂ ਫਿਰ ਉਦੋਂ ਬਾਹਰ, ਜਦੋਂ ਦੂਸਰੀ ਵਾਰੀ ਇਹਨਾਂ ਦੇ ਚੀਫ ਮਿਨਿਸਟਰ ਬਣਨ ਤੋਂ ਪਹਿਲਾਂ ਹੀ ਮੈਂ ਛੱਡ ਕੇ ਜਿਹੜਾ ਸੀ ਨਾ 73 ਵਿੱਚ ਬਾਹਰ ਆ ਗਿਆ ਸੀ, ਫਿਰ ਮੈਨੂੰ ਨਾਲ ਦਾ ਪ੍ਰੈਕਟੀਕਲ ਦਾ ਸ਼ੌਕ ਨਹੀਂ। ਪਰ ਉਹਨਾਂ ਦੀ ਸ਼ਰਾਫਤ, ਉਹਨਾਂ ਦਾ ਮਿੱਠਾ ਬੋਲਣਾ, ਉਹਨਾਂ ਦਾ ਸਾਰਿਆਂ ਨੂੰ ਪੋਤੀ ਦੇਣੇ, ਬਈ ਜੇ ਕਿਸੇ ਨੇ ਕਿਹਾ ਜੀ ਵੀ ਫਲਾਣੇ ਨੂੰ ਫਲਾਣੇ ਨਾਲ ਕੰਮ ਆ, ਮੈਨੂੰ ਚਿੱਠੀ ਦੇ ਦਿਓ, ਚਿੱਠੀ ਦੇ ਦੇਣੀ ਆ, ਜੇ ਫਲਾਣੇ ਟੈਲੀਫੋਨ ਕਰ ਦੇ ਉਹਨੂੰ ਟੈਲੀਫੋਨ ਕਰ ਦੇਣਾ ਆ, ਤੇ ਕੰਮ ਅਗਲੇ ਦਾ ਹੋਵੇ ਚਾਹੇ ਨਾ ਹੋਵੇ, ਤੇ ਉਹ ਫਿਰ ਅਗਲੇ ਨੇ ਇਹ ਵੀ ਟੌੜੇ ਦਾ, ਤੇ ਇਹਦਾ ਫਰਕ ਇਹ ਸੀ ਟੌੜਾ ਜਿਹੜਾ ਸੀ ਉਹ ਖੁਸ਼ਕ ਬੰਦਾ ਸੀਗਾ, ਉਹ ਲੀਡਰਾਂ ਦਾ ਲੀਡਰ ਸੀ, ਪਬਲਿਕ ਦਾ ਲੀਡਰ ਨਹੀਂ ਬਣ ਸਕਿਆ ਗੁਰਚਰਨ ਸਿੰਘ ਟੌੜਾ, ਤੇ ਮੈਂ ਉਹਦਾ ਪ੍ਰਸ਼ੰਸਕ ਆ ਉਹਦੇ ਉਹਦੀਆਂ ਕਾਬਲੀਅਤ ਦਾ, ਬਾਦਲ ਸਾਹਿਬ ਦਾ ਵੀ, ਇਹਨਾਂ ਦੀਆਂ ਵੀ ਵੱਖਰੀਆਂ, ਉਹਨਾਂ ਦਾ ਮੈਂ ਪ੍ਰਸ਼ੰਸਕ ਹੈਗਾ ਆ। ਤੇ ਉਹਦਾ ਇਹ ਸੀਗਾ ਵੀ ਉਹ ਪਹਿਲਾਂ ਹੀ ਕਹਿ ਦਿੰਦਾ ਸੀ ਵੀ ਭਾਈ ਨਹੀਂ ਤੇਰਾ ਕੰਮ ਗਲਤ ਹੈ, ਨਹੀਂ ਹੋ ਸਕਦਾ। ਤੇ ਇੱਧਰੋਂ ਇਹ ਆ ਵੀ ਮੇਰਾ ਕੰਮ ਜੀ ਉਹਨੂੰ ਚਿੱਠੀ ਲਿਖ ਦੇਣੀ ਹੈ, ਉੱਠ ਕੇ ਟੈਲੀਫੋਨ ਕਰ ਦੇਣਾ ਅਫਸਰ ਨੂੰ, ਉਹਨੇ ਜਾਣਾ ਉਹਨੂੰ ਅੱਗੋਂ ਜਵਾਬ ਦੇਣਾ। ਮੇਰੇ ਨਾਲ ਵੀ ਇੱਕ ਵਾਰੀ ਹੋਇਆ ਸੀ, ਬੀਬੀ ਸਰਲਾ ਪ੍ਰਾਸ਼ ਸੀਗੀ, ਸਰਲਾ ਗਰੇਵਾਲ ਹੋਮ ਮਿਨਿਸਟਰ, ਉਹਦੇ ਨਾਲ ਅਸੀਂ ਕੋਈ ਕੰਮ ਬਣੇ ਪਿਆਰ ਨਾਲ ਬੜੇ ਸਰ ਨਾਲ, ਉਹਨੇ ਮੈਨੂੰ ਟਰਕਾ ਦਿੱਤਾ, ਕੰਮ ਨਹੀਂ ਕੀਤਾ, ਇਹਨੇ ਸਲਿੱਪ ਦੇ ਕੇ ਭੇਜਿਆ ਸੀ ਬਾਦਲ ਨੇ। ਚਲੋ ਐਨੀ ਹਾਊ, ਤੇ ਇਹ ਸੀ ਉਹ ਅਗਲੇ ਫਿਰ ਮੇਰੇ ਵਰਗੇ ਨੇ ਕਿ ਪਤਾ ਪੇਂਡੂਆਂ ਪੇਂਡੂਆਂ ਦਾ ਹੀ ਕੰਮ ਹੁੰਦੇ, ਤੇ ਉਹ ਯਾਰ ਸਰਦਾਰ ਨੇ ਤਾਂ ਟੈਲੀਫੋਨ ਕਰਦਾ ਸੀ ਕੁੜੀ ਹਵਾ ਅਫਸਰ ਹੀ ਨੀ ਮੰਨਿਆ। ਉਧਰ ਟੌੜੇ ਨੇ ਕਹਿਣਾ ਨਹੀਂ ਭਾਈ ਤੇਰਾ ਕੰਮ ਗਲਤ ਹੈ ਨੀ, ਉਹਦਾ ਕਹੋ ਯਾਰ ਲੈ ਕਦਾ ਬੰਦਾ ਹੈ। ਮੈਂ ਕਿਹਾ ਫਲਾਣੇ ਅਫਸਰ ਤੋਂ ਕੰਮ ਕਰਦੇ, ਉਹਨੇ ਉਹਨੂੰ ਕਿਹਾ ਹੀ ਨੀਗਾ, ਮੈਨੂੰ ਤੋੜ ਕੇ ਜਵਾਬ ਦੇ ਤਾ। ਇਹ ਫਰਕ ਹੁੰਦਾ,
ਇਹ ਫਰਕ ਹੈ।
ਇਹ ਉਹਨਾਂ ਦੇ ਨਾ ਉਹਨਾਂ ਦੇ ਸੀ ਆਪਣਾ। ਹੁਣ ਲਾਸਟ ਵਿੱਚ ਮੈਂ ਮਿਲਿਆ ਨਾ, ਇੱਥੇ ਇਕੱਠੇ ਹੋ ਗਏ
ਹਾਂਜੀ
ਆਪਣਾ ਪਟਨੇ ਸਾਹਿਬ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਦੇ ਸੰਬੰਧ 'ਚ ਉਹਨਾਂ ਨੇ
ਜੀ
ਜਿਹੜਾ ਬਿਹਾਰ ਸਰਕਾਰ ਨੇ ਬੜਾ ਕੀਤਾ ਸੀਗਾ। ਆਸਟ੍ਰੇਲੀਆ 'ਚੋਂ ਮੈਂ ਗਿਆ ਸੀ ਅਤੇ ਉਧਰੋਂ ਪੰਜਾਬ ਵੱਲੋਂ ਬਾਦਲ ਸਾਹਿਬ, ਅਤੇ ਯੂਪੀ ਵੱਲੋਂ ਪਤਾ ਕੌਣ ਆਇਆ? ਬਲਵੰਤ ਸਿੰਘ ਰਾਮੂ ਵਾਲਿਆ। ਉਹਨੇ ਸਪੀਚ ਕੀਤੀ, ਲੋਕਾਂ ਦੇ ਨੇ ਜਕਾਰੇ ਛਡਾ ਤੇ ਪਟਨੇ ਦੇ ਵਿੱਚ।
ਅੱਛਾ
ਮੁੜ ਕੇ ਆਣ ਕੇ ਮੈਨੂੰ ਕਹਿੰਦਾ, ਮੈਂ ਕੁਰਸੀ ਤੇ ਬੈਠਿਆ, ਮੈਨੂੰ ਕਹਿੰਦਾ ਸੰਤੋਖ ਕਿਵੇਂ ਰਿਹਾ ਮੈਂ? ਉਹ ਮੈਂ ਕਿਹਾ ਤੇਰੇ ਪੀਸੇ ਦਾ ਕੀ ਛਾਨਣਾ ਆ, 50 ਸਾਲ ਪਹਿਲਾਂ ਤੂੰ ਤਰਨ ਤਾਰਨ ਦੀ ਮੱਸਿਆ ਤੇ ਵੀ ਲੋਕਾਂ ਨੂੰ ਜਕਾਰੇ ਛਡਾ ਦਿੰਦਾ ਹੁੰਦਾ ਸੀ, ਤੇ ਇੱਥੇ ਵੀ ਜਕਾਰੇ ਛਡਾ ਦੇ। ਤੇ ਉਹ ਗੱਲ ਮੈਂ ਕਰਨ ਲੱਗਾ ਵੀ ਉਹ ਇੱਕੇ ਫਲੋਰ ਤੇ ਸੀ ਮੌਰੀਆ ਹੋਟਲ ਦੇ ਵਿੱਚ, 4 ਨੰਬਰ ਤੇ ਫਲੋਰ ਤੇ। ਤੇ ਮੈਂ ਇੱਕ ਦਿਨ ਸਵੇਰੇ ਸਵੇਰੇ ਚਲਾ ਗਿਆ, ਤੇ ਉਹ ਜੇ ਤਾਂ ਕੋਈ ਅੱਗੇ ਸਰਦਾਰ ਹੁੰਦਾ ਤੇ ਉਹਨੇ 100 ਨਖਰੇ ਕਰਨੇ ਸੀਗੇ, ਤੇ ਉਹ ਕਲੀਨ ਸ਼ੇਵਨ ਸੀਗੇ ਬੰਦੇ ਅੱਗੇ ਆਲੇ ਦੁਆਲੇ। ਮੈਂ ਕਹਿ ਕੇ ਵੀ ਕੌਣ ਕੀ ਕੌਣ ਤੁਸੀਂ ਤੇ ਕੀ ਕੰਮ? ਮੈਂ ਕਿਹਾ ਜੀ ਮੈਂ ਪੁਰਾਣਾ ਵਰਕਰ ਆ ਤੇ ਅਸੀਂ ਜਾਣਦੇ ਹਾਂ ਇੱਕ ਦੂਜੇ ਨੂੰ, ਤੇ ਮੈਂ ਜਸ ਪਤੇ ਬੁਲਾਉਣ ਆਓ ਜੀ ਆਓ ਜੀ। ਮੈਂ ਬੈਠੇ, ਮੈਨੂੰ ਪਤਾ ਵੀ ਉਹਨੇ ਮੈਨੂੰ ਨਹੀਂ, ਬਾਦਲ ਸਾਹਿਬ ਨੇ ਮੈਨੂੰ ਨਹੀਂ ਪਛਾਣਿਆ, ਪਰ ਉਹਨੇ ਇਹ ਨਹੀਂ ਪਤਾ ਲੱਗਣ ਦਾ ਨਹੀਂ ਪਛਾਣਿਆ। ਹਾਓ ਭਾਈ ਕਾਕਾ ਜੀ, ਹਾਂਜੀ ਕਿਵੇਂ ਆਏ, ਕਿੱਥੇ ਆਏ, ਕੀ ਹਾਲ ਚਾਲ? ਤੇ ਮੈਂ ਫਿਰ ਛੇਤੀ ਕਿ ਇਸ ਤੋਂ ਪਹਿਲਾਂ ਵੀ ਕੋਈ ਕੋਈ ਉਹ ਜਾਂ ਕੋਈ ਉਹਦਾ ਚਿਮਚਾ ਕਹਿ ਦੇਵੇ ਜੀ ਹੁਣ ਬਸ ਕਰੋ, ਮੈਂ ਪਹਿਲਾਂ ਹੀ ਉੱਠ ਕੇ ਫਤਿਹ ਬੁਲਾ ਕੇ ਮੈਂ ਕਿਹਾ
ਤਾਇਆ ਜੀ
ਚੰਗਾ ਜੀ ਵਾਹਿਗੁਰੂ ਖਾਲਸਾ।
ਉਹ ਤੁਸੀਂ ਵਧੀਆ ਕੀਤਾ, ਇੱਕ ਅਸੀਂ ਗੱਲ ਵੀ ਸੁਣਾਉਂਦੇ ਹੁੰਦੇ ਇੱਥੇ ਨਾ, ਉਹਨਾਂ ਦੇ ਬੋਡੀਗਾਰਡ ਆ ਗਏ 10 ਕੁ ਸਾਲ ਪਹਿਲਾਂ।
ਅੱਛਾ।
ਤੇ ਉਹ ਕਿਤੇ ਬੈਠੇ ਅਸੀਂ ਤਾਂ ਕਿਸੇ ਦੇ ਕਿਸੇ ਥਰੂ ਆਏ ਸੀ, ਤਾਂ ਕਹਿੰਦੇ ਜੀ ਉਹਨਾਂ ਦੇ ਪਰਸਨਲ ਬੋਡੀਗਾਰਡ ਹੈ ਅਤੇ ਉਹ ਇਹ ਨਾ ਘੁੰਮਣ ਆਏ ਨੇ। ਅਤੇ ਅਸੀਂ ਹੱਸਣ ਲੱਗ ਗਏ ਉਹਨਾਂ ਨਾਲ ਗੱਲਬਾਤ, ਭਾਅ ਜੀ ਕਹਿੰਦੇ ਕਮਾਲ ਹੈ ਵੀ ਤੁਸੀਂ ਤਾਂ ਲਹਿਰਾਂ ਬਹਿਰਾਂ ਜੋ। ਉਦੋਂ ਨਾ ਬੜਾ ਰੌਲਾ ਪੈਂਦਾ ਹੁੰਦਾ ਸੀ, ਬਾਦਲ ਸਾਹਿਬ ਵੱਡੀ ਬਹੁਤ ਖਾਂਦੇ ਨੇ, ਉਹਨਾਂ ਦੀ ਵਾਈਫ। ਅਤੇ ਮੈਂ ਕਿਹਾ ਵੀ ਤੁਹਾਡੇ ਵੀ ਰੰਗ ਲੱਗੇ ਹੋਣੇ ਜੇ ਹਿਸਾਬ ਨਾਲ, ਹਰੇਕ ਕੰਪਨੀ 'ਚ ਤੁਹਾਡੇ ਹਿੱਸੇ ਨੇ। ਉਹ ਕਹਿੰਦੇ ਜਾਣ ਦਿਓ, ਅਸੀਂ ਤਾਂ ਬਦਲੀ ਕਰਾਉਣ ਨੂੰ ਫਿਰਦੇ ਹਾਂ ਵੀ, ਅਸੀਂ ਤਾਂ ਅੱਕੇ ਪਏ ਹਾਂ। ਕਹਿੰਦੇ ਕੀ ਹੋਇਆ? ਕਹਿੰਦੇ ਸਾਡੇ ਤਾਂ ਕੋਲੋਂ ਪੈਂਦੇ ਆ ਪੈਸੇ, ਤਨਖਾਹ ਵੀ ਪੂਰੀ ਨਹੀਂ ਹੁੰਦੀ। ਅਸੀਂ ਕਿਹਾ ਕਮਾਲ ਹੋ ਗਏ ਤੁਸੀਂ, ਮਤਲਬ ਇੱਦਾਂ। ਕਹਿੰਦੇ ਹੋਰ? ਕਹਿੰਦੇ ਕਿਤੇ ਜਾਈਦਾ ਆ ਅਤੇ ਮੱਥਾ ਟੇਕਣ ਜਾਣਾ ਜੀ, ਅਤੇ ਇੱਥੇ ਜਦ ਡੋਰ 'ਚ ਐਂਟਰ ਹੋਣਾ ਅਤੇ ਬਾਦਲ ਸਾਹਿਬ ਨੇ ਕਹਿਣਾ ਆ ਕਾਕਾ ਦਹੀਂ 100 ਦਾ ਨੋਟ ਜ਼ਰਾ,
ਮੁੜ ਕੇ ਮੋੜਨਾ ਹੈ ਨਹੀਂ
ਉੱਥੇ ਉਹਨਾਂ ਨੂੰ ਵੀ।
ਇਹ ਬਿਲਕੁਲ ਇਹ ਬਿਲਕੁਲ ਸੱਚ ਗੱਲ ਆ। 3 ਲੀਡਰਾਂ ਦਾ ਪੀਏ ਮੈਂ ਵੀ ਰਿਹਾ ਵਾਂ, ਸੰਤ ਫਤਿਹ ਸਿੰਘ ਜੀ, ਸੰਤ ਚੰਨਣ ਸਿੰਘ ਜੀ, ਵਿਜੈਦਰ ਮੋਹਨ ਸਿੰਘ ਤੁੜ ਜੀ, ਤਿੰਨਾਂ ਲੀਡਰਾਂ ਦਾ ਪੀਏ ਰਿਹਾ ਵਾਂ। ਕਦੀ ਕਿਨੇ ਪੈਸਾ ਨਹੀਂ ਮੁੜ ਕੇ ਦਿੱਤਾ, ਜੋ ਕਿ
ਉਹ ਫਿਰ ਉਹ ਤੁਹਾਡਾ ਉਹੀ ਤਜਰਬਾ ਤੁਹਾਡਾ ਕੰਮ ਆ ਗਿਆ ਵੀ ਤੁਸੀਂ ਸੋਚਿਆ ਹੁਣ ਵੀ ਇੱਥੇ ਕੋਈ ਇਹਨਾਂ ਲਈ ਖਾਣਾ ਲੈ ਕੇ ਆ ਗਿਆ, ਉਹਨਾਂ ਨੂੰ ਬਖਸ਼ਿਸ਼ ਦੇਣ ਲਈ, ਕਿਤੇ ਮੇਰੇ ਤੋਂ ਇਹਨੇ 100 ਰੁਪਈਆ ਮੰਗ ਲੈਣਾ। ਬਾਦਲ ਸਾਹਿਬ ਮੈਂ ਚੱਲਦਾ ਹੀ ਭਲਾ ਆ, ਤੇ ਉਹ ਗੰਨਮੈਨ ਕਹਿੰਦਾ ਨਾ ਰੁਕੋ ਰੁਕੋ ਜੀ, ਨਹੀਂ ਤਾਂ ਮੈਨੂੰ ਦੇਣੇ ਪੈਣੇ ਤੁਸੀਂ ਦੇ। ਤਾਇਆ ਜੀ ਜਾਣ ਤੋਂ ਪਹਿਲਾਂ ਨਾ ਕੁਛ ਸੁਨੇਹੇ ਬੜੇ ਜ਼ਰੂਰੀ ਨੇ। ਅਮਨ ਸਿੱਧੂ ਹਾਂਜੀ ਗੁਰਫਤਿਹ ਬੁਲਾ ਰਹੇ ਨੇ ਤੁਹਾਨੂੰ ਮੈਲਬਨ ਤੋਂ। ਅਤੇ
ਕੌਣ ਜੀ?
ਹਾਂਜੀ
ਬੁਲਾ ਰਹੇ
ਅਮਨ ਸਿੱਧੂ ਆਪਣੇ ਹਰਿਮੰਦਰ ਕੰਗ ਪਰਿਵਾਰ ਅਤੇ ਹਾਂਜੀ ਕੁਲਵਿੰਦਰ ਧਾਲੀਵਾਲ ਕਹਿੰਦੇ ਨੇ ਕਿ ਜਥੇਦਾਰ ਗਿਆਨੀ ਰਘਵੀਰ ਸਿੰਘ ਜੀਆਂ ਨੇ ਅਰਦਾਸ ਕੀਤੀ ਸੀ ਪੂਰੀ ਨਾ ਹੋ ਜਾਵੇ। ਹਾਂਜੀ ਉਹਨਾਂ ਨੇ ਵੀ ਇੱਕ ਵਾਰੀ ਅਰਦਾਸ ਕੀਤੀ ਸੀ ਭਗਵੰਤ ਮਾਨ ਉਹਨਾਂ ਦੀ। ਅਤੇ ਗੈਰੀ ਨਾਤੋਣੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਬਾਜੀ ਤਾਇਆ ਜੀ, ਅਤੇ ਤਾਇਆ ਜੀ ਨਾਲ ਸਹਿਮਤ ਹਾਂ ਜੀ, ਰੱਜਿਆ ਪੁੱਜਿਆ ਫਿਰ ਵੀ ਥੋੜ੍ਹੀ ਬਹੁਤੀ ਬਹੁਤਾ ਤਰਸ ਰੱਖਦਾ, ਮਲੰਗ ਹੱਥ ਤਾਕਤ ਆਉਂਦੀ ਹੈ ਤਾਂ ਉਹ ਬਹੁਤ ਭੈੜੀ ਔਕਾਤ ਦਿਖਾਉਂਦਾ ਆ। ਅਕਾਲੀ ਦਲ ਇਹਨਾਂ ਨਾਲੋਂ ਕਈ ਗੁਣਾ ਠੀਕ ਸੀ ਜੀ। ਚਲੋ ਉਹੀ ਕਹਿਣ ਲੱਗ ਗਏ ਨਾ ਚੰਗਾ ਹੁਣ।
ਸਾਡੀ ਸਾਡੀ ਕਹਾਵਤ ਵੀ ਆ ਨਾ, ਭੁੱਖੇ ਦੀ ਧੀ ਰੱਜੀ ਖੇ ਉਡਾਉਣ
ਲੱਗੀ। ਸਹੀ ਗੱਲ ਹੈ। ਅਤੇ ਤਾਇਆ ਜੀ ਗੁਰਮੁਖ ਪੰਡੋਲ ਕਹਿੰਦੇ ਨੇ ਕਿ ਤਾਇਆ ਜੀ ਇੱਕ ਗੱਲ ਇਹ ਵੀ ਹੈ ਕਿ ਜਿਵੇਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਕੱਲ ਮੂਰਖਾਂ ਕਿ ਮੂਰਖਾਂ ਦਾ ਮੂਰਖਾਂ ਦਾ ਮੁਲਕ ਹੈ, ਇਹ ਨਹੀਂ ਪਤਾ ਕਿ ਅਗਲੀ ਵਾਰ ਕਹਿ ਦੇਣ ਕਿ ਹੁਣ ਬੀਜੇਪੀ ਨੂੰ ਬਦਲਾਅ ਦਾ ਮੌਕਾ ਦੇ ਦਿਓ, ਸਾਡੇ ਲੋਕਾਂ ਦੀ ਯਾਦ ਸ਼ਕਤੀ ਬਹੁਤ ਥੋੜ੍ਹੀ ਹੈ, ਬਦਲਾਅ ਤੁਸੀਂ ਦੇਖ ਹੀ ਲਿਆ।
ਪਰ ਬੀਜੇਪੀ ਦਾ ਨਿਸ਼ਾਨਾ ਤੇ ਹੈਗਾ ਨਾ ਪੰਜਾਬ ਤੇ ਕਬਜ਼ਾ ਕਰਨ ਦਾ, ਵੀ ਪਹਿਲਾਂ ਸਿੱਖੀ ਸਿੱਖੀ ਸਰੂਪ ਵਾਲਾ ਜਿਹੜੇ ਬੰਦੇ ਉਹ ਸਿੱਖੀਆਂ ਸਾਬਤ ਸੂਰ ਸਿੱਖਾਂ ਨੂੰ ਜ਼ਿਆਦਾ ਖਿੱਚਦੇ ਨੇ ਆਪਣੇ ਵੱਲ, ਵੀ ਭਾਵੇਂ ਉਹ ਸਿੱਖ ਨੂੰ ਹੀ ਬਣਾਉਣ ਚੀਫ ਮਿਨਿਸਟਰ, ਚੀਫ ਮਿਨਿਸਟਰ ਉਹ ਬਾਬਾ ਬੀਜੇਪੀ ਦਾ ਹੋਵੇ, ਤੇ
ਤਾਂ ਜੀ
ਉਸ ਤੋਂ
ਉਨੀ
ਬਾਅਦ ਫਿਰ
ਰੌਲਾ ਦਾ ਉਨੀ ਜਿਹੜਾ ਬਿੱਟੂ ਗੱਲ ਪਾਇਆ ਨਾ ਉਹ ਪ੍ਰੋਬਲਮ ਹੈ ਉਹਨਾਂ ਦੀ। ਦੂਜੀ ਗੱਲ ਇਹ ਹੈ ਅੱਜ ਲਿਖ ਲਓ ਉਹ ਇੱਕ ਬਹੁਤ ਵੱਡਾ ਪੈਕੇਜ ਦੇਣਗੇ ਆਉਣ ਵਾਲੇ 10-15 ਦਿਨਾਂ ਦੇ ਵਿੱਚ, ਜਦੋਂ ਚੀਫ ਮਿਨਿਸਟਰ ਆਪਣੇ ਪ੍ਰਾਈਮ ਮਿਨਿਸਟਰ ਮੋਦੀ ਆ ਰਿਹਾ ਹੈ ਪੰਜਾਬ ਦੇ ਵਿੱਚ ਅਤੇ ਹਿਮਾਚਲ 'ਚ ਦੌਰਾ ਕਰਨ ਵਾਸਤੇ। ਇਹ ਸਿਰਫ ਪੰਜਾਬ ਦੀ ਸਰਕਾਰ ਦਾ ਪਾਣੀ ਦੇਖ ਰਹੇ ਨੇ, ਇਹਨਾਂ ਨੇ ਅਨਾਊਂਸਮੈਂਟ ਕਰਨੀ ਹੈ, ਇਹ ਚੁੱਪ ਹੈ ਕਿਉਂਕਿ ਹੁਣ ਇਹ ਕਹਿ ਲਓ ਕਿ ਜਿੱਦਾਂ ਭੂਆ ਦੀ ਸਤਿ ਸ਼੍ਰੀ ਅਕਾਲ ਕੁੱਤਿਆਂ 'ਚ ਰੋਲਣ ਵਾਲਾ ਕੰਮ ਹੋ ਜਾਣਾ, ਹੁਣ ਜਦੋਂ ਸੈੱਟ ਹੋਣਾ ਨਾ ਉਦੋਂ ਇਹਨਾਂ ਨੇ ਟਾਈਮਿੰਗ ਦੇਖ ਕੇ ਅਸੈਸਮੈਂਟ ਕਰ ਰਹੀ ਹੈ, ਉਹਨਾਂ ਦੀ ਟੀਮ ਮੇਰੇ ਕੋਲ ਖਬਰਾਂ ਪਹੁੰਚ ਰਹੀਆਂ, ਦਿਖਾ ਲਾਂਗੇ ਵੀ ਤੁਹਾਨੂੰ, ਇਹ ਪੂਰਾ ਅਸੈਸਮੈਂਟ ਕਰ ਰਿਹਾ ਅਤੇ ਇਹਨਾਂ ਨੇ ਪੂਰਾ ਪੈਕੇਜ ਦੇਣਾ ਪੰਜਾਬ ਨੂੰ, ਤੁਹਾਡੇ ਸਾਹਮਣੇ ਦੇਖ ਲਿਓ। ਅਤੇ ਕੁਲਜੀਤ ਸਾਹਨੀ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਹਰਪ੍ਰੀਤ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ ਪ੍ਰੋਗਰਾਮ 'ਚ, ਇਹ ਵੀ ਗੁਰਫਤਿਹ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਪ੍ਰੋਗਰਾਮ 'ਚ।
ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਨਾ ਵੀ ਉੱਥੇ ਦੇਖੋ ਵੀ ਅਫਗਾਨਿਸਤਾਨ ਦੇ ਵਿੱਚ ਭੁਚਾਲ ਆਇਆ ਤੇ ਉੱਥੇ ਸਹਾਇਤਾ ਵੀ ਪਹੁੰਚ ਗਈ ਆ ਤੇ ਹਮਦਰਦੀ ਦੇ ਸ਼ਬਦ ਵੀ ਪਹੁੰਚ ਗਏ ਆ, ਤੇ ਇੱਥੇ ਪੰਜਾਬ ਦਾ 2 ਹਫ਼ਤਿਆਂ ਤੋਂ ਉੱਤੇ ਹੋ ਗਿਆ ਵਾ, ਡੁੱਬਿਆ ਹੋਇਆ ਪੰਜਾਬ ਪਾਣੀ ਵਿੱਚ, ਤੇ ਇੱਥੇ ਕਿਸੇ ਦੇ ਸੈਂਟਰ ਦੇ ਸਰਕਾਰ ਦੇ ਕਿਸੇ ਲੀਡਰ ਦੇ ਆਗੂ ਦੇ ਕੁਤੀ ਕੰਨਾਂ ਤੇ ਜੂੰ ਨਹੀਂ ਸਰਕ ਰਹੀ।
ਨਹੀਂ ਤੇ ਤਾਂ ਜੀ ਨਹੀਂ ਨਹੀਂ ਆਏ ਤਾਂ ਹੈ, ਆਏ ਤਾਂ ਹੈ, ਪਰ ਇਹ ਜਿਹੜੀ ਨਾ ਪਹਿਲੀ ਗੱਲ ਹੈ ਜਿਹੜੀ ਗਰਾਊਂਡ ਲੈਵਲ ਦੀ ਇਸ ਵੇਲੇ ਗੱਲ ਚੱਲ, ਮੈਂ ਕੋਈ ਡਿਫੈਂਡ ਨਹੀਂ ਕਰ ਰਿਹਾ ਬੀਜੇਪੀ ਨੂੰ, ਮੈਂ ਸੈਂਟਰ ਸਰਕਾਰ ਨੂੰ ਕੋਈ ਇੱਦਾਂ ਨਹੀਂ ਡਿਫੈਂਡ ਨਹੀਂ ਕਰ ਰਿਹਾ, ਪਰ ਇਹ ਜਿਹੜੀ ਸਾਰੀ ਮਸ਼ੀਨਰੀ ਹੁੰਦੀ ਆ ਨਾ, ਜੇ ਆਪਾਂ ਭਾਖੜਾ ਬੋਰਡ ਦੀ ਵੀ ਗੱਲ ਦੇਖੀਏ, ਭਾਖੜਾ ਬੋਰਡ ਦਾ ਕੰਮ ਉਹ ਉੱਥੇ ਪਾਣੀ ਨੂੰ ਰੈਗੂਲੇਟ ਕਰਨਾ ਆ, ਹੁਣ ਉਹਨਾਂ ਦੀ ਵੀ ਮੀਟਿੰਗ ਹੋਈ ਹੈ, ਇਹਦੇ ਵੀ ਕੱਲ੍ਹ ਨੂੰ ਗੱਲ ਕਰਾਂਗੇ ਕਿ ਡਾਕਟਰ ਸਾਹਿਬ ਨੇ ਵੀ ਆ ਜਾਣਾ ਕਿ ਜਿਹੜੀਆਂ ਨਹਿਰਾਂ ਦੀ ਸਾਫ਼ ਸਫਾਈ, ਨਹਿਰਾਂ ਦੀ ਰੱਖ ਰਖਾਈ, ਇਹ ਤਾਂ ਪੰਜਾਬ ਸਰਕਾਰ ਦੀਆਂ ਜ਼ਿੰਮੇਵਾਰੀਆਂ, ਉਹਨਾਂ ਨਾਲ ਜੂਝਣਾ ਪੰਜਾਬ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ, ਕੰਟਿੰਜੈਂਸੀ ਪਲੈਨਸ, ਐਮਰਜੈਂਸੀ ਪਲੈਨ ਪੰਜਾਬ ਸਰਕਾਰ ਨੇ ਕਰਨੇ ਆ, ਰਾਹਤ ਫੰਡ ਪੰਜਾਬ ਸਰਕਾਰ ਨੇ ਕਰਨਾ ਆ, ਉਹ ਤੋਂ ਬਾਅਦ ਜਿਹੜਾ ਲੋਕਾਂ ਦਾ ਫਾਈਨੈਂਸ਼ੀਅਲ ਨੁਕਸਾਨ ਹੋਇਆ ਆ ਉਹਦਾ ਜਿਹੜਾ ਪੈਕੇਜ ਦੇਣਾ ਆ ਉਹ ਵੀ ਪੰਜਾਬ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ, ਦੂਜੀ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਹੈ। ਸੋ ਹੁਣ ਸੈਂਟਰ ਸਰਕਾਰ ਪੰਜਾਬ ਸਰਕਾਰ ਤੋਂ ਬਾਅਦ ਆਏਗੀ, ਮਤਲਬ ਇਹ ਆਪਾਂ ਨਾ ਇਮੋਸ਼ਨਲ ਹੋ ਕੇ ਗੱਲਾਂ ਨਾ ਕਰੀਏ, ਜਿਹੜੀ ਰਿਐਲਿਟੀ ਉਹ ਰਿਐਲਿਟੀ ਆ। ਬਾਕੀ ਡਾਕਟਰ ਸਾਹਿਬ ਨੂੰ ਵੀ
ਪੁੱਛਣਾ, ਠੀਕ ਹੈ ਵੀ ਉਹ ਹੁਣ ਜਿਹੜਾ ਜਿਹੜਾ ਉਹਨਾਂ ਕੋਲ ਬਜਟ ਜਾਂ ਫੰਡ ਹੁੰਦੇ ਆ ਨਹਿਰਾਂ ਨੂੰ ਦਾ ਰੱਖ ਰਖਾਅ ਕਰਨ ਲਈ, ਤੇ ਉਹ ਕਾਗਜ਼ਾਂ 'ਚ ਸਾਰਾ ਕੁਝ ਹੋ ਜਾਂਦਾ ਹੈ ਨਾ।
ਹਾਂਜੀ ਉਹ ਤਾਂ ਆਏ, ਉਹ ਤਾਂ ਆਏ ਪਏ ਨੇ ਨਾ, ਜਦੋਂ ਪੰਜਾਬ ਸਰਕਾਰ ਨੇ ਐਪਲੀਕੇਸ਼ਨ ਹੀ ਨਹੀਂ ਭਰਨੀ ਪੈਸੇ ਲੈਣ ਦੀ, ਜਦੋਂ ਪੰਜਾਬ ਸਰਕਾਰ ਨੇ ਆਪਣੇ ਬੰਦੇ ਹੀ ਨਹੀਂ ਭੇਜਣੇ ਉੱਥੇ, ਉਹਨਾਂ ਨੇ ਟਾਈਮ ਸਿਰ ਕਾਗਜ਼ ਨਹੀਂ ਭਰਨੇ, ਫੰਡ ਨਹੀਂ ਲੈਣੇ,
ਇਹ ਆਖਣ ਵੀ ਭਰਨ ਵੀ, ਤੇ ਅਗਲੇ ਕਹਿੰਦੇ ਵੀ ਤੁਹਾਡੇ ਕੋਲ ਅਗਲਾ ਜਿਹੜਾ ਫੰਡ ਗਿਆ ਸੀ ਉਹਦਾ ਹਿਸਾਬ।
ਹਾਂ ਬਸ ਇਹੀ ਹੈ ਨਾ, ਪਹਿਲੇ ਖਾਧੇ ਹੋਣੇ ਆ, ਪਹਿਲਾਂ ਬਿਜਲੀ ਫ੍ਰੀ ਸਹੂਲਤਾਂ ਦਿੰਦੇ ਨੇ ਫੂਕ ਲਏ, ਉਹ ਨਹੀਂ ਲਾਏ ਹੈ ਨਾ, ਪਹਿਲਾਂ ਹੀ ਆਡਿਟ ਜਿਹੜੇ ਫੇਲ, ਤੁਹਾਨੂੰ ਪਤਾ ਪੰਜਾਬ ਦੇ ਵਿੱਚ ਕੌਂਸਲਾਂ ਦੇ ਵੀ ਆਡਿਟ ਹੁੰਦੇ ਆ, 90% ਨਗਰ ਨਿਗਮ ਜਿਹੜੇ ਆ ਸਾਰੇ ਫੇਲ ਹੈ, ਸਾਰੇ ਫੇਲ ਹੈ, ਉਹਨਾਂ ਨੂੰ ਸੈਂਟਰ ਤੋਂ ਇੱਕ ਵੀ ਪੈਸਾ ਨਹੀਂ ਆ ਰਿਹਾ, ਕਿਉਂਕਿ 90% ਉਹਨਾਂ ਨੇ ਪੈਸੇ ਲਾਏ ਹੀ ਨਹੀਂ ਜਿੱਥੇ ਆਏ ਸੀ। ਖੈਰ ਇਹ ਬੜੀ ਲੰਬੀ ਚਰਚਾ ਦੇ ਵਿਸ਼ਾ ਆ। ਤਾਂ ਜੀ ਕਰਨੈਲ ਸਿੰਘ ਇਬਨ ਜੁੜੇ ਨੇ ਸਿਡਨੀ ਵਾਲੇ, ਤੁਹਾਨੂੰ ਪ੍ਰਾਊਡ ਚਿੰਤਕ ਕਹਿੰਦੇ ਨੇ, ਪਿੱਲਰਸ ਕਹਿੰਦੇ, ਥੰਮ ਹੈ ਤੁਸੀਂ ਦੋਨੋਂ ਜਣੇ, ਤਾਇਆ ਜੀ ਵੱਡੇ ਥੰਮ ਹੈ।
ਮੈਨੂੰ ਤੇ ਇਹ ਹੈ ਵੀ ਜਦੋਂ ਕੋਈ ਕਹਿੰਦਾ ਨਾ ਵੀ ਤੁਸੀਂ ਦੋਵੇਂ ਬਰਾਬਰ ਦੇ ਥੰਮ ਹੋ, ਤੇ ਉਦੋਂ ਸਗੋਂ ਮੇਰੇ ਮੈਂ ਖੁਸ਼ ਹੋਣ ਦੀ ਬਜਾਏ ਨਾ ਮੇਰੇ ਅੰਦਰ ਹੋਰ ਤਰ੍ਹਾਂ ਹੋਣ ਲੱਗ ਪੈਂਦਾ ਵੀ ਹੈ ਹੋ ਵੀ ਮੈਂ ਮੇਰੇ ਵੀ ਬਰਾਬਰ ਕੋਈ ਹੈਗਾ,
ਮੈਂ ਛੋਟਾ ਥੰਮ ਹੈ
ਉਹ। ਫਿਰ ਉਹ ਬੰਦਾ ਉਹਦੇ ਬਾਰੇ ਕਹੇ ਮੇਰੇ ਨਾਲ ਜੋੜੀ ਜਾਣ ਤੇ ਜਿਹਨਾਂ ਜਿਹੜਾ ਮੇਰੇ ਤੋਂ ਅਗਲੀ ਪੀੜ੍ਹੀ ਦਾ, ਮੈਂ ਤਾਂ ਪਤਾ ਵੀ ਸਾਲਾਂ ਦੇ ਹਿਸਾਬ ਨਾਲ ਮੈਂ ਤੁਹਾਡੇ ਡੈਡੀ ਨਾਲੋਂ ਉਮਰ 'ਚ ਵੱਡਾ ਆ, ਸੱਜੀ ਮਜੀਦਾ ਤਾਇਆ ਆ ਤੁਹਾਡਾ,
ਸੱਚੀ ਤਾਇਆ ਤੇ
ਉਹ ਤੇ ਉਹ ਇਹ ਹੈ ਵੀ
ਮੈਂ ਨਾ ਅਸਲ ਦੇ ਵਿੱਚ ਚਲੋ ਜਾਂਦੇ ਜਾਂਦੇ ਗੱਲ ਸੁਣਾਉਣਾ ਕਿ ਜਦੋਂ ਰੇਡੀਓ ਦੀ ਓਪਨਿੰਗ ਕਰਨੀ ਸੀ ਨਾ ਮੈਂ ਤਾਇਆ ਜੀ ਨੂੰ ਫੋਨ ਕੀਤਾ, ਮੈਨੂੰ ਦੱਸਿਆ ਕਹਿੰਦੇ ਉਹ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਨੂੰ ਫੋਨ ਕਰੋ, ਉਹ ਵੀ ਪੰਜਾਬੀ ਦੇ ਬਹੁਤ ਇੱਦਾਂ ਲੰਬੜਦਾਰ ਹੈ। ਮੈਂ ਤਾਇਆ ਜੀ ਨੂੰ ਫੋਨ ਕੀਤਾ ਸਿਡਨੀ ਜਾ ਕੇ ਅਤੇ ਗੱਲਬਾਤ ਕਰੇ, ਇਹਨੇ ਬੜੀ ਖੁਸ਼ੀ ਜ਼ਾਹਰ ਕੀਤੀ। ਅਤੇ ਫਿਰ ਮੈਂ ਮਿਲਿਆ ਨਹੀਂ ਸੀ ਇਹਨਾਂ ਨੂੰ, ਮੈਂ ਕਿਹਾ ਵੀ ਅੰਕਲ ਜੀ, ਮੈਂ ਕਿਹਾ ਅੰਕਲ ਜੀ ਤੁਹਾਡੀ ਉਮਰ ਕਿੰਨੀ ਹੈ? ਅਤੇ ਇਹਨਾਂ ਨੇ ਉਮਰ ਦੱਸੀ ਅਤੇ ਬਾਕੀ ਮੇਰੇ ਫਾਦਰ ਸਾਹਿਬ ਤੋਂ ਕਈ 2-4 ਸਾਲ ਵੱਡੇ ਸੀ। ਅਤੇ ਮੈਂ ਕਿਹਾ ਮੈਂ ਤੁਹਾਨੂੰ ਫਿਰ ਕੀ ਕਹਾਂ, ਅੰਕਲ ਕਹਾਂ ਜਾਂ ਕੀ ਕਹਾਂ? ਇਹ ਕਹਿੰਦੇ ਵੀ, ਮੈਂ ਦੱਸਿਆ ਵੀ ਮੇਰੇ ਫਾਦਰ ਸਾਹਿਬ, ਕਹਿੰਦੇ ਤੂੰ ਮੈਨੂੰ ਤਾਇਆ ਕਹਿ ਲਿਆ ਕਰ, ਤਾਇਆ ਕਿਹਾ ਕਰ। ਮੈਂ ਕਿਹਾ ਚਲੋ ਠੀਕ ਹੈ ਤਾਇਆ ਜੀ, ਬਸ ਉੱਦਣ ਦਾ ਤਾਇਆ ਤਾਇਆ ਤਾਇਆ, ਬਸ ਹੁਣ ਜਗਤ ਤਾਇਆ ਬਣ ਗਿਆ ਤਾਇਆ ਜੀ, ਤੁਸੀਂ ਹੁਣ ਤਾਂ ਲੇਵਲ ਲੱਗ ਗਿਆ। ਠੀਕ ਹੈ ਤਾਇਆ ਜੀ,
ਚਲ ਭੁੱਲ ਨਾ ਜਾਈਏ ਤੇ ਮੈਲਬਰਨ ਕੀ ਆਪਣਾ ਇਹਦਾ 20 ਸਾਲ ਪੂਰੇ ਹੋਣ ਤੇ ਉਹ ਸਮਾਗਮ ਹੋ ਰਿਹਾ ਵਾ ਮੈਲਬਰਨ।
13 ਨੂੰ ਅਗਲੇ ਹਫਤੇ ਉਹ ਹੋ ਰਿਹਾ ਤੇ ਤੁਸੀਂ ਜਾਣਾ ਨਹੀਂ ਕਿਤੇ, ਸਿਡਨੀ ਹੈ ਆਪਣਾ ਫੰਕਸ਼ਨ 28 ਤਰੀਕ ਨੂੰ।
28 ਨੂੰ ਸਿਡਨੀ ਹੈ ਤੇ 20 ਨੂੰ ਉੱਥੇ ਪਰਥ ਆ ਮੇਰੇ
20
ਖਿਆਲ।
ਨੂੰ ਪਰਥ ਹੈ ਤੇ 13 ਨੂੰ ਹੈਗਾ ਮੈਲਬਰਨ, ਤੇ 11 ਨੂੰ ਹੈਗਾ ਐਡਲੇਡ, 12 ਨੂੰ ਹੈਗਾ ਬ੍ਰਿਸਬਨ, ਸਾਰੇ ਪਾਸੇ ਆ।
12 ਨੂੰ ਬੜੇ।
ਹਾਂਜੀ
ਅੱਛਾ ਤੇ ਚਲੋ ਤੇ ਸਿਡਨੀ ਨੂੰ ਕਿੰਨਾ ਦੱਸਿਆ? ਸਿਡਨੀ ਨੂੰ
28 ਤਰੀਕ ਨੂੰ।
28 ਤਰੀਕ ਨੂੰ ਤੇ ਫਿਰ ਜ਼ਿੰਮੇਵਾਰੀ ਕਿਹਦੀ ਲਾਈ ਆ ਤੁਸੀਂ ਜਿਹਦੇ ਕੋਲ?
ਜ਼ਿੰਮੇਵਾਰੀ ਸਾਰਿਆਂ ਨੇ ਆਪਣੀ ਆਪਣੀ ਲਈ ਹੋਈ। ਅੰਮ੍ਰਿਤਪਾਲ ਮਨਿਹਾਸ, ਜਸਵੀਰ ਜੱਸੀ ਹੋਣਾਂ ਨੇ, ਤੇ ਬਲ ਹੋਣਾਂ
ਵਾਹ
ਨੇ,
ਠੀਕ
ਅਮਰੀਕ
ਹੈ
ਭਾਜੀ, ਸਾਰਿਆਂ ਨੇ ਆਪਣੀ ਆਪਣੀ ਜ਼ਿੰਮੇਵਾਰੀਆਂ ਲਈਆਂ ਹੋਈ। ਸੋਹੀ ਸਾਹਿਬ ਨੇ ਵੀ ਲਈ ਹੋਈ ਜ਼ਿੰਮੇਵਾਰੀ। ਹਾਂਜੀ
ਵਾਹ 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 ਤੇ ਸੋਹੀ ਸਾਹਿਬ ਮੈਨੂੰ ਪੁੱਛਦੇ ਸੀ ਇੱਕ ਦਿਨ
ਚਾਲ ਸਾਹਿਬ।
ਚਲੋ ਅੰਮ੍ਰਿਤਪਾਲ ਸਿੰਘ ਤੇ ਜ਼ਿਆਦਾ ਹੋਏਗੀ ਜ਼ਿੰਮੇ, ਮਤਲਬ ਜਾਣਕਾਰੀ ਅਜੇ ਕਿਉਂਕਿ ਜਗ੍ਹਾ ਨਹੀਂ ਨਾ ਫਿਕਸ ਹੋਈ ਮੇਰੇ ਖਿਆਲ ਕਿ
ਹੋ ਗਈ
ਹੋਗੀ
ਹੋ ਗਈ ਹੋ ਗਈ ਤਾਂ ਜੀ, ਤੁਹਾਨੂੰ ਬਾਅਦ 'ਚ ਦੱਸਦੇ ਹਾਂ। ਮੈਂ ਫੋਨ ਕਰੂੰਗਾ ਅਤੇ ਆਪਾਂ ਹੁਣ ਲਈਏ ਇਜਾਜ਼ਤ, ਕਿਉਂਕਿ ਡਾਕਟਰ ਸਾਹਿਬ ਵੀ ਪ੍ਰੋਗਰਾਮ 'ਚ ਆ ਰਹੇ ਨੇ। ਅਤੇ
ਜ਼ਰੂਰ ਜ਼ਰੂਰ,
ਠੀਕ ਹੈ ਤਾਂ ਜੀ,
ਓਕੇ ਜੀ, ਫਤਿਹ ਭਾਈ
ਹਾਂਜੀ,
ਸਾਰਿਆਂ ਨੂੰ ਵਾਹਿਗੁਰੂ ਜੀ
ਜੀ
ਕਾ
ਕਾ ਖਾਲਸਾ,
ਖਾਲਸਾ,
ਵਾਹਿਗੁਰੂ
ਵਾਹਿਗੁਰੂ
ਜੀ
ਜੀ
ਕੀ ਫਤਿਹ ਜੀ। ਇਹ ਸਨ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਅਤੇ ਇਹ ਤਸਵੀਰ ਰਾਜਨਦੀਪ ਕੈਨਬਰਾ ਤੋਂ ਸਾਡੇ ਨਾਲ ਸਾਂਝੀ ਕਰ ਰਹੇ ਨੇ। ਹਰਕੀਰਤ ਸਿੰਘ ਜਨੋਹਾ ਖੜ੍ਹੇ ਨੇ। ਇਹ ਤਸਵੀਰ ਦੇ ਵਿੱਚ ਤੁਸੀਂ ਦੇਖੋ, ਜਸਵੰਤ ਸਿੰਘ ਖਾਲੜਾ ਦਿਵਸ ਮਨਾਇਆ ਜਾ ਰਿਹਾ, ਯਾਦ ਕੀਤੀ ਜਾ ਰਹੀ ਹੈ, ਅਤੇ ਸਾਡੇ ਵੱਲੋਂ ਵੀ ਲੱਖ ਲੱਖ ਸਲਾਮ ਹੈ ਜੀ ਇਹਨਾਂ ਨੂੰ। ਅਤੇ ਪਿਆਰਿਓ, ਪ੍ਰੋਗਰਾਮ ਦੇ ਵਿੱਚ ਹੋਰ ਵੀ ਕਈ ਮੈਸੇਜ ਆਏ ਨੇ, ਅਤੇ ਅਮਰਜੀਤ ਬਾਜਾ ਖਾਨਾ ਜੀ ਭਾਅ ਜੀ ਕਹਿੰਦੇ ਨੇ ਕਿ ਸਹਾਇਤਾ ਤਾਂ ਚਲੋ ਬਾਅਦ 'ਚੋਂ ਕਰਨੀ ਆ, ਪਰ ਪੰਜਾਬ ਲਈ ਇੱਕ ਸਟੇਟਮੈਂਟ ਜਾਰੀ ਕਰਨ ਲਈ ਕੁਛ ਵੀ ਵੱਡੀ ਅਸੈਸਮੈਂਟ ਕਰਨ ਦੀ ਜ਼ਰੂਰਤ ਸੀ। ਬਿਲਕੁਲ, ਇੱਕ ਸਟੇਟਮੈਂਟ ਤਾਂ ਜ਼ਰੂਰ ਚਾਹੀਦੀ ਸੀ, ਤੁਹਾਡੇ ਨਾਲ ਸਹਿਮਤ ਹਾਂ। ਅਤੇ ਕਰਨੈਲ ਸਿੰਘ ਹੁਣੀ ਕਹਿੰਦੇ ਨੇ ਕਿ ਗਿਆਨੀ ਜੀ ਦੀ ਏਜ ਸਟੇਬਲ ਹੋ ਗਈ ਆ, ਸਟੈਟਿਕ ਫੋਰ ਐਵਰ ਜੀ, ਇੱਥੇ ਹੀ ਰਹਿਣੀ ਟਿੱਕੀ। ਬਹੁਤ ਵਧੀਆ। ਚਾਲ ਸਾਹਿਬ ਨੇ ਕੁਛ ਅੰਕੜੇ ਭੇਜੇ ਨੇ, ਇਹ ਵੀ ਆਪਾਂ ਕਰਦੇ। ਵਿਜੇ ਵਿਰਦੀ ਜੀ ਪ੍ਰੋਗਰਾਮ 'ਚ ਜੁੜੇ ਨੇ, ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ, ਉਹ ਵੀ ਆਪਾਂ ਗੱਲ ਕਰਦੇ। ਅਤੇ ਪਹਿਲਾਂ ਮੈਂ ਆਪਣੇ ਸਤਿਕਾਰਤ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ, ਜੋ ਕਿ ਮੈਲਬਨ ਤੋਂ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣਾ ਜੀ ਆਇਆਂ ਕਹਿੰਦਾ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਅੱਜ ਪ੍ਰੋਗਰਾਮ ਕਾਫੀ ਸਾਡਾ ਬਿਜ਼ੀ ਹੋਣਾ ਆ, ਕਈ ਸਵਾਲ ਪਹਿਲਾਂ ਦੇ ਹੀ ਆਏ ਪਏ ਨੇ, ਪੈਂਡਿੰਗ ਨੇ। ਮੈਂ ਕਹੀ ਜਾਂਦਾ ਡਾਕਟਰ ਸਾਹਿਬ ਆਉਣਗੇ, ਡਾਕਟਰ ਸਾਹਿਬ ਆਉਣਗੇ, ਤੇ ਉਹਨਾਂ ਨਾਲ ਇਹ ਗੱਲ ਕਰਾਂਗੇ। ਤੇ ਪਾਣੀਆਂ ਦੀ ਆਪਾਂ ਗੱਲ ਚਲਾਈ ਹੋਈ ਆ, ਹੈ ਨਾ, ਵਾਟਰ ਮੈਨੇਜਮੈਂਟ ਦੀ, ਦੁਨੀਆ ਭਰ ਦੇ ਅਸੀਂ ਸਿਸਟਮ ਪੜਚੋਲ ਰਹੇ ਹਾਂ, ਦੇਖ ਰਹੇ ਹਾਂ, ਤੁਹਾਡੇ ਐਕਸਪੀਰੀਅੰਸ ਲੈ ਰਹੇ ਹਾਂ, ਅਤੇ ਕਿਸ ਤਰ੍ਹਾਂ ਅਸੀਂ ਇਹਨੂੰ ਮੈਨੇਜ ਕਰ ਸਕੀਏ, ਕਿਤੇ ਵੀ ਹੋਈਏ, ਚਾਹੇ ਪੰਜਾਬ ਹੈ ਜਾਂ ਕਿਤੇ ਵੀ, ਪਾਣੀ ਤਾਂ ਪਾਣੀ ਹੈ ਨਾ। ਅਤੇ ਇੱਕ ਨਾ, ਚਲੋ ਪਹਿਲਾਂ ਇੱਥੋਂ ਹੀ ਸ਼ੁਰੂ ਕਰ ਲੈਂਦੇ। ਚਾਲ ਸਾਹਿਬ ਨੇ ਕੁਛ ਜਾਣਕਾਰੀਆਂ ਭੇਜੀਆਂ ਸੀ ਕਿ ਪੰਜਾਬ 'ਚ ਸਭ ਤੋਂ ਭਾਰੀ ਬੇਦਰੀਨ ਸਲਾਬ, ਮਤਲਬ ਟਾਈਟਲ ਹੈ, ਅਤੇ ਐਮ ਪੀ ਨੇ ਪ੍ਰਧਾਨ ਮੰਤਰੀ ਕੋਲ ਕੀਤੀ ਵੱਡੇ ਰਾਹਤ ਫੰਡ ਦੀ ਮਤਲਬ ਮੰਗ, ਹੈ ਨਾ। ਅਤੇ ਹੁਣ ਗੁਰਮੀਤ ਸਿੰਘ ਮੀਤਹੇਰ ਪ੍ਰਧਾਨ ਨਰਿੰਦਰ ਮੋਦੀ ਕੋਲ ਤੁਰੰਤ ਰਾਹਤ ਪੈਕੇਜ ਦੀ ਮੰਗ ਕੀਤੀ ਹੈ, ਉਹਨੇ ਤੁਰੰਤ 20,000 ਕਰੋੜ ਦੇ ਅੰਤਰਿਮ ਗ੍ਰਾਂਟ ਦੀ ਮੰਗ ਕੀਤੀ ਹੈ। ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਨੂੰ ਪੰਜਾਬ ਨੂੰ 60,000 ਕਰੋੜ ਦੇ ਰਾਹਤ ਫੰਡ, ਜਿਹੜਾ GST ਦਾ ਮੰਗ ਕੀਤੀ, ਹੈ ਨਾ। ਸੋ ਆਪਾਂ ਅੱਜ ਥੋੜ੍ਹੀ ਜਿਹੀ ਨਾ ਇਹ ਫੰਡਾਂ ਦੀ ਤਾਂ ਗੱਲ ਡਿਟੇਲ 'ਚ ਕੱਲ੍ਹ ਚਾਲ ਸਾਹਿਬ ਨਾਲ ਕਰਾਂਗੇ। ਡਾਕਟਰ ਸਾਹਿਬ, ਹੜ੍ਹ ਆਏ ਨੇ, ਭਾਖੜਾ ਬੋਰਡ ਦੀ ਆਪਾਂ ਜਿਹੜੀ ਨਾ ਮੈਨੇਜਮੈਂਟ ਦੀ ਥੋੜ੍ਹੀ ਜਿਹੀ ਗੱਲ ਕਰਨੀ ਆ ਕਿ ਉਹਨਾਂ ਦੀ ਵੀ ਇੱਕ ਪ੍ਰੈਸ ਕਾਨਫਰੰਸ ਹੋਈ, ਜਿਸ ਦੀ ਕਾਪੀ ਤੁਹਾਡੇ ਕੋਲ ਵੀ ਹੈਗੀ ਆ, ਅਤੇ ਤੁਸੀਂ ਥੋੜ੍ਹਾ ਮਤਲਬ ਬਰੀਫਲੀ ਸਾਨੂੰ ਦੱਸੋਗੇ ਕਿ ਮਤਲਬ ਉਹਨਾਂ ਦਾ ਕੀ ਕਹਿਣਾ ਇਹਦੇ ਬਾਰੇ?
ਇਹ ਦੋਈ ਕੰਟਰੀ ਵਿੱਚ ਕੰਟਰਡਿਕਟਰੀ ਜਿਹੜੀ ਸਟੇਟਮੈਂਟਾਂ ਚੱਲਦੀਆਂ ਜੀ, ਇੱਕ ਤਾਂ ਕਹਿੰਦੇ ਆ ਵੀ ਇਹ ਨੈਚੁਰਲ ਹੈ, ਇੱਕ ਕਹਿੰਦੇ ਕਿ ਮੈਨ ਮੇਡ ਹੈ।
ਅੱਛਾ ਜੀ,
ਇਹ ਦੋਨੋਂ ਹੀ ਆ ਜੀ ਇਕੱਠੀਆਂ।
ਅੱਛਾ,
ਇਹ ਦੋਨੋਂ ਪੱਖ ਜਿਹੜੇ ਸਹੀ ਆ, ਤੇ ਜਿਹੜੀ ਮੈਨ ਮੇਡ ਦਾ ਇਹ ਗੱਲ ਇਹ ਆ ਕਿ ਜਿਹੜਾ ਲੈਵਲ ਹੈ, ਜਿੰਨੇ ਡੈਮ ਬਣੇ ਹੋਏ ਆ ਉਹਨਾਂ ਦਾ ਲੈਵਲ ਇਸ ਹਿਸਾਬ ਨਾਲ ਨੀ ਮੇਨਟੇਨ ਕਰਕੇ ਰੱਖਿਆ ਗਿਆ ਕਿ ਜੇ ਬਾਰਿਸ਼ਾਂ ਵੱਧ ਜਾਣ ਤਾਂ ਇਹ ਉਹ ਚ ਪਾਣੀ ਕਾਫੀ ਸਾਰਾ ਜਮਾ ਹੋ ਜਾਵੇ, ਤਾਂ ਕਿ ਅੱਗੇ ਜਾ ਕੇ ਫਲੱਡ ਦਾ ਰੂਪ ਨਾ ਧਾਰ ਲਵੇ।
ਹਾਂਜੀ,
ਇੰਨਾ ਵੀ ਘੱਟ ਨਾ ਰੱਖਿਆ ਜਾਵੇ ਕਿ ਜੇ ਲੋੜ ਪੈਣੀ ਹੈ ਜਿਸ ਵੇਲੇ ਇਰੀਗੇਸ਼ਨ ਦੀ ਤਾਂ ਨਹਿਰਾਂ ਨੂੰ ਪਾਣੀ ਬਿਨਾ ਘੱਟ ਜਾਵੇ। ਤੋ ਇਹ ਧਾਰਨਾ ਇਹ ਇਹਨਾਂ ਦੇ ਦਿਮਾਗ ਵਿੱਚ ਰਹੀ ਹੈ ਕਿ ਪਹਿਲਾਂ ਡੈਮਾਂ ਨੂੰ ਭਰ ਲੈਣ ਦਿਓ, ਫਿਰ ਜਿਹੜਾ ਵਾਧੂ ਪਾਣੀ ਹੋਊਗਾ ਛੱਡ ਦਿਆਂਗੇ ਅਸੀਂ।
ਹਾਂਜੀ
ਉਹ ਜਿਹੜਾ ਵਾਧੂ ਪਾਣੀ ਡੈਮ ਤਾਂ ਭਰ ਲਏ, ਵਾਧੂ ਪਾਣੀ ਜਿਹੜਾ ਆਇਆ ਉਹ ਸਾਰਾ ਹੀ ਛੱਡਣਾ ਪੈ ਗਿਆ ਫਿਰ।
ਜੀ
ਅੱਗੇ ਜਾ ਕੇ ਸਾਡੇ ਪ੍ਰਬੰਧ ਹੈ ਨਹੀਂ ਸੀ।
ਜੀ
ਅੱਛਾ ਉਹ ਲੌਂਗ ਟਰਮ ਹੁਣ ਜਿੰਨੇ ਜੇ ਹੁਣ ਪੱਕੇ ਬੰਧ ਦਰਿਆਵਾਂ ਦੇ ਬਣ ਜਾਂਦੇ, ਜਦ ਦੀਆਂ ਗਰੰਟਾਂ ਮਿਲਦੀਆਂ ਨੇ ਭਾਵੇਂ ਉਹਨੂੰ ਪੱਕੇ ਬੰਧ ਬਣਾ ਲੈਂਦੇ ਇਹਨਾਂ ਦੇ, ਭਈ ਆਲੇ ਦੁਆਲੇ ਪਾਣੀ ਬੰਧ ਟੁੱਟਣੇ ਹੀ ਨਹੀਂ ਸੀ।
ਜਿਹੜੇ ਤੁਹਾਡੇ ਕਹਿਣ ਦਾ ਮਤਲਬ ਹੈ ਜਿਹੜੇ ਪਿੰਡਾਂ ਦੇ ਲਾਗੇ ਲਾਗੇ ਨਹਿਰਾਂ ਜਾਂਦੀਆਂ ਨੇ, ਮਤਲਬ ਲਾਗੇ ਲਾਗੇ ਪਿੰਡ ਨੇ, ਉਹ ਉਹਨਾਂ ਬੰਨਾਂ ਦੀ ਗੱਲ ਕਰ ਰਹੇ ਹੋ ਜਿਹੜੇ ਸਾਈਡ ਦੇ ਬੰਨ ਹੁੰਦੇ ਨੇ,
ਜਿਹੜੇ ਦਰਿਆ ਦੇ ਆਲੇ ਦੁਆਲੇ
ਦਰਿਆ ਦੇ ਆਲੇ ਦੁਆਲੇ ਬੰਨ ਹੁੰਦੇ ਨੇ, ਤੇ ਉਹ ਹਜੇ ਬਹੁਤ ਤਾਂ
ਆਲੇ
ਕੱਚੇ ਵੀ
ਬਾਣੇ
ਆ।
ਸਾਰੇ ਤਕਰੀਬ ਕੱਚਿਆ ਬਹੁਤੇ ਥਾਈ ਤਾਂ ਇਹਨਾਂ ਲੀਹਾਂ ਬਣਾਈਆਂ ਹੋਈਆਂ ਲੋਕਾਂ ਨੇ, ਟਰੈਕਟਰ ਲੰਘਣ ਨੂੰ, ਰੇਤਾ ਕੱਢਣ ਨੂੰ, ਕਰਨੇ ਨੂੰ, ਉਹ ਫਿਰ ਨੀਵੇਂ ਹੋ ਜਾਂਦੇ ਆ ਤੇ ਉੱਥੇ ਫਿਰ ਜਦ ਇੰਨਾ ਪਾਣੀ ਆਉਂਦਾ ਤੇ ਟੁੱਟਣਾ ਹੀ ਆ।
ਡਾਕਟਰ ਸਾਹਿਬ ਤੁਸੀਂ ਇਹ ਗੱਲ ਛੇੜੀ ਹੈ ਤੇ ਮੈਂ ਪਰਸੋਂ ਹੀ ਆਪਣੇ ਇੱਕ ਗ੍ਰਾਈ ਪਿੰਡੂ ਮੇਰਾ ਸਾਡਾ ਗੋਤੀ ਆ ਉਹਦੇ ਨਾਲ ਗੱਲ ਕਰ ਰਿਹਾ ਸੀ। ਮੈਂ ਕਿਹਾ ਕੀ ਸਾਡੇ ਇਲਾਕੇ ਦੇ ਵਿੱਚ ਕੀ ਚੱਲ ਰਿਹਾ, ਨਵਾਂ ਸ਼ਹਿਰ ਇਲਾਕਾ ਜਾਂ? ਉਹ ਕਹਿੰਦੇ ਵੀ ਜਿਹੜਾ ਬੜਾ ਜੌਰ ਤੋਂ ਪਿੱਛੇ ਪਿੱਛੇ ਆ ਉੱਥੇ ਪਿੰਡਾਂ 'ਚ ਪਾਣੀ ਆਇਆ, ਸ਼ਹਿਰ ਆਪਣੇ ਨਹਿਰਾਂ ਦੇ ਲਾਗੇ ਲਾਗੇ, ਪਰ ਉਹ ਤੋਂ ਬਾਅਦ ਫਲੋਰ ਤੱਕ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਤੇ ਉਹਦਾ ਕਾਰਨ ਉਹਨੇ ਇਹ ਦੱਸਿਆ ਵੀ ਪਾਣੀ ਜਿਹਨਾਂ ਪਿੰਡਾਂ 'ਚ ਆਇਆ ਕਿ ਜਿੱਦਾਂ ਤੁਸੀਂ ਕਿਹਾ ਲੋਕਾਂ ਨੇ ਵਿੱਚੋਂ ਲੀਹਾਂ ਪਾਈਆਂ ਹੋਈਆਂ ਸੀ ਟਰੈਕਟਰ ਲੰਘਾਉਣ ਨੂੰ, ਤੇ ਉਹ 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 ਪੂਰੀਆਂ ਕੀਤੀਆਂ ਨਹੀਂ, ਲੋਕਾਂ ਨੇ ਵੀ ਜਿਹੜੀ ਆ ਬੜੀ ਅਣਗਹਿਲੀ ਕੀਤੀ ਤੇ ਪਾਣੀ ਜਾਂ ਭਰਿਆ ਤਾਂ ਉਹਨਾਂ ਲੀਹਾਂ ਦੇ ਰਾਹੀਂ ਫਿਰ ਉਹਨਾਂ ਪਿੰਡਾਂ ਦੇ ਵਿੱਚ ਆ ਵੜਿਆ। ਤੇ ਉਹ ਪਿੰਡ ਵੀ ਕਹਿੰਦੇ ਵੀ ਉੱਥੇ ਪਹਿਲਾਂ ਇੱਕ ਇੱਕ ਦੋ ਦੋ ਘਰ ਹੁੰਦੇ ਸੀ, ਮੋਟਰਾਂ ਹੁੰਦੀਆਂ ਸੀਗੀਆਂ, ਹੁਣ ਉੱਥੇ ਪਿੰਡ ਬਣਾ ਕੇ ਬਹਿ ਗਏ ਆ। ਉੱਥੇ ਪਿੰਡ ਹੋਣੇ ਹੀ ਨਹੀਂ ਸੀ ਚਾਹੀਦੇ ਜਿੱਥੇ ਉਹ ਪਿੰਡ ਬਣੇ ਹੋਏ ਨੇ, ਉਹ ਤਾਂ ਬੇਟ ਏਰੀਆ, ਉਹ ਤਾਂ ਫਲੱਡ ਪਲੇਨਸ ਹੈ ਦਰਿਆ ਦੇ।
ਐਕਚੁਅਲੀ ਸੁਣਨ ਵਿੱਚ ਤਾਂ ਇਹ ਆਇਆ ਆ ਵੀ ਜਿਹੜਾ ਦਿੱਲੀ ਦਰਿਆ ਦੀ ਜ਼ਮੀਨ ਹੈ, ਦਰਿਆਵਾਂ ਥੱਲੇ ਆ,
ਹਾਂਜੀ,
ਇਹ ਸਰਕਾਰੀ ਜ਼ਮੀਨ ਨਹੀਂ ਹੈ,
ਅੱਛਾ ਜੀ,
ਲੋਕਾਂ ਦੀ ਆਪਣੀ ਮਾਲਕੀਅਤ ਹੈ ਇਹ। ਇਸੀ ਕਰਕੇ ਲੋਕ ਜਿੱਥੇ ਕਿ ਉਹਨਾਂ ਨੂੰ ਲੱਗਦਾ ਵੀ ਇੱਥੇ ਸਾਡੀ ਮਾਲਕੀਅਤ ਹੈਗੀ ਆ, ਉਹ ਚਾਹੇ ਬੰਨ੍ਹ ਥੱਲੇ ਦੀ ਚਾਹੇ ਤੋੜ ਕੇ ਚਾਹੇ ਉੱਪਰ ਦੀ ਲੰਘ ਕੇ ਤੇ ਆਪਣੀ ਖੇਤੀ ਉੱਥੇ ਨੂੰ ਜਾਂਦੇ ਨੇ ਉਹ।
ਡਾਕਟਰ ਸਾਹਿਬ ਸਾਨੂੰ ਸਾਨੂੰ ਇਹ ਭੁਲੇਖਾ ਹੈ ਕਿ ਲੋਕਾਂ ਨੇ ਕਬਜ਼ਾ ਕੀਤਾ ਹੋਇਆ, ਉਹਨਾਂ ਖੇਤ ਬਣਾਏ ਹੋਏ ਨੇ।
ਨਹੀਂ, ਜੇ ਲੋਕਾਂ ਨੇ ਕਬਜ਼ਾ ਕੀਤਾ ਵੀ ਜਦੋਂ ਲੋਕ ਕਬਜ਼ਾ ਕਰਦੇ ਆ ਤਾਂ ਐਡਮਿਨਿਸਟ੍ਰੇਸ਼ਨ ਉਹਨੂੰ ਛਡਾਉਂਦੀ ਕਿਉਂ ਨਹੀਂ ਫਿਰ?
ਮੈਂ ਵੀ
ਇਸ ਕਰਕੇ ਨਹੀਂ ਛਡਾਉਂਦੀ ਕਿਉਂਕਿ ਉਹਨਾਂ ਦੀ ਮਲਕੀਅਤ ਹੈ।
ਮੈਂ ਵੀ ਇਹੀ ਸੋਚਦਾ ਹੁੰਦਾ ਆ ਵੀ ਖੇਤ ਬਣੇ ਹੋਏ ਆ, ਅਸੀਂ ਖੁਦ ਉੱਥੇ ਜਾ ਕੇ ਇੱਕ ਵਾਰੀ ਪਾਰਟੀ ਕਰਕੇ ਆਏ, ਖਾਣਾ ਪੀਣਾ ਖਾ ਕੇ ਆਏ, ਵੀ ਪਾਪੂਲਰ ਲੱਗੇ ਹੋਏ ਨੇ, ਵੀ ਇਹ ਕਾਬਜ਼ ਇਹ ਕਿੱਦਾਂ ਸਰਕਾਰੀ ਜ਼ਮੀਨ ਤੇ ਸ਼ਰੇਆਮ ਕਬਜ਼ਾ, ਸਰਕਾਰ ਛਡਾਉਂਦੀ ਕਿਉਂ ਨਹੀਂ? ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਹ ਪ੍ਰਾਈਵੇਟ ਪ੍ਰਾਪਰਟੀਆਂ ਨੇ ਉਹ ਸਾਰੀਆਂ?
ਇਹ ਪ੍ਰਾਈਵੇਟ ਪ੍ਰਾਪਰਟੀਆਂ ਜੀ ਸਾਰੀਆਂ, ਇਸੇ ਕਰਕੇ ਸਰਕਾਰ ਰੋਕ ਨਹੀਂ ਸੀ ਸਕਦੀ ਉਹਨਾਂ ਨੂੰ।
ਅੱਛਾ
ਅੱਛਾ, ਫਿਰ ਇਹ ਆਪੇ ਐਡਮਿਨਿਸਟ੍ਰੇਸ਼ਨ ਨੇ ਜਿਸ ਵੇਲੇ ਬੰਨ ਬਣਾਏ ਆ ਉਹ ਬੰਨ ਦੇ ਉੱਤੇ ਨੂੰ ਬੰਨ ਉਹਨੂੰ ਡਿਸਟਰੋਏ ਕਿਉਂ ਕਰਨ? ਜੇ ਉਹ ਡਿਸਟਰੋਏ ਕਰਦੇ ਆ, ਉੱਪਰ ਦੀ ਲੰਘਦੇ ਆ, ਉਹਨੂੰ ਬੰਨ ਨੂੰ ਤੋੜਦੇ ਆ, ਤਾਂ ਉਹ ਤੇ ਐਕਸ਼ਨ ਹੋਣਾ ਚਾਹੀਦਾ।
ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਰਕਾਰ ਨੇ ਕਬਜ਼ਾ ਕੀਤਾ ਹੋਇਆ?
ਸਰਕਾਰ ਨੇ ਕਬਜ਼ਾ ਕੀਤਾ ਹੋਇਆ ਇਹਦੇ ਉੱਤੇ,
ਤੇ ਜਿਹੜਾ ਜਿਹੜਾ ਫਿਰ ਉਹ ਜਿਹੜਾ ਉਹ ਰੇਤਾ ਚੁੱਕਦੇ ਨੇ, ਉਹ ਫਿਰ ਉਹ ਵੀ ਅਵੈਧ ਰੇਤਾ ਹੀ ਚੱਕ ਰਹੇ ਨੇ, ਸਰਕਾਰੀ ਮਾਈਨਿੰਗ ਜਿਹੜੀ ਉੱਤੋਂ ਹੋ ਰਹੀ ਹੈ ਉਹਨਾਂ ਇਲਾਕੇ।
ਧੱਕੇ ਧੱਕੇ ਨਾਲ ਉਹਨਾਂ ਨੂੰ ਮਿਲਦਾ ਕੱਖ ਨਹੀਂ। ਅੱਛਾ, ਲੋਕਾਂ ਨੂੰ ਪਤਾ ਨਹੀਂ ਵੀ ਇਹ ਸਾਡੀ ਜ਼ਮੀਨ ਹੈ।
ਅੱਛਾ,
12.5 ਕਿੱਲੇ ਜਿਹੜੇ ਆ ਜਿਸ ਵੇਲੇ ਰੈਕਲੇਮੇਸ਼ਨ ਕਰਨੀ ਸੀ ਦਰਿਆ ਬੇਟ ਦੀ ਜ਼ਮੀਨ, 12.5 ਕਿੱਲੇ ਇਹਨਾਂ ਨੂੰ ਅਲੋਟ ਹੋਏ ਸੀ SC ਨੂੰ।
ਅੱਛਾ,
ਉਹਨਾਂ ਤੇ ਉਹ ਫਿਰ ਕਾਹੀ ਜਿਹੜੀ ਆ ਉਹ ਰਿਕਲੇਮੇਸ਼ਨ ਨਹੀਂ ਹੋਈ, ਉਸ ਵੇਲੇ ਜ਼ਮੀਨ ਦੀ ਵੈਲਿਊ ਵੀ ਕੁਛ ਨਹੀਂ ਸੀ।
ਹਾਂਜੀ।
ਅੱਛਾ, ਤੇ ਜਿਹੜੀ ਲਾਡੂਵਾਲ ਵਾਲੀ ਫਾਰਮ ਸੀ ਉਹ ਵੀ ਅਕਵਾਇਰ ਕਰਕੇ ਜਿਹੜਾ 2800 acre ਦੀ ਜ਼ਮੀਨ ਜਿਹੜੀ ਆ ਉਹ ਰਿਕਲੇਮ ਕੀਤੀ ਸੀ।
ਅੱਛਾ ਜੀ,
ਜੇ 2800 ਕੁਛ acre ਬਣਦੇ ਸੀ ਉਹ ਉਹ ਰਿਕਲੇਮ ਕੀਤੀ ਆ। ਜੇ ਉਹ ਸਰਕਾਰੀ ਜ਼ਮੀਨ ਹੁੰਦੀ ਤੇ ਸਾਨੂੰ 2800 ਦੀ 5000 acre ਅਸੀਂ ਕਰ ਲੈਂਦੇ ਉਹਨੂੰ ਰਿਕਲੇਮ, ਲੇਕਿਨ ਕਰ ਨਹੀਂ ਸਕੇ ਸੱਚੀ।
ਠੀਕ ਹੈ ਜੀ।
ਸੋ ਹੁਣ ਜਿਹੜੀ ਸਭ ਤੋਂ
ਜੀ
ਇੰਪੋਰਟੈਂਟ ਗੱਲ ਹੈਗੀ ਆ ਜਿਹੜੀ ਆ ਮੇਰੇ ਦਿਮਾਗ ਦੇ ਵਿੱਚ ਇਹ ਆ, ਮੈਂ ਤਾਂ ਸਰਕਾਰ ਨੂੰ ਸਲਾਹ ਇਹ ਦਊਂ ਵੀ ਇਸ ਵੇਲੇ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਹੈ
ਜੀ,
ਹਾਰਟੀਕਲਚਰ ਐਗਰੀਕਲਚਰ ਵਾਲੇ ਆ, ਜਿਹੜਾ ਵੀ ਡਿਪਾਰਟਮੈਂਟ ਕੋਈ ਸੋਇਲ ਦੇ ਨਾਲ ਸੰਬੰਧ ਰੱਖਦਾ, ਇਮੀਡੀਏਟਲੀ ਉਹਨਾਂ ਨੂੰ ਤਿਆਰ ਹੋ ਜਾਣਾ ਚਾਹੀਦਾ ਸੋਇਲ ਸੈਂਪਲ ਲੈਣ ਲਈ।
ਜੀ
ਜਿਸ ਵੇਲੇ ਪਾਣੀ ਥੱਲੇ ਗਿਆ
ਜੀ,
ਫਿਰ ਸਿਲਟ ਹੋਣੀ ਹੈ ਉੱਥੇ
ਜੀ,
ਉਹ ਦੇਖਣ ਲਈ ਕਿ ਜਿਹੜੀ ਸਿਲਟ ਆ ਜਾਂ ਕੱਕਾ ਰੇਤਾ ਆ ਜਾਂ ਮੈਰੀ ਜ਼ਮੀਨ ਹੜ ਕੇ ਆਈ ਆ
ਜੀ,
ਉਹ ਜਿਹੜੀ ਸੋਇਲ ਟੈਸਟਿੰਗ ਸਭ ਤੋਂ ਪਹਿਲਾ ਸਟੈਪ ਹੈ ਕਿ ਸੋਇਲ ਟੈਸਟਿੰਗ ਬਹੁਤ ਜ਼ਰੂਰੀ ਆ।
ਜੀ
ਸੋਇਲ ਟੈਸਟਿੰਗ ਜਿਹੜੀ ਆ ਉਹ ਤਿੰਨ ਤਰ੍ਹਾਂ ਹੋਣੀ ਆ, ਉਹ
ਜੀ
ਇੱਕ ਫਿਜ਼ੀਕਲ ਟੈਸਟ ਹੋਣਾ ਆ, ਇੱਕ ਕੈਮੀਕਲ ਟੈਸਟ ਹੋਣਾ, ਇੱਕ ਬਾਇਓਲੋਜੀਕਲ ਟੈਸਟ ਹੋਣਾ
ਜੀ। ਡਾਕਟਰ ਸਾਹਿਬ ਥੋੜ੍ਹਾ ਲਾਗੇ ਆਓ, ਤੁਹਾਡੀ ਤੁਹਾਡੀ ਆਵਾਜ਼ ਥੋੜ੍ਹੀ ਘੱਟ ਰਹੀ, ਥੋੜ੍ਹਾ ਲਾਗੇ ਆਓ। ਹਾਂਜੀ ਹਾਂਜੀ ਹਾਂਜੀ,
ਤਿੰਨ ਤਰ੍ਹਾਂ ਟੈਸਟ ਹੋਣੇ ਆ ਜੀ ਉਹਦੇ।
ਜੀ ਜੀ
ਫਿਜ਼ੀਕਲ ਟੈਸਟ ਇਹ ਹੋਣੇ ਆ ਕਿ ਇਹਦੀ ਮੋਟਾਈ ਕਿੰਨੀ ਆ।
ਅੱਛਾ ਜੀ,
ਜਿਹੜੀ ਪਹਿਲਾ ਲੈਵਲ ਸੀ ਮਿੱਟੀ ਦਾ
ਜੀ,
6 ਇੰਚ ਸਿਲਟ ਚੜੀ ਆ, 6 ਇੰਚ ਜਿਹੜੀ ਆ ਰੇਤਾ ਚੜਿਆ ਇੱਥੇ ਜਾਂ ਕੀ ਹੋਇਆ
ਜੀ,
12 ਇੰਚ ਚੜਿਆ ਕਿ 12 ਤੋਂ ਜ਼ਿਆਦਾ ਚੜਿਆ, 3 ਹਿੱਸਿਆਂ ਚ ਵੰਡ ਹੋਣੀ ਆ
ਜੀ।
ਇੱਥੇ ਤਾਂ 6 ਇੰਚ ਆ, ਉੱਥੇ ਪ੍ਰੋਬਲਮ ਨਹੀਂ ਹੈ ਬਹੁਤੀ।
ਅੱਛਾ ਜੀ,
ਥੱਲੇ ਵਾਲੀ ਨਾਲ ਮਿਕਸ ਈਜ਼ੀਲੀ ਹੋ ਜਾਣੀ ਆ, ਉੱਥੋਂ ਬਹੁਤਾ ਨਹੀਂ ਲੇਜ਼ਰ ਲੈਵਲਿੰਗ ਦੀ ਲੋੜ ਬਣੀ ਆ, ਬਹੁਤਾ ਨਹੀਂ ਪੈਣਾ ਹੈ।
ਅੱਛਾ ਜੀ,
ਅੱਛਾ ਇਹ ਇਹ ਜਿਹੜੇ ਆ ਡਿਸਾਈਡ ਹੋਣਾ ਹੈਗਾ ਸੋਇਲ ਟੈਸਟਿੰਗ ਤੋਂ। ਕੈਮੀਕਲ ਇਹ ਹੋਣਾ ਪਈ ਪਹਾੜਾਂ ਤੋਂ ਕਿਤੇ ਕੋਈ ਇਹੋ ਜਿਹਾ ਕੈਮੀਕਲ ਤਾਂ ਨਹੀਂ ਆ ਗਿਆ ਪਈ ਜਿਹਦੇ ਨਾਲ ਇਹਦੀ ਸਿਹਤ ਖਰਾਬ ਹੁੰਦੀ ਆ
ਜੀ।
ਜਿਹੜੇ ਬਾਇਓਲੋਜੀਕਲ ਹੈ ਉਹ ਦੇਖਣਾ ਵੀ ਇਹਦੇ ਵਿੱਚ ਜਿਹੜਾ ਆ ਔਰਗੈਨਿਕ ਮੈਟਰ ਕਿੰਨਾ ਕੁ ਹੈ, ਉਪਜਾਊ ਹੈਗੀ ਕਿ ਨਹੀਂ ਹੈਗੀ। ਇਹ ਤਾਂ ਇਮੀਡੀਏਟਲੀ ਜਿਹੜੇ ਆ ਸੋਇਲ ਟੈਸਟਿੰਗ ਡਿਪਾਰਟਮੈਂਟ ਨੂੰ ਇਸ ਵੇਲੇ ਕਰ ਦੇਣਾ ਚਾਹੀਦਾ, ਜਦੋਂ ਪਾਣੀ ਉਤਰਦਾ ਉਹਨਾਂ ਨੂੰ ਉਸੇ ਵੇਲੇ ਟੈਸਟ ਸ਼ੁਰੂ ਕਰ ਦੇਣੇ ਚਾਹੀਦੇ ਆ। ਪਿੰਡ ਚ ਜਾਣ ਸੈਂਪਲ ਲੈਣ ਤੇ ਉੱਥੇ ਦੱਸਣ ਵੀ ਇੱਥੇ ਇਸ ਚੀਜ਼ ਦੀ ਲੋੜ ਹੈ, ਸਿਲਟ ਰਿਮੂਵ ਕਰਨ ਦੀ ਲੋੜ ਹੈ ਇੱਥੇ ਜਾਂ ਵਿੱਚ ਮਿਕਸ ਕਰਨ ਦੀ ਲੋੜ ਹੈਗੀ ਹੈ।
ਡਾਕਟਰ ਸਾਹਿਬ, ਅਗਰ ਤੁਸੀਂ ਕਹਿੰਦੇ ਆ ਵੀ 6 ਇੰਚ ਜਾਣੀ ਕਿ ਅੱਧਾ ਫੁੱਟ ਚੜ੍ਹਦੀ ਹੈ ਸਿਲਟ, ਤਾਂ ਉਹ ਜ਼ਿਮੀਦਾਰ ਏਦਾਂ ਹੀ ਵਾਹ ਕੇ ਆਪਣੇ ਖੇਤ ਨੂੰ ਰਿਸਟੋਰ ਕਰ ਸਕਦਾ, ਕਹਿਣ ਦਾ ਮਤਲਬ ਇਹ ਹੈ।
ਉਲਟਾ ਵੀ ਹਲ ਨਾਲ ਵਾਹ ਲਓ, ਮਿਕਸ ਹੋ ਜਾਣੀ ਹੈ ਵਿੱਚ।
ਤੇ ਜੇ ਜੇ ਉਸ ਤੋਂ ਜ਼ਿਆਦਾ ਫੁੱਟ, ਫਿਰ ਉਹਦਾ ਕੀ ਹੱਲ ਹੈ, ਉਹ ਚੱਕਣੀ ਪੈਗੀ, ਉੱਥੋਂ ਰਿਮੂਵ ਕਰਨੀ ਪੈਗੀ?
ਉਹ ਹੈ ਵੀ ਫਿਰ ਉਹਦੀ ਚੀਜ਼ਲਿੰਗ ਕਰਨੀ ਪਊਗੀ, ਜੇ ਤਾਂ ਚੱਕਣ ਵਾਲੀ ਆ।
ਅੱਛਾ ਜੀ,
ਉਹ ਸੋਇਲ ਟੈਸਟ ਦੱਸੂਗਾ ਵੀ ਇਹ ਇਹਨੂੰ ਹੁਣ ਕੀ ਕਰਨਾ, ਵੀ ਇਹਨੂੰ ਚੱਕਣਾ ਆ ਜਾਂ ਇਹਨੂੰ ਵਿੱਚ ਮਿਕਸ ਕਰਨਾ ਆ।
ਅੱਛਾ,
ਉਹ ਫਿਰ ਥੱਲੇ ਵਾਲੀ ਮਿੱਟੀ ਦੇ ਨਾਲ ਮਿਕਸ ਕਰਨੀ ਪਊਗੀ ਫਿਰ ਉਹ।
ਠੀਕ ਹੈ, ਤੇ ਡਾਕਟਰ ਸਾਹਿਬ, ਅਗਰ ਚੱਕਣ ਦੀ ਗੱਲ ਆਉਂਦੀ ਆ ਖੇਤਾਂ ਚੋਂ ਜਾਂ ਨਹਿਰਾਂ ਦੇ ਕੰਢਿਆਂ ਤੋਂ ਜਿਹੜੇ ਖੇਤ ਨੇ ਉੱਥੋਂ ਚੱਕਣ ਦੀ ਗੱਲ ਆਉਂਦੀ ਆ, ਤੇ ਕ੍ਰਿਸ਼ਨ ਕੁਮਾਰ ਹੁਣਾਂ ਨੂੰ ਵੀ ਘੇਰਿਆ ਬਹੁਤ ਸਾਰੇ ਲੀਡਰਾਂ ਨੇ, ਕਿਸਾਨਾਂ ਨੇ, ਕਿ ਉਹ ਮਾਈਨਿੰਗ ਦੇ ਸੈਕਟਰੀ ਨੇ ਇਸ ਵੇਲੇ ਸ਼ਾਇਦ, ਤੇ ਉੱਥੇ ਫਿਰ ਜਿਹੜੇ ਮਾਈਨਿੰਗ ਲਾਅ ਵੀ ਲਾਗੂ ਹੋ ਸਕਦੇ ਨੇ ਪਿੰਡਾਂ ਦੇ ਵਿੱਚ, ਵੀ ਇਹ ਅਸੀਂ ਪਰਮਿਸ਼ਨ ਲੈਣੀ ਪਏਗੀ, ਇੱਥੇ ਆਹ ਕਰਨਾ ਪਏਗਾ, ਉੱਥੇ ਆਹ ਕਰਨਾ ਪਏਗਾ, ਪਰਚੇ ਹੋਣਗੇ ਕਿਸਾਨਾਂ ਦੇ?
ਮਾਈਨਿੰਗ ਦੀ ਤਾਂ ਉੱਥੇ ਲੋੜ ਬਣੀ ਹੈ ਜਿੱਥੇ ਕੱਕਾ ਰੇਤਾ ਰੇਤਾ ਆ।
ਅੱਛਾ,
ਤੇ ਉਹ ਤਾਂ ਸੀਮੈਂਟ ਜਿਹੜਾ ਆ ਉਹ ਤਾਂ ਜਿੱਦਾਂ ਬਾਕੀ ਵਿਕਦਾ ਹੈ ਉੱਦਾਂ ਵੇਚੂਗਾ। ਉਹਦੇ ਵਿੱਚ ਇਹ ਆ ਕਿ ਜਿਸ ਜ਼ਿਮੀਦਾਰ ਦੀ ਜ਼ਮੀਨ ਹੈਗੀ ਆ ਉਹਦੇ ਨਾਲ ਹਿੱਸਾ ਪੱਤੀ ਕਰਨ, ਟਾਈਮ ਬਾਉਂਡ ਜਿਹੜਾ ਹੈ ਉਹਨੂੰ ਚੁੱਕਣਾ ਦੇ ਦੇਣ ਤਾਂ ਕਿ ਉਹਦਾ ਨੁਕਸਾਨ ਨਾ ਹੋਵੇ।
ਜੀ,
ਜਿੰਨਾ ਫਸਲ ਤੋਂ ਆਉਣਾ ਸੀ ਉਹ ਦੇਖ ਲੈਣ ਵੀ ਇਹ ਇੰਨੇ ਇੰਨੇ ਪੈਸੇ ਇਹਨੇ ਕਮਾਉਣੇ ਸੀ, ਇਹਨੂੰ ਇੰਨੇ ਦੇ ਦਿਓ ਤੇ ਟਾਈਮ ਬਾਉਂਡ ਕਰ ਲੈਣ, 6 ਮਹੀਨੇ ਚੁੱਕਣਾ, ਸਾਲ ਚੁੱਕਣਾ, ਜਿਵੇਂ ਜਿਵੇਂ ਹੋਣਾ ਉਹਨੇ ਉਹਨੂੰ ਪੈਸੇ ਮਿਲਦੇ ਜਾਣ, ਉਹਨਾਂ ਐਗਰੀਮੈਂਟ ਕਰ ਲੈਣ।
ਡਾਕਟਰ ਸਾਹਿਬ, ਹੁਣ ਜਿਹੜੀ ਰਾਹਤ ਦੀ ਗੱਲ ਚੱਲ ਰਹੀ ਆ, ਆਪਾਂ ਗਰਾਊਂਡ ਲੈਵਲ ਤੇ ਦੇਖੀਏ, ਚਲੋ ਜਿਨ੍ਹਾਂ ਦੇ ਘਰ ਢਹਿ ਗਏ ਹੈ ਨਾ, ਕੰਧਾਂ ਡਿੱਗ ਪਈਆਂ, ਕੋਠੇ ਡਿੱਗ ਪਏ, ਉਹਨਾਂ ਦੀ ਵੀ ਉਹਨਾਂ ਨੂੰ ਵੀ ਰਾਹਤ ਬਣਦੀ ਆ। ਹੁਣ ਖਾਣ ਪੀਣ ਦੇ ਸਮਾਨ ਚਾਰਿਆਂ ਦੀ ਤਾਂ ਬਹੁਤਾਤ ਹੀ ਹੋਈ ਪਈ ਆ, ਹੁਣ ਤਾਂ ਉਲਟਾ ਹੋਇਆ ਪਿਆ ਵੀ ਉਹ ਕਹਿ ਰਹੇ ਵੀ ਹੋਰ ਨਾ ਭੇਜੋ, ਹਜੇ ਬਹੁਤ ਜ਼ਿਆਦਾ ਹੀ ਹੋ ਗਿਆ। ਸੋ ਆਪਾਂ ਇਹ ਇਹ ਉਮੀਦ ਨਾ ਆਪਾਂ ਇਹ ਕਹੀਏ ਨਾ ਸਰਕਾਰ ਨੂੰ ਕਿ ਸਾਨੂੰ ਇਹ ਚਾਰਾ ਚਾਹੀਦਾ, ਸਾਨੂੰ ਜੀ ਇਹ ਆਹ ਫੀਡ ਲਈ ਚਾਹੀਦੇ ਆ। ਹੁਣ ਜਿਹੜੀ ਅਸਲੀ ਰਾਹਤ ਹੈ, ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਹੋ ਕਿ ਇੱਕ ਤਾਂ ਜਿਹੜੀ ਫਸਲ 6 ਮਹੀਨੇ ਨੁਕਸਾਨ ਹੋਇਆ, ਜੇ ਉਹਦੀ ਕੀਮਤ ਦੇ ਦਿੱਤੀ ਜਾਵੇ ਤੇ ਉਹਨੂੰ ਕਲੀਨਅਪ ਦੀ ਕੀਮਤ ਦੇ ਦਿੱਤੀ ਜਾਵੇ ਨਿਰਧਾਰਿਤ ਕਰਕੇ,
ਹਾਂਜੀ
ਔਰ ਉਹ ਵੀ ਡਾਇਰੈਕਟ ਅਕਾਊਂਟ 'ਚ, ਤਾਂ ਕਿ ਇਹਨਾਂ ਕਿਸਾਨਾਂ ਨੂੰ ਕਚਹਿਰੀਆਂ 'ਚ ਅਫਸਰਾਂ ਦੇ ਗੇੜੇ ਨਾ ਲਾਉਣੇ ਪੈਣ, ਆਧਾਰ ਕਾਰਡ ਦੇ ਨਾਲ ਸਿੱਧੇ ਉਹਨਾਂ ਦੇ ਬੈਂਕ ਅਕਾਊਂਟ 'ਚ ਹੀ ਆ ਜਾਣ।
ਹਾਂਜੀ
ਕਿ ਤੁਹਾਡਾ ਕੀ ਖਿਆਲ ਹੈ ਬਈ?
ਬਿਲਕੁਲ ਸਹੀ ਗੱਲ ਆ। ਹੁਣ ਫਰਕਰ ਤੋਂ 60 ਫੁੱਟ ਤੱਕ ਹੋ ਜਾਂਦੀ ਜਾਂ ਫੁੱਟ ਤੋਂ ਜ਼ਿਆਦਾ ਆ,
ਹਾਂਜੀ
ਉਹ ਦੇਖਣੀ ਆ ਕਿ ਇਹਦੀ ਡੈਂਸਿਟੀ ਕਿੰਨੀ ਆ,
ਜੀ
ਕੀ ਇਹ ਫਸਲ ਦੇ ਕਾਬਲ ਹੈਗੀ ਕਿ ਨਹੀਂ ਹੈਗੀ।
ਹਾਂਜੀ
ਤੇ ਜੇ ਇਹਨੂੰ ਫਸਲ ਉਗਾਉਣ ਦੇ ਕਾਬਲ ਬਣਾਉਣਾ ਆ ਤੇ ਇਹਨੂੰ ਕਿਵੇਂ ਬਣਾਉਣਾ, ਇਹ 'ਚ ਢੈਂਚਾ ਬੀਜ ਕੇ ਉਹਦੇ ਵਿੱਚ ਵਾਹੁਣਾ ਆ
ਹਾਂਜੀ
ਜਾਂ ਕੋਈ ਹੋਰ ਫਲੀਦਾਰ ਫਸਲ ਬੀਜ ਕੇ ਵਾਹੁਣਾ ਆ, ਤਾਂ ਇਹ ਕਿੰਨੀ ਜਿਹੜੀ ਆ ਪੈਦਾਵਾਰ ਦੇ ਜਾਊਗੀ, ਇਹ
ਜੀ
ਕੀ ਝੋਨਾ ਲੱਗ ਸਕਦਾ, ਕੀ ਇਹਦੇ ਵਿੱਚ ਤੇੜਾਂ ਪੱਟਣਗੀਆਂ, ਕੀ ਜਿਹੜਾ ਪਾਣੀ ਥੱਲੇ ਨੂੰ ਜਾਊਗਾ ਕਿ ਨਹੀਂ ਜਾਊਗਾ ਕਿ ਖੜਾ ਹੀ ਰਹੂਗਾ ਉੱਤੇ, ਇੰਨੀ ਡੈਂਸਿਟੀ ਹੈ ਇਹਦੀ।
ਜੀ
ਜੇ ਹੁਣ ਪਾਣੀ ਖੜਾ ਰਹੂਗਾ ਤਾਂ ਦੂਜੀ ਫਸਲ ਨਹੀਂ ਹੋਣੀ ਇਹਦੇ ਵਿੱਚ,
ਜੀ
ਉਹਦਾ ਕੰਪਨਸੇਸ਼ਨ ਬਣਦਾ ਸਰਕਾਰ, ਉਹਨੂੰ ਤਾਂ ਰਿਆਤ ਦੇਵੇ ਇੰਨੀ ਕੁ ਭਾਈ ਤੇਰੀ ਫਸਲ ਜੋਗਾ ਤਾਂ ਕਰ ਲੈ। ਹੁਣ ਇਹਨਾਂ ਨੇ ਲਿਮਿਟ ਜਿਹੜੀ 15,000 ਦੀ ਰੱਖੀ ਹੋਈ ਹੈ ਇੱਕ ਏਕੜ ਦੀ,
ਜੀ
ਜਿੱਥੇ ਜ਼ਿਮੀਦਾਰ ਨੇ 60-70 ਹਜ਼ਾਰ ਕਮਾਉਣਾ ਝੋਨੇ ਦੇ ਵਿੱਚੋਂ, 15,000 ਨਾਲ ਤਾਂ ਉਹਦੀ ਕੋਸਟ ਆਫ ਪ੍ਰੋਡਕਸ਼ਨ ਵੀ ਨਹੀਂ ਨਿਕਲਣੀ।
ਸਹੀ ਗੱਲ ਹੈ।
ਇਹ ਇਹ ਸਾਰੇ ਮਾਮਲੇ ਜਿਹੜੇ ਆ ਇਹ ਇਮੀਡੀਏਟਲੀ ਅਸੈਸ ਕਰ ਲੈਣੇ ਚਾਹੀਦੇ ਆ, ਉਹ ਤੋਂ ਪਹਿਲਾਂ ਕਿ ਇਹ ਬੱਤ ਸਿਰ ਆਵੇ ਓਪਰੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਟੈਸਟ ਹੋ ਜਾਣੇ ਚਾਹੀਦੇ ਆ।
ਡਾਕਟਰ ਸਾਹਿਬ
ਜਿੱਦਾਂ ਇਹ ਕਹਿੰਦੇ,
ਡਾਕਟਰ ਸਾਹਿਬ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ, ਇੱਕ ਇੱਕ ਖਬਰ ਵੀ ਮੇਰੇ ਕੋਲ ਹੈਗੀ ਆ, ਜਿੱਥੇ ਖਬਰ ਵੈਸੇ ਛਪੀ ਆ ਸਾਰੇ ਮੀਡੀਆ ਦੇ ਵਿੱਚ ਕਿ ਭਾਰਤ ਸਰਕਾਰ ਦੀ ਜਿਹੜੀ ਟੀਮ ਹੈ ਨਾ ਉਹ ਕਪੂਰਥਲਾ ਸੁਲਤਾਨਪੁਰ ਲੋਧੀ ਦੇ ਹੜ੍ਹਾਂ ਦੇ ਵਿੱਚ ਦੌਰਾ ਕੀਤਾ ਅਤੇ ਉਹਨਾਂ ਨੇ ਜਾਣਕਾਰੀ ਸਾਰੀ ਲਈ ਆ ਅਤੇ ਇਹ ਜਾਣਕਾਰੀ ਅਸੈਸਮੈਂਟ ਹੋ ਰਹੀ ਆ। ਮੈਂ ਪਹਿਲਾਂ ਵੀ ਕਹਿ ਰਿਹਾ ਕਿ ਮੋਦੀ ਦੇ ਆਉਣ ਤੋਂ ਪਹਿਲਾਂ ਇਹ ਸਾਰੀ ਅਸੈਸਮੈਂਟ ਜਾ ਕੇ ਆਈ ਐਮ ਵੈਰੀ ਹੋਪਫੁੱਲ, ਮੈਂ ਅਰਦਾਸ ਇਹ ਕਰਾਂਗਾ ਕਿ ਇੱਕ ਵਧੀਆ ਵੱਡਾ ਔਰ ਸਾਰਥਕ ਰਾਹਤ ਪੈਕੇਜ ਜਿਹੜਾ ਪੰਜਾਬ ਨੂੰ ਮਿਲੇ। ਅਤੇ ਮੈਨੂੰ ਲੱਗਦਾ ਕਿ ਗਰਾਊਂਡ ਵਰਕ ਤਾਂ ਹੋ ਰਿਹਾ ਪਰ ਅਸੀਂ ਜਿਹੜੀ ਗੱਲ ਉਹੀ ਆ ਵੀ ਮੁੜ ਕੇ ਉਹ ਕਿਸਾਨਾਂ ਤੱਕ ਤਾਂ ਪਹੁੰਚਦਾ ਹੀ ਨਹੀਂ ਹੈਗਾ, ਪ੍ਰੋਬਲਮ ਤਾਂ ਇਹ ਆਉਂਦੀ ਆ।
ਨਹੀਂ ਉਹ ਜਿਹੜੀ ਸਟੱਡੀ ਹੋ ਰਹੀ ਆ ਉਹਦੇ ਵਿੱਚ ਹਰ ਕਿਸਮ ਦੇ ਜਿਹੜੇ ਆ ਐਕਸਪਰਟ ਹੋਣਗੇ, ਵੈਟਰਨਰੀ ਵਾਲੇ ਵੀ ਹੋਣਗੇ,
ਹਾਂਜੀ,
ਤੇ ਉਹ ਚ ਐਗਰੀਕਲਚਰ ਵੱਖੋ ਵੱਖਰੀਆਂ ਟੀਮਾਂ ਹੋਣਗੀਆਂ ਉਹਦੇ ਵਿੱਚ। ਲੇਕਿਨ ਇਹ ਆ ਕਿ ਜਿਹੜਾ ਪੰਜਾਬ ਦੇ ਕੋਲ ਅਮਲਾ ਸ਼ਮਲਾ ਹੈਗਾ, ਜਦੋਂ ਇਹਨਾਂ ਨੇ ਸ਼ੁਰੂ ਚ ਕਿਹਾ ਸੀ ਕਿ ਜਿਹੜੇ ADOs ਨੇ, HDOs ਨੇ, ਹਾਰਟੀਕਲਚਰ ਡਿਵੈਲਪਮੈਂਟ ਅਫਸਰ ਨੇ, ਐਗਰੀਕਲਚਰ ਡਿਵੈਲਪਮੈਂਟ ਅਫਸਰ ਨੇ, ਇਸ ਫੀਲਡ ਚ ਕੰਮ ਕਰਨਗੇ, ਹੁਣ ਉਹਨਾਂ ਨੂੰ ਤਿਆਰ ਰੱਖਣਾ ਚਾਹੀਦਾ, ਜਿਹੜੀਆਂ ਸੋਇਲ ਟੈਸਟਿੰਗ ਲੈਬੋਰਟਰੀਆਂ ਉਹ ਤਿਆਰ ਰੱਖਣੀਆਂ ਚਾਹੀਦੀਆਂ, ਤਾਂ ਕਿ ਜਿਸ ਵੇਲੇ ਪੋਸੀਬਲ ਹੋਵੇ ਫੀਲਡ ਜਾਣ ਜੋਗਾ ਉਸੇ ਵੇਲੇ ਉਹ ਜਾ ਕੇ ਟਾਈਮ ਬਾਉਂਡ ਜਿਹੜਾ 15 ਦਿਨਾਂ ਦੇ ਵਿੱਚ, 20 ਦਿਨਾਂ ਦੇ ਵਿੱਚ ਏਰੀਆ ਬਣਦੇ, ਬਲਾਕਾਂ ਦੇ ਵਿੱਚ ਹੈਗੇ ਨੇ ਇਹਨਾਂ ਦੇ ਅਮਲਾ ਸ਼ਮਲਾ ਸਾਰਾ ਹੀ ਤਿਆਰ ਹੈ, ਤੇ ਉਹਨੂੰ ਤਿਆਰ ਰੱਖਣ ਭਾਈ ਤੇ ਤੁਸੀਂ ਉਸੇ ਵੇਲੇ ਜਾਣਾ, ਇੰਨੇ ਚਿਰ ਚ ਸਾਨੂੰ ਜਿਹੜੇ ਟੈਸਟ ਕਰ ਦੇਣੇ ਆ ਵੀ ਇਸ ਆਹ ਫੀਲਡ ਜਿਹੜੇ ਇਸ ਪਿੰਡ ਦੇ ਵਿੱਚ ਇਹ ਫੀਲਡ ਆਹ ਮੰਗਦੇ ਆ, ਇੱਥੇ ਆਹ ਪ੍ਰੋਬਲਮ ਹੈ, ਇੰਨੀ ਸਿਲਟ ਆ, ਇੰਨਾ ਰੇਤਾ ਆ, ਇੰਨਾ ਕੁਛ ਹੈ, ਸਾਰੇ ਜਿਹੜੇ ਆ ਉਹ ਸੈਂਪਲ ਲੈ ਕੇ ਪਿੰਡ ਵਾਲਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਕਿਹੜਾ ਜ਼ਿਮੀਦਾਰ ਨੂੰ ਅਸੀਂ ਤੇ ਜ਼ਿਆਦਾ ਕੰਸਨਟ੍ਰੇਟ ਕਰਨਾ, ਕਿਹੜੇ ਪਿੰਡ ਘੱਟ ਕੰਸਨਟ੍ਰੇਟ ਕਰਨਾ, ਕਿੱਥੇ ਸੌਖਾ ਕੰਮ ਹੋ ਜਾਣਾ, ਕਿੱਥੇ ਉਹ ਤੋਂ ਔਖਾ ਹੋ ਜਾਣਾ, ਇਹ ਸਾਰਾ ਵਾਰ ਫੁਟਿੰਗ ਤੇ ਜਿਹੜਾ ਇਹਨਾਂ ਨੂੰ ਇਸ ਵੇਲੇ ਬਾਹਰ ਨਿਕਲਣਾ ਚਾਹੀਦਾ ਆ, ਉਹ ਲਈ ਬਿਲਕੁਲ ਤਿਆਰ ਰਹਿਣਾ ਚਾਹੀਦਾ। ਮੇਰੇ ਹਿਸਾਬ ਨਾਲ ਤੇ ਕੰਮ ਇਵੇਂ ਹੋਣੇ ਆ।
ਬਿਲਕੁਲ ਬਿਲਕੁਲ, ਮਤਲਬ ਜਿਹੜਾ ਫੋਕਸ ਹੈ, ਕਹਿਣ ਦਾ ਮਤਲਬ ਹੈ ਫੋਕਸ ਇਸ ਵੇਲੇ ਡੀਸਿਲਟਿੰਗ ਦਾ, ਮਾਲ ਡੰਗਰਾਂ ਨੂੰ ਰਿਸਟੋਰ ਕਰਨ ਦਾ, ਸਾਂਭਣ ਦਾ, ਅਤੇ ਜਿਹੜਾ ਇਨਫਰਾਸਟ੍ਰਕਚਰ ਡੈਮੇਜ ਹੋਇਆ ਆ ਉਹਨੂੰ ਰਿਸਟੋਰ ਕਰਨ ਦਾ, ਜਿੱਦਾਂ ਬੰਨ ਬੰਨ ਜਿਹੜੇ ਆ, ਬੰਨਾਂ ਦੀ ਗੱਲ ਚੱਲ ਰਹੀ ਆ। ਸਾਡੇ ਨਾਲ ਜਗਤਾਰ ਚੌਲ ਮਨੀਲਾ ਤੋਂ ਜੁੜੇ ਨੇ, ਉਹ ਕਹਿੰਦੇ ਨੇ ਕਿ ਤੁਸੀਂ ਬੰਨ ਸਾਰੇ ਹੀ ਕੱਚੇ ਹੀ ਹਨ, ਬੰਨ ਵੀ ਜ਼ਿਆਦਾ ਹੀ ਕੱਚੇ ਹਨ, ਅਤੇ ਕੱਚੇ ਰਾਹਾਂ ਨੂੰ ਉੱਚੇ ਕਰਕੇ ਬਣਾਏ ਨੇ ਜਿਹੜੇ ਨਾ, ਮਤਲਬ ਉਹ ਜਿਹੜੇ ਮਤਲਬ 70 ਸਾਲ ਹੋ ਗਏ, ਮਤਲਬ ਅਸੀਂ ਇਹਨਾਂ ਨੂੰ ਆਪਣੇ ਨਹਿਰਾਂ ਨੂੰ ਪੱਕਾ ਹੀ ਨਹੀਂ ਕਰ ਸਕੇ, ਮਤਲਬ ਆਲੇ ਦੁਆਲੇ ਜਿਹੜਾ ਜੋ ਵੀ ਆ ਸਿਸਟਮ ਨੂੰ ਬਣਾ ਹੀ ਨਹੀਂ ਸਕੇ ਕੋਈ
ਪੱਕਾ, ਤਾਂ ਸਿੱਧੂ ਸਾਹਿਬ ਕੀ ਕਰਨਾ, ਇਹ ਤਾਂ ਨਹਿਰਾਂ ਨੂੰ ਇਹਨਾਂ ਨੇ ਤਾਂ ਬਿਲਕੁਲ ਭੁੱਲ ਹੀ ਗਏ ਕਿ ਸਾਡੇ ਕੋਲ ਨਹਿਰਾਂ ਵੀ ਹੈਗੀਆਂ ਕਿ ਨਹੀਂ ਹੈਗੀਆਂ। ਤਾਂ ਮੈਂ ਤੁਹਾਨੂੰ ਇੱਕ ਫੋਟੋ ਭੇਜੀ ਸੀ ਨਹਿਰਾਂ ਦੀ, ਜਿਹੜੀ ਹਿੰਦੁਸਤਾਨ ਟਾਈਮ 'ਚ 3-4 ਕਾਲਮ ਦੀ ਮੇਰੀ ਲੱਗੀ ਸੀ, ਉਹ ਉਦੋਂ ਬਹੁਤ 2006 ਦੀ ਗੱਲ ਹੈ ਇਹ, ਕਿਤੇ ਦਰਖਤ ਡਿੱਗੇ ਹੋਏ ਨੇ, ਕਿਤੇ ਕੁਝ ਹੋਇਆ ਆ, ਨਹਿਰਾਂ ਦੀ ਕਪੈਸਿਟੀ ਵੀ ਤਾਂ ਹੀ ਘਟੀ, ਇਹਨਾਂ ਨੇ ਅਣਗਹਿਲੀ ਬੜੀ ਕੀਤੀ ਆ ਸਾਡੀਆਂ ਸਰਕਾਰਾਂ ਨੇ, ਟਿਊਬਵੈੱਲਾਂ ਤੇ ਜ਼ੋਰ ਦਿੱਤਾ, ਥੱਲੇ ਦਾ ਪਾਣੀ ਵੀ ਤਾਂ ਹੀ ਬਹੁਤ ਸਾਡਾ ਜਿਹੜਾ ਆ ਤਕਰੀਬਨ ਖਤਮ ਹੋਣ ਦੇ ਕੰਢੇ ਤੇ ਪਹੁੰਚਿਆ ਹੋਇਆ। ਤੇ ਜਿਹੜਾ ਦਰਿਆਵਾਂ ਦੀ ਜਿੱਥੋਂ ਤੱਕ ਗੱਲ ਹੈ, ਔਖਾ ਕੰਮ ਨੀ ਜੇ ਮਨ ਬਣਾ ਲੈਣ। ਹੁਣ ਪਤਾ ਪਈ 6 ਫੁੱਟ ਪਾਣੀ ਚੜ੍ਹਦਾ, ਮੈਕਸੀਮਮ 7 ਫੁੱਟ ਪਾਣੀ ਚੜੂਗਾ, ਤੁਸੀਂ 10 ਫੁੱਟ ਉੱਚੀਆਂ ਜਿਹੜੀਆਂ ਆ ਬੰਧ ਬਣਾ ਲਓ, ਚੌੜੇ ਬਣਾ ਲਓ, ਅੰਦਰ ਨੂੰ ਜਿਹੜਾ 100 100 ਮੀਟਰ ਜਾਂ 150 ਮੀਟਰ ਤੱਕ, ਤੇ ਬਾਹਰਲੇ ਪਾਸੇ ਇੰਨਾ ਏਰੀਆ ਜਿਹੜਾ ਇਹਨੂੰ ਸੰਘਣੇ ਜੰਗਲ ਦੇ ਵਿੱਚ ਬਦਲ ਦਿਓ, ਇਹਨੂੰ
ਬੁਸ਼ ਬੁਸ਼ ਟਾਈਪ ਜਿੱਦਾਂ ਸੰਘਣੇ ਦਰਖਤ ਜਿਹੜੇ ਹੋ।
ਹਾਂ, ਦਰਿਆ ਇਹ ਮਿੱਟੀ ਜਿਹੜੀ ਆ ਬੰਨਾਂ ਦੀ ਆਵੇ, ਦਰਿਆ ਦੇ ਸੈਂਟਰ ਤੋਂ ਦੋਨਾਂ ਬੰਨਾਂ ਦੇ ਸੈਂਟਰ ਦੇ ਵਿੱਚੋਂ ਆਵੇ, ਉਹ ਨੀਵਾਂ ਹੋ ਜਾਊਗਾ ਥੋੜਾ ਜਿਹਾ ਪਾਣੀ ਜਾਣ ਨੂੰ, ਇਹ ਉੱਚੇ ਹੋ ਜਾਣਗੇ ਤਾਂ ਹੜ੍ਹਾਂ ਤੋਂ ਬਹੁਤ ਰਾਹਤ ਮਿਲ ਸਕਦੀ ਆ।
ਡਾਕਟਰ ਸਾਹਿਬ, ਜਿਹੜੇ ਜਿਹੜੇ
ਜਿਵੇਂ ਤੁਹਾਨੂੰ
ਜਿਹੜੇ ਜੰਗਲ ਦੀ ਵੀ ਗੱਲ ਹੈ ਨਾ, ਜੰਗਲ ਦੇ ਵਿੱਚ ਇੱਥੇ ਮੇਰੇ ਵੀ ਗੱਲਬਾਤ ਹੁੰਦੀ ਰਹਿੰਦੀ ਸੋਇਲ ਕੰਜ਼ਰਵੇਸ਼ਨ ਵਾਲਿਆਂ ਨਾਲ, ਉਹ ਦਰਖਤ ਨਹੀਂ ਰੈਕਮੈਂਡ ਕਰਦੇ, ਉਹ ਮਾਰੇ ਝਾੜੀਆਂ ਝਾੜੀਆਂ ਜਿਹੜੀਆਂ ਹੁੰਦੀਆਂ ਨਾ, ਉਹ ਜ਼ਿਆਦਾ ਹੋਲਡ ਰੱਖਦੀਆਂ, ਉਹਨੇ ਜੜ੍ਹਾਂ ਉਪਰੀਆਂ ਹੁੰਦੀਆਂ ਅਤੇ ਉਹ ਜ਼ਿਆਦਾ ਵਧੀਆ ਹੋਲਡ ਰੱਖਦੀਆਂ। ਸੋ ਇੱਦਾਂ ਦੀ ਜਿਹੜੀ ਓਬੀਅਸਲੀ ਬਹੁਤ ਸਿਆਣੇ ਸਿਆਣੇ ਬੰਦੇ ਬੈਠੇ ਹੋਣਗੇ ਯੂਨੀਵਰਸਿਟੀਆਂ 'ਚ ਇੱਦਾਂ ਦੀ ਰੈਕਮੈਂਡੇਸ਼ਨ ਕਰਨ ਨੂੰ। ਸੋ
ਝਾੜੀਆਂ ਨੀਵੀਆਂ ਹੁੰਦੀਆਂ, ਫਿਰ ਹੁਣ ਉਹ ਜਿਹੜੇ ਪਾਣੀ ਨੂੰ ਰੋਕ ਲੈਂਦੀਆਂ, ਦਰਖਤ ਉੱਤੇ ਨਿਕਲ ਜਾਂਦੇ ਪਾਣੀ, ਫਿਰ
ਥੱਲੇ ਦੀ
ਲਾ ਦਿੰਦਾ,
ਢਾਹ ਲਾ ਦਿੰਦਾ, ਥੱਲੇ ਜ਼ਮੀਨ ਨੰਗੀ ਹੋ ਜਾਂਦੀ ਹੈ ਅਤੇ ਉਹ ਪੋਲਾ ਹੋ ਜਾਂਦਾ ਜੜ੍ਹਾਂ ਕਰਕੇ। ਅਤੇ
ਇੱਕ 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 ਮੇਰਾ ਸੁਜੈਸ਼ਨ ਹੋਰ ਹੈ
ਜੀ,
ਕਿ ਜਿਹੜਾ ਦਰਿਆਵਾਂ ਦੇ ਵਿੱਚ ਪਾਣੀ ਆ ਜਿਹੜਾ ਆ ਨਾ, ਉਸ ਥੋੜਾ ਬਹੁਤ 20% ਚੱਲਦੇ ਰਹਿਣਾ ਚਾਹੀਦਾ ਆ ਉਹ।
ਜੀ ਜੀ,
ਅੱਛਾ, ਉਹ ਆ ਵੀ ਜਿੰਨੇ ਪੁਲ ਹੈਗੇ ਆ, ਜਿੱਦਾਂ ਪੱਤਣ ਤੇ ਆ,
ਹਾਂਜੀ,
ਹਰੇਕ ਤੇ ਝੀਲ ਬਣਾ ਲੈਣ ਥੋੜੀ ਬਹੁਤ, ਉਹ ਤੋਂ ਉਹਨੂੰ ਉਨੇ ਨੂੰ ਫੁੱਲ ਕਰਕੇ ਅਗਲੇ ਵੀ ਚਲੇ ਜਾ, ਉੱਥੋਂ ਫੁੱਲ ਕਰਕੇ ਗਾਹਾਂ ਤੇ ਚਲੇ ਜਾ, ਉਹ ਜਿਹੜਾ ਪਾਣੀ ਵਰਤਿਆ ਜਾ ਸਕਦਾ ਆ ਨੇੜੇ ਤੇੜੇ ਦੇ ਖੇਤਾਂ ਵਾਸਤੇ।
ਜੀ ਜੀ ਜੀ,
ਤੇ ਨਾਲੇ ਆ ਵੀ ਹੜਾਂ ਚ ਵੀ ਜਿਹੜੀ ਆ ਉਹ ਪਾਣੀ ਸਟੋਰ ਕਰਨ ਲਈ ਮਦਦ ਕਰੂ।
ਜੀ,
ਜਿਹੜੇ ਬੰਨ ਉੱਚੇ ਹੋਣੇ ਆ ਉਹ ਸਾਰੇ ਇੱਕ ਕਿਸਮ ਦੀ ਝੀਲ ਬਣ ਜਾਣੀ ਆ
ਜੀ,
ਥੱਲੇ ਰੀਚਾਰਜ ਵੀ ਪਾਣੀ ਹੋਊਗਾ
ਜੀ,
ਉਹਦੇ ਹੋਰ ਬੈਨੀਫਿਟ ਬਥੇਰੇ ਹੋ ਜਾਣੇ ਆ।
ਬਿਲਕੁਲ, ਆਪਣੇ ਡਾਕਟਰ ਸਾਹਿਬ ਸੁਖਦੀਪ ਰਿਆੜ ਕੋਬਰਮ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਾਡੇ ਸਤਿਕਾਰਯੋਗ ਅਜਮੇਰ ਸਿੰਘ ਜੀ ਜੁੜੇ ਸਨ, ਉਹਨਾਂ ਨੇ ਪਿਛਲੇ ਗੱਲਬਾਤ ਦੇ ਵਿੱਚ ਹਿੱਸਾ ਪਾਇਆ ਸੀ, ਮੇਰੇ 'ਤੇ ਪੜ੍ਹ ਨਹੀਂ ਹੋਇਆ, ਵੀ ਕਹਿੰਦੇ ਬੰਦ ਨਾਲ ਬਦਨਾਮ ਬੁਰਾ, ਮਾਨ ਸਿਆਣੇ ਸਿਆਣੇ ਦਾ ਬਣ ਜਾਏ ਸ਼ਰਾਬੀ, ਇਸ਼ਤਿਹਾਰ ਨਹੀਂ ਲੈਣਾ। ਸੁਖਵੀਰ ਸਿਓ ਨੇ, ਜੇ ਬਣ ਜਾਏ ਪਰ ਬਿਜ਼ਨਸ ਹੜੱਪਣ ਵਾਲਾ, ਟੈਗ ਨਹੀਂ ਲੈਣਾ। ਕਾਂਗਰਸ ਅਤੇ ਓਪਰੇਸ਼ਨ ਬਲਿਊ ਸਟਾਰ ਅਤੇ ਦਿੱਲੀ ਕਤਲੇਆਮ ਦਾ ਖਹਿੜਾ ਨਹੀਂ ਛੱਡਣਾ। ਅਤੇ ਇਸ ਕਰਕੇ ਕਹਿੰਦੇ ਸੋਹਣੀਆਂ ਮੁਟਿਆਰਾਂ ਵੋਟ ਕੈਚ ਕਰਨ ਵਾਸਤੇ ਖਿੱਚਦੇ ਨੇ, ਰੱਖਦੇ ਨੇ। ਬਿਲਕੁਲ, ਉਹ ਦੇਖਿਆ ਕਿ ਕਈ ਬੀਬੀਆਂ ਜਿਹੜੀਆਂ ਨੇ ਐਕਟਰਨੀਆਂ ਤੁਰੀਆਂ ਫਿਰਦੀਆਂ ਨੇ, ਡੀ ਸੀ ਦੀ ਨਾਲੋਂ ਵੀ ਵੱਧ ਰੋਹਬ ਝਾੜ ਰਹੀਆਂ ਨੇ। ਅਤੇ ਭੁਪਿੰਦਰ ਜੰਡੂ ਜੀ ਵੀ ਬਰਨਾਲੇ ਵਾਲੇ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ 'ਚ ਜੁੜੇ ਹੋਏ ਨੇ। ਕੁਲਵੀਰ ਸੰਧੂ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਜ ਪੋਡਕਾਸਟ 'ਤੇ ਹੀ ਸੁਣਾਂਗੇ ਪ੍ਰੋਗਰਾਮ, ਅਤੇ ਲੇਟ ਹੋ ਗਏ। ਤਾਂ ਡਾਕਟਰ ਸਾਹਿਬ, ਸਾਡੇ ਸਤਿਕਾਰਯੋਗ ਕਰਨੈਲ ਸਿੰਘ ਹੁਣੀ ਜੁੜੇ ਨੇ, ਅਤੇ ਉਹਨਾਂ ਨੇ ਬੜੇ ਢੁੱਕਵੇਂ ਕੁਐਸਚਨ ਅਤੇ ਨੁਕਤੇ ਸਾਂਝੇ ਕੀਤੇ ਨੇ। ਕਹਿੰਦੇ ਪੰਜਾਬ ਦੀ ਦਰਿਆਵਾਂ ਦੀ ਡੀ ਸਿਲਟਿੰਗ, ਗਾਰ ਭਲ ਰੇਤਾ ਹਟਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ, ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦੀ? ਜਿਹੜਾ AI ਨੇ ਜਵਾਬ ਇਹ ਦਿੱਤਾ ਸਰਚ ਕਰਕੇ ਵੀ ਪੰਜਾਬ ਦੀਆਂ ਨਦੀਆਂ ਦੀ ਡੀ ਸਿਲਟਿੰਗ ਦੀ ਜ਼ਿੰਮੇਵਾਰੀ ਮੁੱਖ ਤੌਰ 'ਤੇ ਪੰਜਾਬ ਸਰਕਾਰ ਦੀ ਹੀ ਹੈ, ਕਿਉਂਕਿ ਪਾਣੀ ਦਾ ਪ੍ਰਬੰਧਨ, ਜਿਸ ਵਿੱਚ ਸਿੰਚਾਈ, ਡਰੇਨੇਜ ਅਤੇ ਨਦੀਆਂ ਦੀ ਸਾਂਭ ਸੰਭਾਲ ਹੈ, ਭਾਰਤੀ ਸੰਵਿਧਾਨ ਦੀ ਸਟੇਚੂਟਰੀ ਐਂਟਰੀ 17 ਅਧੀਨ ਇੱਕ ਰਾਜ ਵਿਸ਼ਾ ਹੈ। ਇਸ ਵਿੱਚ ਸਤਲੁਜ, ਬਿਆਸ ਅਤੇ ਰਾਵੀ ਵਰਗੀਆਂ ਨਦੀਆਂ ਦੀ ਡੀ ਸਿਲਟਿੰਗ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ ਜੋ ਕਿ ਹੜ੍ਹਾਂ ਨੂੰ ਰੋਕਣ ਦੀ ਗੱਲ ਕਰਦੀਆਂ। ਸੋ ਮੈਂ ਵੀ ਪਹਿਲਾਂ ਵੀ ਇਹੀ ਕਿਹਾ ਸੀਗਾ ਕਿ ਭਾਖੜਾ ਬੋਰਡ ਦਾ ਇਸ਼ੂ ਹੋਰ ਹੈ, ਪੰਜਾਬ ਦੀਆਂ ਨਹਿਰਾਂ ਦੀ ਹੈਲਥ ਦਾ ਇਸ਼ੂ ਹੋਰ ਹੈ, ਆਪਾਂ ਇਹਨੂੰ ਰਲ ਗੱਢ ਨਾ ਕਰੀਏ। ਕਿ ਪਾਣੀ ਆਇਆ ਅਤੇ ਉਹ ਲੀਕ ਹੋਇਆ ਨਹਿਰਾਂ 'ਚੋਂ, ਬੰਨ ਟੁੱਟੇ, ਅਤੇ ਇਹਦਾ ਹੁਣ ਉਹ ਨਹਿਰਾਂ ਵਾਲੇ ਪੰਜਾਬ ਵਾਲੇ ਬੋਰਡ 'ਤੇ ਲਾਂਬੂ ਲਾਉਂਦੇ ਨੇ, ਬੋਰਡ ਵਾਲੇ ਕਹਿੰਦੇ ਉਹਨਾਂ ਦੀ ਜ਼ਿੰਮੇਵਾਰੀ ਹੈ। ਇਹਦੇ ਬਾਰੇ ਕੋਈ ਇੱਕ ਛੋਟੀ ਜਿਹੀ ਟਿੱਪਣੀ ਵਿਚਾਰ
ਜੀ? ਪਹਿਲਾਂ ਤਾਂ ਇਹ ਆ ਵੀ ਆਪਣਾ ਘਰ ਆਪ ਸੂਤ ਕਰ ਲਈਏ ਤਾਂ ਦੂਜੇ ਨੂੰ ਲਾਂਭਾ ਤਾਂ ਦੇਈਏ
ਜੀ।
ਜੇ ਹੁਣ ਅਸੀਂ ਆਪਣੀ ਆਪਣਾ ਫਰਜ਼ ਨਿਭਾ ਲਈਏ, ਸਾਰੀਆਂ ਡਿਊਟੀਆਂ ਪੂਰੀਆਂ ਕਰ ਲਈਏ, ਤਾਂ ਫਿਰ ਦੂਜਿਆਂ ਨੂੰ ਤਾਂ ਕਹੀਏ ਵੀ ਵੇਖ,
ਜੀ
ਤੇ ਜਦ ਅਸੀਂ ਨੀ ਕੰਮ ਕਰਦੇ। ਇਹ ਬਿਲਕੁਲ ਇਹਨਾਂ ਦੀ ਗੱਲ ਠੀਕ ਆ ਕਿ ਦਰਿਆਵਾਂ ਦੇ ਵਿੱਚੋਂ ਜਿਹੜਾ ਆ ਉਹੀ, ਮੈਂ ਕਹਿੰਦਾ ਸੈਂਟਰ ਦੇ ਵਿੱਚ ਦੋਨਾਂ ਬੰਨਾਂ ਦੇ ਸੈਂਟਰ ਦੇ ਵਿੱਚੋਂ ਉਹਨੂੰ ਚੁੱਕਣ, ਮਿੱਟੀ ਚੁੱਕ ਕੇ ਬੰਨਾਂ ਦੇ ਉੱਤੇ ਪਾਉਣ, ਬੜੇ ਉੱਚੇ ਬੰਨ, ਜਿੱਦਾਂ ਹਾਈਵੇ ਸੁਪਰ ਹਾਈਵੇ ਜਾਂਦਾ ਦਿੱਲੀ ਤੋਂ ਬਣਾਉਣ ਡਏ ਨੇ ਜੰਮੂ ਤੱਕ, ਇਹੋ ਜਿਹਾ ਬਣਾ ਜਾਓ, ਹੜ ਆਲੇ ਦੁਆਲੇ ਨੂੰ ਪਾਣੀ ਖਿਲਰ ਰਹੇ ਨੀ, ਜੇ ਪਾਉਣਾ ਤਾਂ ਤੁਸੀਂ ਬਿਲਕੁਲ ਇਹ ਆ ਦੋਨਾਂ ਦੇ ਵਿਚਾਲੇ ਪਾਣੀ ਰਹੇ, ਜਿੰਨਾ ਮਰਜ਼ੀ ਆ ਜਾਵੇ ਉੱਤੋਂ। ਕੁਛ ਦਰਿਆ ਦਾ ਜਿਹੜਾ ਸੈਂਟਰ ਜਿਹਾ ਨੀਵਾਂ ਹੋ ਜਾਣਾ, ਕੁਛ ਜਿਹੜਾ ਉਹੀ ਮਿੱਟੀ ਚੁੱਕ ਕੇ ਜਿਹੜੀ ਬੰਨਾਂ ਤੇ ਪੈ ਜਾਣੀਆਂ, ਉੱਥੇ ਝਾੜੀਆਂ ਲਾ ਦਿਓ, ਕਾਰਨ ਪਾਣੀ ਦੋਨਾਂ ਪਾਸੇ ਰੁਕੋ, ਪਾਣੀ ਕਿੰਨਾ ਘਟਾ ਲਾ ਲਊਗਾ ਫਿਰ।
ਇੱਕ ਇੱਕ ਡਾਕਟਰ ਸਾਹਿਬ ਥੋੜ੍ਹਾ ਜਿਹਾ ਡਿਫਰੈਂਟ ਟੌਪਿਕ ਹੈ, ਇੱਕ ਜਿਹੜਾ ਇਹ ਰੇਤਾ ਨਹੀਂ ਚੱਕਣ ਦਿੰਦੇ, ਅੱਗੇ ਤਾਂ ਜਾਂਦੇ ਕੋਈ ਰੇਤਾ ਲੈ ਆਉਂਦਾ ਸੀ, ਡਿਵੈਲਪਮੈਂਟ ਹੋ ਰਹੀ, ਹੁਣ ਬਲੈਕ ਹੋ ਰਹੀ ਹੈ ਰੇਤੇ ਦੀ, ਅਤੇ ਰੇਤਾ ਉਹ ਜਿਹੜੀ ਨਹਿਰਾਂ ਦੀ ਡੀਸਿਲਟਿੰਗ ਕਰਨੀ ਪੈਂਦੀ ਆ, ਉਹਨੂੰ ਤਾਂ ਰੋਕ ਰਹੇ ਆ ਇਹ, ਮਤਲਬ ਪ੍ਰੋਪਰ ਤਰੀਕੇ ਨਾਲ ਮੈਨੇਜ ਨਹੀਂ ਕਰ ਰਹੇ। ਸ਼ਾਇਦ ਕ੍ਰਿਸ਼ਨ ਕੁਮਾਰ ਜੀ ਉਹਨਾਂ ਨੂੰ ਇਸੇ ਕਰਕੇ ਘੇਰਿਆ ਸੀ ਵੀ ਤੁਸੀਂ ਰੇਤੇ ਦੀਆਂ ਕੀਮਤਾਂ ਇੰਨੀਆਂ ਚੁਕਵਾ ਦਿੱਤੀਆਂ, ਔਰ ਉਹਦਾ ਟੈਕਸ ਵੀ ਨਹੀਂ ਜਾ ਰਿਹਾ, ਉਹ ਵੀ ਸਾਰੇ MLA ਖਾ ਰਹੇ ਨੇ ਲੋਕਲ ਆਪਣੇ, ਠੀਕ ਹੈ ਵੀ ਉਹ ਵੀ ਇੱਕ ਹੜ੍ਹਾਂ ਦਾ ਕਾਰਨ ਹੈ ਕਿ ਉਹਦੀ ਪ੍ਰੋਪਰ ਸਮੇਂ ਸਿਰ ਡੀਸਿਲਟਿੰਗ ਨਹੀਂ, ਜਦੋਂ ਆਪਾਂ ਰੇਤਾ ਕੱਢਦੇ ਨਾ ਨਹਿਰ ਦੇ ਵਿੱਚ, ਉਹ ਤਾਂ ਪਿੱਛੋਂ ਹੀ ਆਇਆ ਹੁੰਦਾ ਹੈ, ਉਹਨੂੰ ਹੀ ਕੱਢਣਾ ਹੁੰਦਾ ਹੈ, ਪੱਥਰ ਅਤੇ ਜੋ ਵੀ ਕੱਢਣਾ।
ਗੱਲ ਸਿੱਧੂ ਸਾਹਿਬ ਅਤੇ ਜਿਹੜੀ ਲੌਂਗ ਟਰਮ ਜਿਹੜੀ ਪੋਲਿਸੀ ਆ ਉਹ ਹੈ ਨਹੀਂ ਕੋਈ ਵੀ, ਐਵੇਂ ਕ੍ਰਿਸ਼ਨ ਕੁਮਾਰ ਨੂੰ ਜਿੰਨਾ ਮਰਜ਼ੀ ਅਸੀਂ ਕਹੀ ਜਾਈਏ, ਜਿੰਨਾ ਕਿ ਇਮਾਨਦਾਰ ਬੰਦਾ ਆ, ਮੈਨੂੰ ਅੱਜ ਤੱਕ ਅਸੀਂ ਨਹੀਂ ਦੇਖਿਆ ਇੰਨਾ ਇਮਾਨਦਾਰ ਬੰਦਾ, ਉਹ ਇਹਨੂੰ ਡਿਸਕਰੇਜ ਕਰਨ ਵਾਲੀ ਗੱਲ ਆ, ਇਹ ਡਿਸਕਸ ਕੀਤੇ ਜਾ ਸਕਦਾ ਜੇ ਉਹਦਾ ਕਸੂਰ ਆ, ਉਹ ਇੰਟੈਂਸ਼ਨਲੀ ਨਹੀਂ ਉਹਨੇ ਕੀਤਾ ਹੋਣਾ, ਉਹ ਤਾਂ ਅਸੀਂ ਦੇਖਿਆ ਹੋਇਆ।
ਉਹ ਤਾਂ ਡਾਕਟਰ ਸਾਹਿਬ ਉਹ ਤਾਂ ਪਾਲਿਸੀ, ਪੋਲੀਟੀਸ਼ੀਅਨਾਂ ਦੀ ਪਾਲਿਸੀ ਹੋਏਗੀ ਤਾਂ ਉੱਤੇ ਕੰਮ ਕਰੇਗਾ ਨਾ,
ਹਾਂ ਪਾਲਿਸੀ ਬਣਾਉਣੀ ਪੋਲੀਟੀਸ਼ੀਅਨ ਨੇ,
ਤੇ
ਇਹ ਜਿਹੜੇ MA
ਉਹਨੇ ਬਣ ਨਹੀਂ ਦੇਣੀ,
MLA ਆ ਜਾਂ ਜਿੰਨੇ ਮੰਤਰੀ ਆ, ਇਹਨਾਂ ਦਾ ਕੰਮ ਕੀ ਆ, ਇਹਨਾਂ ਪਾਲਿਸੀਆਂ ਬਣਾਉਣ ਦਾ ਕੰਮ ਹੈ ਇਹਨਾਂ ਦਾ, ਨਾ ਕਿ ਇੰਪਲੀਮੈਂਟ ਕਰਨ ਦਾ। ਪਾਲਿਸੀਆਂ ਬਣਾਓ ਤੁਸੀਂ ਵਧੀਆ, ਫਿਰ ਅਫਸਰ ਜਿਹੜੇ ਆ ਉਹ ਇੰਪਲੀਮੈਂਟ ਕਰਨਗੇ, ਕਿੱਦਾਂ ਨਾ ਕਰਨਗੇ। ਜਿਹੜੇ ਸ਼ੈਡੋ ਮਿਨਿਸਟਰ ਹੁੰਦੇ ਆ ਉਹ ਕਾਹਦੇ ਵਾਸਤੇ ਹੁੰਦੇ ਆ, ਹੈ ਨੀ ਸ਼ੈਡੋ ਮਿਨਿਸਟਰ ਇੱਥੇ, ਉਹ ਆਪੋਜੀਸ਼ਨ ਨੇ ਜਿਹੜੇ ਕੰਮ ਕੀਤੇ ਵਾਅਦੇ ਕੀਤੇ ਹੁੰਦੇ ਆ, ਉਹਨਾਂ ਦੇ ਮਗਰ ਮਗਰ ਤੁਰੇ ਫਿਰਦੇ ਆ ਵੀ ਇਹ ਕਰਦੇ ਆ ਕਿ ਨਹੀਂ ਕਰਦੇ, ਇਹ ਤਾਂ ਜਾ ਕੇ ਉਹ ਕੰਮ ਕਰਦੇ ਆ ਜਿਹੜੀ ਉਹਨਾਂ ਦੀ ਡਿਊਟੀ ਨਹੀਂ ਹੈ ਸਾਡਿਆਂ ਦੀ।
ਸਹੀ ਗੱਲ,
ਇਹ ਸਿਰਫ ਕਾਨੂੰਨ ਬਣਾਉਣ, ਪਾਲਿਸੀਆਂ ਬਣਾਉਣ, ਫਿਰ ਜਿਹੜੇ ਆ ਬਿਊਰੋਕਰੈਟਸ ਨਾ ਕੰਮ ਕਰਨ, ਫਿਰ ਤੁਸੀਂ ਪੁੱਛਣ ਵਾਲੇ ਆ।
ਬਿਲਕੁਲ,
ਵੀ ਇਹੀ ਬਣਾਉਂਦੇ ਆ, ਖੇਤਾਂ ਚ ਵੀ ਇਹੀ ਜਾਂਦੇ ਆ, ਉੱਥੇ ਜਾ ਕੇ ਆਰਡਰ ਵੀ ਇਹੀ ਕਰਦੇ ਆ, ਮੁੜ ਕੇ ਜਦ ਗਲਤ ਹੋ ਜਾਂਦਾ ਤਾਂ ਇਹ ਫਲਾਣਾ ਕ੍ਰਿਸ਼ਨ ਕੁਮਾਰ ਮਾੜਾ, ਫਲਾਨਾ ਮਾੜਾ, ਉਹ ਮਾੜਾ,
ਉਹੀ ਤਾਂ ਗੱਲ ਹੈ ਵੀ ਡਾਕਟਰ ਸਾਹਿਬ ਉਹ ਬੰਦੇ ਉੱਥੇ ਤੁਰੇ ਫਿਰਦੇ ਨੇ, ਉੱਥੇ ਪੋਲੀਟੀਸ਼ੀਅਨ ਘੱਟ ਤੁਰੇ ਫਿਰਦੇ ਹੋਣੇ ਚਾਹੀਦੇ ਆ ਇਸ ਵੇਲੇ, ਉੱਥੇ ਪ੍ਰਸ਼ਾਸਨ, ਉੱਥੇ ਵਰਕਰ ਤੁਰੇ ਹੋਣੇ ਚਾਹੀਦੇ ਆ, ਠੀਕ ਹੈ, ਅਤੇ ਇਹ ਬਸ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਹੱਥ 'ਤੇ ਰੋਟੀ ਰੱਖ ਕੇ ਗਿੱਟਾ ਲਵੇੜ ਕੇ, ਚੱਲ ਮੇਰੇ ਭਾਈ ਮੇਰਾ ਕੰਮ ਹੋ ਗਿਆ, ਮੇਰਾ ਕੰਮ ਹੋ ਗਿਆ, ਹੈ ਨਾ। ਖੈਰ ਆਪਾਂ ਜਾਂਦੇ ਜਾਂਦੇ ਡਾਕਟਰ ਸਾਹਿਬ ਇੱਕ ਨਾ ਤਸਵੀਰ ਸਾਂਝੀ ਕਰਨੀ ਆ, ਇਹ ਤਸਵੀਰ ਹਾਂਜੀ ਅਮਰਦੀਪ ਭੈਣ ਜੀ ਹੁਣਾਂ ਨੇ ਨਾ ਸੁਨੇਹਾ ਭੇਜਿਆ ਵੀ ਇਹ ਮੈਲਬਨ ਦੀ ਇੱਕ ਬਹੁਤ ਹੀ ਮਸ਼ਹੂਰ ਗਲੀ ਆ ਜਿੱਥੇ ਦੁਨੀਆ ਭਰ ਦੇ ਕਲਾਕਾਰ ਆਪਣੀ ਗ੍ਰੈਫਿਟੀ ਰਾਹੀਂ ਕਲਾ ਦਾ ਪ੍ਰਦਰਸ਼ਨ ਕਰਦੇ ਹਨ। ਇਸ ਗਲੀ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਤਸਵੀਰ ਇਸ ਕਲਾਕਾਰ ਨੇ ਬਣਾਈ ਹੈ ਜੋ ਕਿ ਜਸਵੰਤ ਸਿੰਘ ਜੀ ਨੂੰ ਇੱਕ ਮਨੁੱਖੀ ਹੱਕਾਂ ਦੇ ਹੱਕ ਵਿੱਚ ਨਿੱਤਰਨ ਵਾਲੇ ਮਨੁੱਖ ਵੱਲੋਂ ਯਾਦ ਰੱਖਣ, ਉਹਨਾਂ ਦੀ ਘਾਲਣਾ ਨੂੰ ਤਸਦੀਕ ਕਰਨ ਅਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਹਿੱਤ ਬਣਾਈ ਗਈ ਹੈ। ਸੋ ਇਹ ਕਲਾਕਾਰ ਨੇ ਤਸਵੀਰ ਬਣਾਈ ਹੈ ਜੀ, ਬਹੁਤ ਫੇਮਸ ਸਟਰੀਟ ਹੈ ਮੈਲਬਨ ਦੇ ਵਿੱਚ, ਸੋ ਬਹੁਤ ਵਧੀਆ ਅਤੇ ਹਾਂਜੀ, ਅਤੇ ਇਹ ਜਾਣਕਾਰੀ ਅਮਰਦੀਪ ਕੌਰ ਭੈਣ ਜੀ ਹੁਣਾਂ ਨੇ ਦਿੱਤੀ ਸੀਗੀ ਸਾਨੂੰ ਮੈਲਬਨ ਤੋਂ। ਬਹਾਦਰ ਸਿੰਘ ਜੀ ਹੁਣੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਸਭ ਦਾ, ਅਤੇ ਬਲਵੰਤ ਸਿੰਘ ਵੀ ਸਾਡੇ ਨਾਲ ਜੁੜੇ ਨੇ, ਅਤੇ ਕਹਿੰਦੇ ਕਿ ਦਰਾ ਵਿੱਚ ਜਿੱਥੇ ਮਾਈਨਿੰਗ ਹੁੰਦੀ ਆ ਪਾਣੀ ਵਾ ਉਸੇ ਪਾਸੇ ਹੋ ਜਾਂਦਾ, ਦਰਿਆ ਦੇ ਵਿੱਚ, ਅੱਛਾ ਪਾਣੀ ਉਸੇ ਪਾਸੇ ਹੋ ਜਾਂਦਾ ਆ। ਹਾਂਜੀ ਇਹ ਮੈਨੇਜ ਕਰਨੀ ਪੈਂਦੀ ਆ ਜੀ ਪੂਰੀ ਤਰ੍ਹਾਂ। ਅਤੇ
ਸਿੱਧੂ ਸਾਹਿਬ ਮੇਰੀ ਇੱਕ ਬੇਨਤੀ ਆ
ਜੀ
ਕਿ ਚੈਨਲ ਰਾਹੀਂ ਕਿਸੇ ਤਰ੍ਹਾਂ ਅਸੀਂ ਪੰਜਾਬ ਸਰਕਾਰ ਨੂੰ ਇਹ ਭੇਜ ਸਕਦੇ ਹਾਂ ਕਿ ਆਪਣੇ ਡਿਪਾਰਟਮੈਂਟ ਜਿਹੜੇ ਸੋਇਲ ਟੈਸਟਿੰਗ ਲਈ ਜਿਹੜੇ ਉਹ ਤਿਆਰ ਰੱਖੋ ਤੁਸੀਂ,
ਹਾਂਜੀ
ਤਾਂ ਕਿ ਗਾਈਡਲਾਈਨ ਸਭ ਕੁਝ ਗਾਈਡਲਾਈਨ ਉਹ ਤੋਂ ਵੀ ਮਿਲਣੀ ਆ ਵੀ ਕਿਹੜੇ ਪਿੰਡ 'ਚ ਕੀ ਕਰਨਾ, ਕੀ ਪ੍ਰੋਬਲਮ ਹੈ, ਕਿੰਨੀ ਸਿਲਟਿੰਗ ਹੈ, ਕਿੰਨਾ ਰੇਤਾ ਕੀ ਹੈਗਾ, ताकि उस रिपोर्ट तो असेसमेंट होनी है।
जी मैं ये कटिंग वाइस चांसलर साहब PAU नूं भी भेज दिंदा, मेरे संपर्क च ने ते होर प्रोफेसर्स भी ने, ते पंजाब सरकार दे कुछ अमला फैला भी हैगा मेरे लिंक च, मैं उन्होंने भी लिंक भेज दांगा ताकि सुनेहा पहुंच सके उन्होंने तक, ते ये
जी
कट के भेज दांगा जी। ते डॉक्टर साहब लइए इजाजत, ते अगले हफ्ते असी लाइव मिलांगे जी, ते
मेहरबानी,
ऑन द स्पॉट मेलबर्न च
ओके जी।
आवांगे।
वो फिर एड्रेस भेज दियो जी जिथे
हाँ जी, हाँ
इकट्ठे
जी,
होना है
डेफिनेटली
अपन।
डेफिनेटली, ठीक है डॉक्टर साहब, लैने
वाहिगुरु
इजाजत जी।
जी का
ओके डॉक्टर
खालसा,
साहब,
वाहिगुरु जी
वाहिगुरु
की
जी की फतेह।
फतेह।
सो ये सन साडे सत्कारयोग डॉक्टर कुलदीप सिंह हेड़ियां वाले जो मेलबर्न तो साडे नाल जुड़ते हैं। अज असी वो चिंतन किया जिहड़ा कि करना बनता आ, मेरे मन की गल सी, दिल की गल सी, तो हड़ां के हालात मैं पहला भी प्रोग्राम से दसिया कि तुसी सारे लाइव ही देख रहे हो, पब्लिक खुद ब्रॉडकास्ट कर रही है, जर्नलिज्म कर रही है, वधिया लग रहा, तो असी चिंतन कर सकते हैं, कर रहे हैं इन्हां गल्लां ते। डॉक्टर साहब उन्हां दे एक्सपर्टीज असी सांझी कीती, करनैल सिंह हुणी साडे नाल जुड़े, भुपिंदर सिंह धालीवाल, बलवंत सिंह हुणी, बहुत इहदे विच फीडबैक आई है ते बड़ी वधिया गल्लां निकल के आईयां। दिल तां करदा कि 1 घंटा होर करिए प्रोग्राम, पर प्रॉब्लम यह है कि सेहत अलाउ नहीं करदी, ते लगातार प्रोग्राम करना पैंदा है, विच कोई ब्रेक भी नहीं हैगी। सो 2 घंटे लगातार तो बाद हुण मैनूं 2 घंटे आराम करना पैना, सोना भी पैना है, सेहत थोड़ी ठीक नहीं हैगी। सो इस करके दिल बहुत करता है, गल्लां चलदियां होंदियां, तुसीं भी बड़े बिल्कुल टिक के प्रोग्राम सुनते हो ते बड़े प्यार दिंदे हो, बाद चो भी शेयर भी करो, हरमन रेडी तो खबरां दे बुलेटिन भी चलते ने, वो भी सुनो। कल नूं फिर आपां आवांगे, कल नूं अमरीक सिंह फलोरा भाजी, GS चाल ते होर सज्जन मित्र प्यारे साडे नाल जुड़नगे, ते अमरदीप भैन जी सोमवार नूं प्रोग्राम करदे ने, होर प्रोग्राम भी शुरू हो रहे ने हौली हौली, सहजे सहज। ते अगले हफ्ते ना शनिचरवार नूं मेलबर्न दे विच साडा प्रोग्राम है 20 सालां दा, ते मेलबर्न वाले विक्टोरिया वाले जरूर उत्थे पहुंचो, साडे हरमन रेडी दे पेज ते सारे डिटेल ने, असी शेयर भी करते रहने, मैं भी करांगा। सो आपां मिलांगे उत्थे। देखो सारिआं दे घर नहीं जा हुंदा, आपां कल्ले कल्ले नूं नहीं मिल सकदे, इदां दा टाइम हुंदा आ, उत्थे आओ, गल्लां करदे हां, चाह पाणी पीने हां, खुल्ला टाइम है आपणे कोल। टूरनामेंट है उदन अथलैटिक्स दा, डायमंड स्पोर्ट्स क्लब वालों, कुलदीप औलख होणां दा, ते उत्थे नाले खुल्ला टाइम 5-6-7 घंटे आपां गल्लां करांगे, चिंतन करांगे ते खुशियां मनावांगे। ते कल सवेरे फिर प्रोग्राम लै के हाजिर होवांगा जी, उद तक दे लई दिओ इजाजत, अपना रखियो ख्याल, रब रखा जी।